ਨਾਮ ਸ੍ਰੀ ਵਾਹਿਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਨੰਦੋਤ ਬੰਦਨੀ ਅੰਤਵਾਰ ਸਰਬ ਕਲਾ ਸਮਰਥ ਦੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਿਰਤ ਕਿਰਤ ਪ੍ਰਭ ਆਇਆ ਪਰਿਆ ਕੋ ਸ਼ਰਮਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਬਲਤੀ ਲਾਏ ਸਤਸੰਗ ਜੀ ਅੱਜ ਕੇਵਲ ਸਤਨਾਮ ਸ੍ਰੀ ਚਿਤ ਵਿਰਤੀਆਂ ਇਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਦਰਸ਼ਨ ਕੰਨਾਂ ਦੇ ਨਾਲ ਬਾਣੀ ਸੁਣੋ ਮਨ ਦੇ ਨਾਲ ਵਿਚਾਰੋ ਤਿੰਨ ਹਿੱਸਿਆਂ ਵਿੱਚ ਪੜਿਆ ਜਾਏਗਾ ਸ਼ਬਦ ਪਹਿਲਾਂ ਅਰਦਾਸ ਪੜੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਸਿੱਧੀਆਂ ਧਾਰਨਾ ਨੇ ਸਮਝ ਵਿੱਚ ਆ ਜਾਂਦੀਆਂ ਨੇ ਇਸ ਕਰਕੇ ਕੋਈ ਵੀ ਰਸਨਾ ਐਸੀ ਨਾ ਰਹੇ ਜੋ ਇਸ ਸਮੇਂ ਤੋਂ ਪੂਰਾ ਪੂਰਾ ਲਾਭ ਨਾ ਉਠਾ ਸਕਦੀ ਹੋਵੇ ਸੋ ਸਾਰੇ ਪਿਆਰ ਨਾਲ ਬੋਲੋ ਭਾਈ ਮਹਿਮਾ ਤੇਰੀ ਨਾ ਵੇਦ ਜਾਣ ਦੇ ਮਹਿਮਾ ਤੇਰੀ ਨਾ ਵੇਦ ਜਾਣ ਦੇ
ਆਹ
ਸਤਨਾਮ। ਪਿਛਲੇ ਕਈ ਦਿਨਾਂ ਤੋਂ ਆਪ ਬਹੁਤ ਪਿਆਰ ਤੇ ਸ਼ੌਕ ਨਾਲ ਆ ਕੇ ਮਹਾਂਪੁਰਸ਼ਾਂ ਸੰਤ ਸਾਧੂ ਸਿੰਘ ਜੀ ਵੱਲੋਂ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਸਮਰਪਿਤ ਕੀਤਾ ਹੋਇਆ ਪ੍ਰੋਗਰਾਮ सुन रहे हो, बहुत सारे बुलारे आए, कीर्तन करने वाले आए, आपने भी बहुत तरीकों के नाल वचन श्रवण किए। सो महापुरुषों का जो जीवन है एक बहुत बड़ी मिसाल है। जे उन्हां दे वचन साडी समझ विच आ जाण तां साडा भला हो सकदा है। इतिहास दे अंदर कदे कदे ऐसियां व्यक्तियां आ के संसार विच प्रवेश कर दियां हन जिन्हां नूं बहुत बड़ा मिशन दिता हुंदा। महाराज जी उन्हां दे विचों आप एक सन जिन्हां तों बेअंत जिज्ञासु भरोसाए गए। अज संसार भटक रहा है, ना नाम का पता लगता है, ना अपने आप का पता लगता है, ना जीवन का पता लगता है। आप हुदरापन आ गया, भटकन आई हुई है। उस वेले भी इसे तरह सी, मैं बचपन च देखता हुंदा, खंडन मंडन दे युग चल रहा सी। उस वेले 1872 विच पहली सिंह सभा अंग्रेज ने बनाई, पंजाब का गवर्नर उहदा प्रेजिडेंट बनिया, उहदे मुकाबले ते आर्या समाज का संगठन करिया, सनातन धर्म का करिया, मुस्लिम लीग बनाई, अपने जिहड़े पादरी इत्थे आए हुए सी उहनां नूं धर्म दे विच दखल देण वास्ते उत्साहित करिया। बहसां चलदियां सी, बहुत खंडन मंडन चलदा सी, रस्ता तां किते रह गया, पता ही नहीं सी लगदा राह दा। ਉਹ ਖੰਡਨ ਮੰਡਣ ਦਾ ਯੁੱਗ ਚੱਲ ਰਿਹਾ ਸੀ, ਬੜੇ ਜ਼ੋਰਾਂ ਤੇ ਸੀ। ਜਿਸ ਵਕਤ ਮਹਾਰਾਜ ਜੀ ਦਾ ਪ੍ਰਕਾਸ਼ 1906 ਵਿੱਚ ਇਹ ਸੰਸਾਰ ਤੇ ਹੋਇਆ ਤੇ ਮਹਾਂਪੁਰਸ਼ਾਂ ਦੀਆਂ ਜੋ ਕਥਾਵਾਂ ਹੁੰਦੀਆਂ, ਗੱਲਾਂ ਹੁੰਦੀਆਂ, ਉਹ ਸਾਡੇ ਵਰਗੀਆਂ ਨਹੀਂ ਹੁੰਦੀਆਂ, ਸਾਡੇ ਵਾਂਗ ਨਹੀਂ ਉਹ ਸੋਚਿਆ ਕਰਦੇ, ਉਹਨਾਂ ਦੀ ਸੋਚ ਵੀ ਹੋਰ ਹੋਇਆ ਕਰਦੀ ਹੈ। ਕਿਉਂਕਿ ਉਹ ਪਰਮੇਸ਼ੁਰ ਤੋਂ ਪਹਿਲਾਂ ਪ੍ਰਵਾਨ ਹੁੰਦੇ ਨੇ, ਫੇਰ ਬੋਲਦੇ ਨੇ ਸੰਸਾਰ ਵਾਸਤੇ। ਉਹਨਾਂ ਦੇ ਅੱਗੇ ਚਾਨਣਾ ਹੁੰਦਾ, ਹਨੇਰਾ ਕਦੇ ਵੀ ਨਹੀਂ ਆਉਂਦਾ। ਉਹਨਾਂ ਦੀ ਦ੍ਰਿਸ਼ਟੀ ਸਮ ਹੁੰਦੀ ਹੈ, ਨਾ ਕੋਈ ਵੈਰੀ ਹੈ, ਨਾ ਕੋਈ ਮਿੱਤਰ ਹੈ, ਸਭ ਪਰਮੇਸ਼ੁਰ ਦੇ ਜੀਵ, ਪਰਮੇਸ਼ੁਰ ਰੂਪ ਨੇ। ਇਸ ਕਰਕੇ ਉਹ ਜਿਸ ਐਂਗਲ ਤੋਂ ਸੰਸਾਰ ਨੂੰ ਦੇਖਦੇ ਨੇ ਉਹਨੂੰ ਸੰਸਾਰ ਨਹੀਂ ਸਮਝ ਸਕਿਆ ਕਰਦਾ, ਬੜੀ ਬੜੀ ਦੇਰ ਤੱਕ ਸਮਝ ਨਹੀਂ ਆਇਆ ਕਰਦੀ। ਸੋ ਗੁਰੂ ਮਹਾਰਾਜ ਨੇ ਉਸ ਦੇ ਵਾਸਤੇ ਐਸਾ ਬਚਨ ਕੀਤਾ ਹੈ। ਪੜੋ ਪਿਆਰ ਨਾਲ ਸਾਰੇ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਮਿਸਾਲ ਰਾਵੀ ਰੇ, ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਮਿਸਾਲ ਰਾਵੀ ਰੇ, ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਕਥਾ
कथा नरारी रे कथा नरारी रे
जो हर पाए तिनकी कथा नरारी रे आवहे न जाए न कबहू मरते पार ब्रह्म संगारी रे संसार दे उते आउणा ते जाना साडे वांगू नहीं होया करदा महापुरुषां दा प्रकाश होया करदा माता दे पेट विच शरीर तां बणदा है कई प्रेमियां नूं इस गल दा शायद ना पता होवे ਬਈ ਜੇ ਅੰਦਰ ਰੂਹ ਨਾ ਪ੍ਰਵੇਸ਼ ਕਰੇ ਸਰੀਰ ਕਿਸ ਤਰ੍ਹਾਂ ਰਹਿ ਜਾਂਦਾ ਬਈ ਇਹ ਕਹਿੰਦੇ ਨੇ ਕਿ ਮਾਂ ਦੇ ਪੇਟ ਵਿਚ ਨਹੀਂ ਆਉਂਦੇ ਮਹਾਤਮਾ ਪ੍ਰਕਾਸ਼ ਹੋਇਆ ਕਰਦਾ ਵੀ ਇਹ ਗੱਲ ਸਾਡੇ ਤੋਂ ਸਮਝ ਚ ਨਹੀਂ ਆਉਂਦੀ ਸਾਰੀ ਦੁਨੀਆਂ ਮਾਂ ਦੇ ਪੇਟ ਚ ਆਉਂਦੀ ਆ ਪੁੱਠੇ ਲੜਕਦੇ ਨੇ ਮਹਾਂਪੁਰਸ਼ ਸਪੈਸ਼ਲ ਭੇਜੇ ਹੁੰਦੇ ਨੇ ਪਰਮੇਸ਼ੁਰ ਦੇ ਪੁੱਠੇ ਲੜਕਣ ਦਾ ਨਹੀਂ ਉਨ੍ਹਾਂ ਨਾਲ ਕੋਈ ਸੰਬੰਧ ਹੋਇਆ ਕਰਦਾ ਇਕ ਸਿਲਵਰ ਕੋਡ ਹੁੰਦੀ ਹੈ ਜਿਵੇਂ ਚਾਂਦੀ ਦੀ ਤਾਰ ਹੈ ਇਸ ਤਰ੍ਹਾਂ ਨਾਲ ਇੱਕ ਚੇਤਨ ਤਾਰ ਹੁੰਦੀ ਹੈ ਮਹਾਂਪੁਰਸ਼ਾਂ ਦੀ ਰੂਹ ਤਾਂ ਬਾਹਰ ਹੁੰਦੀ ਹੈ ਉਹਦੇ ਨਾਲ ਉਹਦਾ ਕਨੈਕਸ਼ਨ ਜੁੜਿਆ ਰਹਿੰਦਾ ਜਿਵੇਂ ਬਿਜਲੀ ਦਾ ਅਸੀਂ ਕਨੈਕਸ਼ਨ ਜੋੜ ਦਿੰਦੇ ਹਾਂ ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰ ਪੁਕਾਰੀ ਆਏ ਜੀ ਰਾਮ ਦੇ ਭਗਤੀ ਲੈਣ ਹਰਸ਼ੋਂ ਲੈਣ ਮਿਲਾਏ ਇਸ ਕਰਕੇ ਉਹਨਾਂ ਦੀਆਂ ਕਥਾਵਾਂ ਵੀ ਸਾਰੀਆਂ ਨਿਆਰੀਆਂ ਹੁੰਦੀਆਂ ਕਿਉਂਕਿ ਸੰਸਾਰ ਤੇ ਭੇਜੇ ਹੋਏ ਆਉਂਦੇ ਨੇ ਬੁਲਾਏ ਹੋਏ ਵੀ ਚਲੇ ਜਾਂਦੇ ਨੇ ਆਪਣੀ ਮਰਜ਼ੀ ਨਾਲ ਵੀ ਚਲੇ ਜਾਂਦੇ ਆ ਕੋਈ ਬੰਦਿਸ਼ ਨਹੀਂ ਹੈ ਉਹਨਾਂ ਦੇ ਉੱਤੇ ਗੁਰਮੁਖ ਆਵੇ ਜਾਏ ਨਿਸੰਗ ਆਪ ਬਚਪਨ ਦੇ ਅੰਦਰ ਬਹੁਤ ਹੀ ਹੋਣਹਾਰ ਸਨ ਇੱਕ ਚੰਗੇ ਘਰਾਣੇ ਖਾਂਦੇ ਪੀਂਦੇ ਘਰਾਣੇ ਦੇ ਨਾਲ ਜਿਨ੍ਹਾਂ ਦਾ ਰਾਜ ਵਿੱਚ ਬਹੁਤ ਵੱਡਾ ਹੱਥ ਸੀ ਪਟਿਆਲਾ ਰਾਜ ਦੇ ਅੰਦਰ ਉਸ ਘਰਾਣੇ ਨਾਲ ਆਪਦਾ ਸਬੰਧ ਸੀ ਸੋ ਆਹ ਮਾਡਲ ਸਕੂਲ ਪਟਿਆਲੇ ਪੜ੍ਹਾਈ ਵਾਸਤੇ ਦਾਖਲ ਕਰਾਏ ਉੱਥੇ ਇੱਕ ਮਹਾਤਮਾ ਸੀ ਜਿਹੜਾ ਪ੍ਰੋਫੈਸਰ ਵੀ ਸੀ ਨਾਲ ਡਾਕਟਰ ਸੀ ਟੀ ਐਲ ਵਸਵਾਨੀ ਉਸਦਾ ਨਾਮ ਸੀ ਆਹ ਪੰਜਵੀਂ ਵਿੱਚ ਸਨ ਤੇ ਇੱਕ ਦਿਨ ਉਹ ਕਹਿਣ ਲੱਗਿਆ ਬਈ ਜੋ ਗੁਰਸਿੱਖ ਨੇ ਉਹਨਾਂ ਬੱਚਿਆਂ ਨੂੰ ਜਪਜੀ ਸਾਹਿਬ ਯਾਦ ਹੋਣਾ ਚਾਹੀਦਾ ਮਹਾਰਾਜ ਜੀ ਦੱਸਦੇ ਸੀ ਕਹਿੰਦੇ ਅਸੀਂ ਦੋ ਤਿੰਨ ਦਿਨਾਂ ਚ ਜਪਜੀ ਸਾਹਿਬ ਯਾਦ ਕਰ ਲਿਆ ਛੇਵੀਂ ਚ ਹੋ ਗਏ ਸੱਤਵੀਂ ਚ ਹੋ ਗਏ ਫੇਰ ਇੱਕ ਦਿਨ ਉਸ ਪ੍ਰੋਫੈਸਰ ਨੇ ਕਿਹਾ ਕਿ ਜਿਹੜਾ ਪੰਜ ਘੰਟੇ ਸਮਾਧੀ ਲਾਵੇ ਉਹ ਸੰਤ ਹੋਇਆ ਕਰਦਾ ਇਹ ਗੱਲ ਮਹਾਂਪੁਰਸ਼ਾਂ ਦੇ ਹਿਰਦੇ ਚ ਵਸ ਗਈ ਆਪ ਨੇ ਥੋੜੇ ਦਿਨਾਂ ਚ ਸੁਖਨੀ ਸਾਹਿਬ ਯਾਦ ਕਰ ਲਿਆ ਤੇ ਪਟਿਆਲੇ ਮੋਤੀ ਬਾਗ ਦੇ ਕੋਲ ਇੱਕ ਸੁਧਾ ਸਰ ਨਾਮ ਦਾ ਸਰੋਵਰ ਹੈ ਜਿੱਥੇ ਗੁਰੂ ਨੌਵੇਂ ਪਾਤਸ਼ਾਹ ਆਏ ਉਹ ਸਾਂ ਦੇ ਉੱਤੇ ਆਪ ਉੱਥੇ ਇੱਕ ਮਹਾਤਮਾ ਰਿਹਾ ਕਰਦੇ ਸੀ ਆਪ ਨੇ ਅੰਮ੍ਰਿਤ ਵੇਲੇ ਉੱਠਣਾ ਨੀਂਦ ਦਾ ਪਰਿਤਿਆਗ ਕਰਨਾ ਸੱਤਵੀਂ ਜਮਾਤ ਵਾਲੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਕਰਨੀ ਕਰ ਨਹੀਂ ਸਕਦੇ ਦੋ ਵਜੇ ਉੱਠ ਕੇ ਆਪਨੇ ਇਸ਼ਨਾਨ ਕਰਨਾ ਸਰੋਵਰ ਚ ਉਸ ਤੇ ਬਾਅਦ ਆਪਨੇ ਸਮਾਧੀ ਲਾ ਕੇ ਬੈਠ ਜਾਣਾ ਪੰਜ ਸੁਖਨੀ ਸਾਹਿਬ ਦੇ ਪਾਠ ਉੱਥੇ ਹੀ ਕਰਨੇ ਮਹਾਰਾਜ ਜੀ ਇੱਕ ਵਾਰੀ ਮੇਰੇ ਨਾਲ ਗੱਲ ਹੋਈ ਦੱਸਦੇ ਸੀ ਕਿਉਂਕਿ ਅੰਦਰਲੀਆਂ ਗੱਲਾਂ ਕਰ ਲਿਆ ਕਰਦੇ कह लगे सानू ऐ लगना प्रकाश है प्रकाश हुंदा ते एक प्रकाश दा फुल आ जाना सानू ऐ लगना कि असी चौंकड़ा मार के उस फुल ते बैठदे आ ओह फुल पानी दे विच तैरदा फिरदा जा झूले आ जाने फुला दे रोशनी दे कहंदे उहदे उत्ते बैठना ते झूठे लैने अजीब हालतां होया करदियां भजन करन वालियां दियां सो इस तरह करदे करदे आप जदों दसवीं जमात पहुंचदे पढ़ाई विच भी ए वन सन फस्ट आया करदे सन इहदे नाल जसमानी शक्ति का भी ध्यान रख्या करदे सी आप हाकी दे 11 दे प्लेयर सन ते वाहगुरु ने रूप इन्ना दिता सी कोई भी देख लवे खिच खा जांदा सी नेत्रां जैसा बल सी मैगनैटिक सी मैगनैटिक नेत्र सी जिधर नूं मैं झाक लैणा पहला कंबड़ी जी आउणी फिर मस्त जे होके पिछे ही लग जांदे सी क्योंकि निशानी होया करदी है जो वाहगुरु वालों भेजे हुंदे ने वो सुंदर भी होया करदे ने सारियां चीजां हुंदियां लेकिन आप दे अंदर एक ख्याल रहिंदा सी कि नाम जब तक गुरु तो ना लिया जावे उन्नी देर तक फलीभूत नहीं हुंदा ऐसे महापुरशां तो बचन सुनने ते किसे पूरे महापुरश दा इंतजार कर रहे सी संतां दे दर्शन करदे सी बहुत सारियां दे जांदे सी ਬੀਰ ਅਮਦਾਸ ਦੇ ਵੀ ਗਏ ਹੋਰ ਉੱਥੇ ਮਹਾਂਪੁਰਸ਼ ਸੀਗੇ ਬਾਬਾ ਧਿਆਨਾ ਵੀ ਉੱਥੇ ਸੀ ਤੇ ਇੱਕ ਹੋਰ ਵੱਡੇ ਸੂਖਸ਼ਮ ਵਿਰਤੀ ਵਾਲੇ ਮਹਾਂਪੁਰਸ਼ ਉੱਥੇ ਹੀ ਸਨ ਤਿਰਪੜੀ ਵਿੱਚ ਪਰ ਸੰਯੋਗ ਨਹੀਂ ਸੀ ਬਣਦਾ ਐਸਾ ਮਹਾਂਪੁਰਸ਼ ਨਾ ਮਿਲਿਆ ਜਿਹਦੇ ਨਾਲ ਦਿਲ ਦਾ ਸੌਦਾ ਕੀਤਾ ਜਾਵੇ ਕਿਉਂਕਿ ਇਹ ਜੋ ਸਾਧੂ ਮਿਲਣਾ ਹੈ ਪੂਰਨ ਸਾਧੂ ਉਹ ਆਪਣੇ ਵਸ ਦੀ ਬਾਤ ਨਹੀਂ ਹੋਇਆ ਕਰਦੀ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ ਮੇਲਾ ਪੂਰਿਆ ਸੰਤਾਂ ਦਾ ਹੋਵੇ ਸੁੱਤੇ ਜਦੋਂ ਪਾਗ ਜਾਗਦੇ ਪੂਰਿਆ ਸੰਤਾਂ ਦਾ ਹੋਵੇ ਸੁੱਤੇ ਜਦੋਂ ਪਾਗ ਜਾਗਦੇ ਮੇਲਾ ਪੂਰਿਆਂ ਸੰਤਾਂ ਦਾ ਹੋਵੇ ਸੁੱਤੇ ਜਦੋਂ ਪਾਗ ਜਾਗਦੇ ਪੂਰਿਆਂ ਸੰਤਾਂ ਦਾ ਹੋਵੇ ਸੁੱਤੇ ਜਦੋਂ ਪਾਗ ਜਾਗਦੇ ਮੇਰੇ ਪਿਆਰੇ ਰਹੀ ਸੁੱਤੇ ਜਦੋਂ ਪਾਗ ਜਾਗਦੇ ਵਾਹ 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 ਰਹੀ ਸੁੱਤੇ ਜਦੋਂ ਪਾਗ ਜਾਗਦੇ ਜਾਗਦੇ ਬਾਬਾ ਬਾਬਾ ਬਈ ਸੁੱਤੇ ਜਦੋਂ ਪਾਗ ਜਾਗਦੇ ਜਾਗਦੇ
ਸੁਣਿਆ ਸੰਤਾਂ ਹੋਵੇ ਮੇਲਾ ਪੂਰਿਆ ਸੰਤਾਂ ਹੋਵੇ ਮੇਲਾ ਪੂਰਿਆ ਸੰਤਾਂ ਹੋਵੇ ਮੇਲਾ ਪੂਰਿਆ ਸੰਤਾਂ ਹੋਵੇ ਦਿਨੋਂ ਪਾਗ ਜਾਗਦੇ
ਗੁਰੂ ਦਾ ਮਿਲਾਪ ਸਾਧੂ ਦਾ ਮਿਲਾਪ ਆਪਣੇ ਜ਼ੋਰ ਨਾਲ ਆਪਣੀ ਅਕਲ ਨਾਲ ਆਪਣੀ ਹਿੰਮਤ ਨਾਲ ਕਦੇ ਵੀ ਨਹੀਂ ਹੋਇਆ ਕਰਦਾ। ਜਿਨ੍ਹਾਂ ਪ੍ਰੇਮੀਆਂ ਨੇ ਜਿੰਨੇ ਤੁਸੀਂ ਬੈਠੇ ਹੋ ਜਿਨ੍ਹਾਂ ਦੇ ਮਨ ਵਿੱਚ ਗੁਰੂ ਮਹਾਰਾਜ ਦਾ ਪਿਆਰ ਹੈ ਸ਼ਰਧਾ ਹੈ ਇੱਕ ਮੈਂ ਬੇਨਤੀ ਕਰਦਾ ਕਿ ਤੁਸੀਂ ਪਿਛਲਾ ਕੋਈ ਤਪ ਕਰਿਆ ਹੋਇਆ ਸਾਰਿਆਂ ਨੇ ਦਾਨ ਕਰੇ ਹੋਏ ਨੇ ਨੇਕ ਕੰਮ ਕਰੇ ਹੋਏ ਨੇ ਕਿਉਂਕਿ ਉਹ ਤੇ ਬਗੈਰ ਸਤਸੰਗ ਨਹੀਂ ਪ੍ਰਾਪਤ ਹੋਇਆ ਕਰਦਾ। ਐਸਾ ਫਰਮਾਨ ਹੈ ਗੁਰੂ ਮਹਾਰਾਜ ਦਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਰ ਲੈਣ। ਤ੍ਰੇਤੇ ਦੇ ਅੰਦਰ ਜੇ 10,000 ਸਾਲ ਤਪੱਸਿਆ ਕਰੇ ਸਤਯੁਗ ਦੇ ਅੰਦਰ ਉਹ ਤ੍ਰੇਤੇ ਦੀ ਕੀਤੀ ਹੋਈ 1,000 ਸਾਲ ਦੀ ਤਪੱਸਿਆ ਦੇ ਬਰਾਬਰ ਹੋਇਆ ਕਰਦੀ ਹੈ ਤੇ ਤ੍ਰੇਤੇ ਦੀ 1,000 ਸਾਲ ਦੀ ਤਪੱਸਿਆ ਦੇ ਅੰਦਰ ਦੁਆਪਰ ਯੁਗ ਦੀ 100 ਸਾਲ ਦੀ ਤਪੱਸਿਆ ਕੀਤੀ ਬਰਾਬਰ ਹੋਇਆ ਕਰਦੀ ਹੈ ਤੇ ਕਲਯੁਗ ਨੂੰ ਇੰਨੀ ਮਹਾਨਤਾ ਗੁਰੂ ਨਾਨਕ ਪਾਤਸ਼ਾਹ ਨੇ ਦੇਤੀ ਜਦੋਂ ਕਲਯੁਗ ਨੇ ਆਪਣਾ ਜ਼ੋਰ ਦਿਖਾਇਆ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਜਿਨ ਸਿਕਦਾਰੀ ਤਿਨੇ ਖੁਆਰੀ ਚਾਕਰ ਕੇ ਇਹ ਡਰਨਾ ਜਾਂ ਸਿਕਦਾਰਾਂ ਪਵੇ ਜੰਜੀਰਾਂ ਚਾਕਰ ਹੱਥੋਂ ਮਰਨਾ। ਕਹਿੰਦੇ ਕਲਯੁਗ ਹੁਣ ਤੂੰ ਜ਼ੋਰ ਦਿਖਾ ਰਿਹਾ ਸੰਸਾਰ ਨੂੰ ਪੁੱਠੀਆਂ ਰਾਹਾਂ ਤੇ ਪਾ ਰਿਹਾ ਹੈ ਨਾ ਸ਼ਰਧਾ ਰਹਿਣ ਦਿੱਤੀ ਹੈ ਤੇ ਨਾ ਤਾਂ ਕਿਸੇ ਧਰਮ ਸਥਾਨ ਨੂੰ ਪਵਿੱਤਰ ਰਹਿਣ ਦਿੱਤਾ ਨਾ ਤੀਰਥਾਂ ਨੂੰ ਪਵਿੱਤਰ ਰਹਿਣ ਦਿੱਤਾ ਨਾ ਤੂੰ ਜਪ ਕਰਨ ਦਿੰਦਾ ਤਪ ਨਹੀਂ ਕਰਨ ਦਿੰਦਾ ਜੇ ਕੋ ਨਾਂ ਲਏ ਬਦਨਾਮੀ ਕਲ ਕੇ ਲੱਛਣ ਲਈ ਜੇ ਕੋਈ ਨਾਮ ਜਪਣ ਲੱਗਦਾ ਉਹਦੀ ਤੂੰ ਬਦਨਾਮੀ ਕਰਾਉਣਾ ਤੇ ਸੰਸਾਰ ਨੂੰ ਤੂੰ ਭਟਕਾਉਣਾ ਤੇ ਉਲਟਿਆਂ ਚੱਕਰਾਂ ਚ ਪਾਉਣਾ ਤੈਂ ਬੜੇ ਪਾਪ ਕੀਤੇ ਨੇ ਤੇਰਾ ਲੇਖਾ ਅਸੀਂ ਲਵਾਂਗੇ ਦਰਗਾਹ ਚ। ਉਸ ਵੇਲੇ ਡਰ ਗਿਆ ਕਲਯੁਗ ਗੁਰੂ ਨਾਨਕ ਦੇ ਚਰਨ ਫੜ ਲਈ ਕਹਿਣ ਲੱਗਿਆ ਪਾਤਸ਼ਾਹ ਮੇਰਾ ਯੁੱਗ ਐਸਾ ਹੈ ਕਿਉਂਕਿ ਇੱਕ ਸਾਖੀ ਆਉਂਦੀ ਹੈ ਕਿ ਤ੍ਰੇਤੇ ਯੁੱਗ ਦੇ ਅੰਦਰ ਰਾਜੇ ਜਨਕ ਨੇ ਇੱਕ ਵਾਰੀ ਨਾਮ ਜਪ ਕੇ ਸਿਰਫ ਇੱਕ ਵਾਰੀ ਗਹਿਣੇ ਧਰੇ ਹੋਏ ਇੱਕ ਨਾਮ ਪਾਪਾ ਨਾਲ ਕਰੇ ਨਿਰਜਾਸੀ ਪਾਸੰਗ ਪਾਪ ਨਾ ਪੁੱਜ ਸੀ ਇੱਕ ਪਾਸਕੂ ਜਿੰਨਾ ਬਣਾ ਬਣਿਆ ਸਾਰਾ ਪਾਪ ਜਿੰਨਾ ਨਰਕਾਂ ਦਾ ਸੀ ਸਾਰਾ ਇਕੱਠਾ ਕਰਕੇ ਸਾਡੀ ਬੋਲੀ ਦੇ ਸਮਝਾਉਣ ਵਾਸਤੇ ਜਿਵੇਂ ਇੱਕ ਤਕੜੀ ਚ ਪਾਪ ਪਾ ਲਏ ਦੂਜੇ ਪਾਸੇ ਇੱਕ ਵਾਰੀ ਨਾਮ ਜਪਿਆ ਪਾ ਲਿਆ ਨਰਕੋਂ ਛੁੱਟੇ ਜੀਵ ਜੰਤ ਕੱਟੀ ਗਲੋਂ ਸਿਲਕ ਜੰਮ ਫਾਸੀ ਸਾਰੇ ਜੀਵ ਜੰਤ ਨਰਕਾਂ ਚੋਂ ਛੁੱਟ ਗਏ। ਹੁਣ ਉਹ ਨਰਕੀ ਜੀਵ ਛੁੱਟਦਾ ਗਏ ਨਰਕਾਂ ਚੋਂ ਥਾਂ ਨਹੀਂ ਮਿਲਦਾ ਕਿਤੇ ਰਾਜੇ ਜਨਕ ਚਲੇ ਗਏ। ਬਹੁਤ ਸਮਾਂ ਭਟਕਣ ਤੋਂ ਬਾਅਦ ਇੱਕ ਵਾਰੀ ਰਾਜਾ ਜਨਕ ਜੀ ਫੇਰ ਆਏ ਤਾਂ ਉਹਨਾਂ ਪਾਪੀ ਪੁਰਸ਼ਾਂ ਨੇ ਜਿਹੜੇ ਨਰਕਾਂ ਚੋਂ ਜਲਦੇ ਬਲਦੇ ਕੱਢੇ ਸੀ ਕਿਉਂਕਿ ਨਰਕ ਬੜੀ ਬੁਰੀ ਚੀਜ਼ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀ ਆ ਤਿਉਂ ਮੱਥਾ ਹੈ ਧਰਮ ਰਾਏ। ਇੱਥੇ ਤਾਂ ਜ਼ੋਰ ਨਾਲ ਬਚ ਜਾਂਦਾ ਅੱਗੇ ਜਿਹੜੀ ਸੱਚੀ ਕਚਹਿਰੀ ਹੈ ਉਸ ਥਾਂ ਤੇ ਬਚਣਾ ਬੜਾ ਮੁਸ਼ਕਲ ਹੈ ਕੋਈ ਨਹੀਂ ਬਚ ਸਕਦਾ ਉੱਥੇ ਹੱਥ ਨਾ ਉਪੜੇ ਕੂਕ ਨਾ ਸੁਣੀਏ ਪਕਾਰ ਉੱਥੇ ਸਤਿਗੁਰ ਵਿਹਲੀ ਹੋਵੇ ਕੱਢ ਲਏ ਅੰਤੀ ਵਾਰ। ਸੋ ਭਟਕਦੇ ਫਿਰਦੇ ਨੇ ਕੋਈ ਥਾਂ ਨਹੀਂ ਰਾਜੇ ਜਨਮ ਕੋ ਆ ਕੇ ਰੋਣ ਲੱਗ ਗਏ ਸਰ ਕਹਿਣ ਲੱਗਿਆ ਤੁਹਾਨੂੰ ਨਰਕਾਂ ਚੋਂ ਕੱਢਦਾ ਤੁਸੀਂ ਰੋਂਦੇ ਕਿਉਂ। ਕਹਿਣ ਲੱਗੇ ਮਹਾਰਾਜ ਸਾਨੂੰ ਕੋਈ ਚੀਜ਼ ਨਹੀਂ ਮਿਲਦੀ ਨਾ ਕੋਈ ਟਿਕਾਣਾ ਅਸੀਂ ਅਸਮਾਨ ਦੇ ਵਿੱਚ ਭਟਕਦੇ ਫਿਰਦੇ ਹਾਂ। ਕਈ ਪ੍ਰੇਮੀਆਂ ਨੂੰ ਸ਼ਾਇਦ ਨਾ ਪਤਾ ਹੋਵੇ ਕਿ ਇਸ ਦਿਸਣ ਵਾਲੇ ਸੰਸਾਰ ਤੋਂ ਗਾਹਾਂ ਹੋਰ ਵੀ ਬੜੇ ਸੰਸਾਰ ਨੇ ਸੂਖਸ਼ਮ ਸੰਸਾਰ ਨੇ ਬੇਅੰਤ ਕਿਸਮ ਦੇ ਸਵਰਗ ਲੋਕ ਨੇ ਬੇਅੰਤ ਕਿਸਮ ਦੇ ਨਰਕ ਨੇ महाराज सानू कोई थां नहीं मिलता, थां दवा दो। आपने त्रेते युग नू थोड़ा जा रहिंदा सी, कहण लगे इन्हां नू जन्म दे दे। पहला धर्मराज नू कहा कि इन्हां नू स्वर्ग दे दे। वो कहिंदा स्वर्ग दे विच तां ओ ही जांदे ने विच जिहड़े दुनिया च आ के दान पुन करदे ने, पुन दान जो बीजदे सब धर्मराज के जाए। ओदा इंसाफ करके मैं मल्टीप्लाई करके ਬਈ ਕਿੱਥੇ ਦਾਨ ਦਿੱਤਾ। ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਦਿੱਤਾ ਹੋਇਆ ਦਾਨ ਹਜ਼ਾਰਾਂ ਗੁਣਾ ਫਲਦਾ, ਇੱਕ ਰੁਪਈਆ ਲੱਖਾਂ ਤੱਕ ਪਹੁੰਚ ਜਾਂਦਾ। ਕਿਉਂ? ਉਨ੍ਹਾਂ ਨੇ ਇਹੋ ਜਿਹੇ ਥਾਂ ਤੇ ਲਾਉਣਾ ਜਿੱਥੇ ਬਹੁਤ ਹੀ ਵੱਡਾ ਪਰਉਪਕਾਰ ਹੋਵੇ, ਜਿਵੇਂ ਇਹ ਸਕੂਲ ਚੱਲ ਰਿਹਾ। ਇਹ ਇਲਾਕੇ ਦੇ ਵਾਸਤੇ ਬਹੁਤ ਬੜੀ ਰਹਿਮਤ ਹੋਈ ਹੈ ਵੀ ਆਹ ਮਹਾਰਾਜ ਨੇ ਤੁਹਾਡੇ ਪੁੰਨਾਂ ਦੇ ਫਲ ਕਰਕੇ ਸਕੂਲ ਬਣਵਾ ਤਾ ਇੱਥੇ। ਇੱਥੋਂ ਕਿੱਡੇ ਕਿੱਡੇ ਬੱਚੇ ਨਿਕਲਦੇ ਨੇ, ਵੱਡੇ ਵੱਡੇ ਅਫਸਰ ਨਿਕਲਦੇ ਨੇ, ਫਿਰ ਸੋਝੀ ਵਾਲੇ ਨਿਕਲਣੇ ਨੇ, ਕਿਉਂਕਿ ਸਕੂਲ ਦਾ ਕੰਟਰੋਲ ਮਹਾਂਪੁਰਸ਼ਾਂ ਕੋਲ ਹੈ। ਇਹਨਾਂ ਨੇ ਕੀੜੇ ਮਕੌੜੇ ਨਹੀਂ ਕੱਢਣੇ, ਇੱਥੋਂ ਵੱਡੇ ਵੱਡੇ ਕਰਨੀ ਵਾਲੇ ਬੱਚੇ ਨਿਕਲਣੇ। ਸੋ ਇੱਥੇ ਦਿੱਤਾ ਹੋਇਆ ਦਾਨ ਬਹੁਤ ਫਲ ਜਾਂਦਾ ਲੱਖਾਂ ਗੁਣਾ। ਦੂਜੇ ਥਾਵਾਂ ਤੇ ਜੇ ਆਮ ਥਾਂ ਤੇ ਦੋ 70 ਗੁਣਾ ਫਲਦਾ, ਤੇ ਜੇ ਮਾੜੇ ਬੰਦੇ ਨੂੰ ਦੇ ਦੋ ਤਾਂ ਆਪ ਵੀ ਡੁੱਬਦਾ ਉਹ, ਤੇ ਨਾਲ ਜਜਮਾਨ ਨੂੰ ਵੀ ਡੁੱਬ ਲੈਂਦਾ। ਦੋਹਾਂ ਪਾਪ ਦੇ ਭਾਗੀ ਬਣਾ ਦਿੰਦਾ, ਜਾ ਕੇ ਸ਼ਰਾਬ ਪੀ ਲੈਂਦਾ, ਮਾਸ ਖਾ ਲੈਂਦਾ, ਮਾੜੇ ਕੰਮਾਂ ਤੇ ਪੈਸਾ ਲਾ ਦਿੰਦਾ ਦਿੱਤਾ ਹੋਇਆ। ਉਹ ਫਿਰ ਦਾਤੇ ਨੂੰ ਵੀ ਨਾਲੇ ਡੁੱਬ ਲੈਂਦਾ। ਸੋ ਕਹਿਣ ਲੱਗਿਆ ਕਿ ਮੈਂ ਤਾਂ ਜੋ ਪੁੰਨ ਦਾਨ ਕਰਦੇ ਨੇ ਉਹਨਾਂ ਨੂੰ ਉਹਨਾਂ ਦਾ ਇਵਜ਼ਾਨਾ ਦਿੰਦਾ, ਫਲ ਦਿੰਦਾ। ਇਹਨਾਂ ਨਰਕੀ ਜੀਵਾਂ ਨੇ ਤਾਂ ਪਾਪ ਹੀ ਪਾਪ ਕਰੇ ਨੇ, ਪੁੰਨ ਦਾਨ ਦੀ ਤਾਂ ਗੱਲ ਹੈ ਹੀ ਨਹੀਂ। ਇਸ ਕਰਕੇ ਮੇਰੇ ਕੋਲ ਥਾਂ ਕੋਈ ਨਹੀਂ। ਮਹਾਰਾਜ ਤੁਸੀਂ ਵਾਹਿਗੁਰੂ ਨੂੰ ਕਹਿ ਕੇ ਕਾਨੂੰਨ ਬਦਲਾ ਦਿਓ, ਤੁਹਾਡੀ ਪਹੁੰਚ ਹੈ ਮਾਲਕ ਤੱਕ। ਨਹੀਂ ਤੁਸੀਂ ਦੁਆਪਰ ਯੁੱਗ ਨੂੰ ਪੁੱਛ ਲਓ। ਦੁਆਪਰ ਯੁੱਗ ਨੂੰ ਪੁੱਛਿਆ ਬਈ ਹੁਣ ਤ੍ਰੇਤੇ ਦੇ ਬਾਅਦ ਤੇਰਾ ਯੁੱਗ ਲੱਗਣਾ 8,64,000 ਸਾਲ ਦਾ। ਆਹ ਜੀਵ ਭੜਕ ਰਹੇ ਨੇ, ਤੂੰ ਇਹਨਾਂ ਨੂੰ ਆਪਣੇ ਯੁੱਗ ਦੇ ਵਿੱਚ ਜਨਮ ਦੇ ਦੇ। ਉਹ ਕਹਿਣ ਲੱਗਿਆ ਮੇਰਾ ਜਿਹੜਾ ਯੁੱਗ ਹੈ ਇਹ ਪੁੰਨਦਾਨ ਦਾ ਪੂਜਾ ਦਾ ਯੁੱਗ ਹੈ। ਇਹ ਨਾਰਕੀ ਲੋਕ ਜਿਹੜੇ ਨੇ ਨਾਸਤਕ ਨੇ, ਪਾਪੀ ਨੇ, ਇਹਨਾਂ ਦੇ ਸੰਸਕਾਰ ਚੰਗੇ ਨਹੀਂ, ਇਸ ਕਰਕੇ ਮੇਰੇ ਯੁੱਗ ਦੇ ਅੰਦਰ ਦੂਸ਼ਿਤ ਕਰ ਦੇਣਗੇ, ਪਾਪ ਪ੍ਰਚਲਿਤ ਕਰ ਦੇਣਗੇ। ਜੇ ਕਰਨਾ ਹੀ ਹੈ ਨਿਰੰਕਾਰ ਨੂੰ ਪੁੱਛ ਲਓ। ਉਹਦੇ ਬਾਅਦ ਕਲਯੁਗ ਦੇ ਪਾਸ ਪਹੁੰਚੇ, ਕਹਿਣ ਲੱਗੇ ਵੀ ਮੈਂ ਆਹ ਸਮੱਸਿਆ ਸਾਹਮਣੇ ਆਈ ਹੋਈ। ਉਹ ਕਹਿੰਦਾ ਰਾਜਨ ਕੋਈ ਗੱਲ ਨੀ, 8,64,000 ਸਾਲ ਭਟਕ ਲੈਣ ਦੋ, ਇਹਨਾਂ ਨੂੰ ਮੇਰਾ ਯੁੱਗ ਆ ਜਾਣਾ, ਮੇਰੇ ਵੱਲੋਂ ਖੁੱਲੀਆਂ ਛੁੱਟੀਆਂ ਨੇ, ਆਉਣ ਦੋ ਜਿੰਨੇ ਆਉਣੇ ਨੇ, ਬੰਦੇ ਹੀ ਬੰਦੇ ਹੋ ਜਾਣਗੇ ਮੇਰੇ ਯੁੱਗ ਦੇ ਅੰਦਰ। ਫਿਕਰ ਪੈ ਜੂ ਸਰਕਾਰਾਂ ਨੂੰ ਵੀ ਇਹ ਤਾਂ ਆਉਣ ਤੋਂ ਹੀ ਨਹੀਂ ਹਟਦੇ, ਫੈਮਿਲੀ ਪਲੈਨਿੰਗਾਂ ਕਰਨ ਲੱਗ ਜਾਣਗੇ। ਦੂਸਰਾ ਇਹ ਹੈ ਕਿ ਮੇਰੇ ਯੁੱਗ ਦੇ ਅੰਦਰ ਕਰਮ ਧਰਮ ਨੂੰ ਕੋਈ ਥਾਂ ਨਹੀਂ ਮਿਲਣਾ, ਮੈਨੂੰ ਤਾਂ ਇਹ ਸਾਰੇ ਬੰਦੇ ਸਹਾਇਕ ਹੋਣਗੇ, ਕਿਉਂਕਿ ਇਹਨਾਂ ਨੇ ਆ ਕੇ ਪਾਪ ਦਾ ਪਸਾਰਾ ਕਰਨਾ। ਗੁਰੂ ਨਾਨਕ ਪਾਤਸ਼ਾਹ ਨੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਨੂੰ ਕਿ ਸੱਚੇ ਪਾਤਸ਼ਾਹ ਇਹ ਬੰਦਿਆਂ ਨੂੰ ਸੋਝੀ ਕਿਉਂ ਨਹੀਂ ਆਉਂਦੀ, ਕਿਉਂ ਨਹੀਂ ਪਰਮੇਸ਼ਵਰ ਦਾ ਨਾਮ ਜਪਦੇ, ਕਿਉਂ ਇਹ ਖਹਿ ਖਹਿ ਮਰਦੇ ਨੇ, ਆਪਸ ਵਿੱਚ ਈਰਖਾ ਕਰਦੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਹ ਤਰੋ, ਇਹਦੇ ਵਿੱਚ ਕਿਉਂ ਜਨਮ ਲੈਂਦੇ ਨੇ, ਐਸਾ ਜੀਵਨ ਆਪਣਾ ਕਿਉਂ ਖਰਾਬ ਕਰਦੇ ਨੇ? ਮਹਾਰਾਜ ਕਹਿੰਦੇ ਪਿਆਰਿਓ, ਇਹ ਜਨਮ ਦੇ ਅੰਦਰ ਉਹ ਭਟਕੀਆਂ ਹੋਈਆਂ ਰੂਹਾਂ ਜਿਹੜੀਆਂ ਨਾਰਕੀ ਸੀ, ਭੂਤ ਪ੍ਰੇਤ, ਕਹਿੰਦੇ ਉਹ ਜਨਮ ਲੈ ਰਹੇ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੂਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਕਦਾ, ਕਹਿੰਦੇ ਉਹ ਭੂਤਾਂ ਪ੍ਰੇਤਾਂ ਨੇ ਜਨਮ ਲੈਣਾ, ਕਰਮ ਧਰਮ ਭ੍ਰਿਸ਼ਟ ਹੋ ਜਾਣਾ, ਪਰਮੇਸ਼ਵਰ ਦਾ ਕਿਸੇ ਨੇ ਨਾਮ ਨਹੀਂ ਲੈਣਾ, ਸਾਧੂ ਸੰਤਾਂ ਦੀ ਨਿੰਦਿਆ ਕਰਨਗੇ, ਬੈਰ ਕਰਨਗੇ, ਵਿਰੋਧ ਕਰਨਗੇ, ਭਲਾ ਕਰਦੇ ਕਰਦੇ ਉਹਨਾਂ ਦਾ ਬੁਰਾ ਕਰਨਗੇ। ਇਹਨਾਂ ਨੇ ਰਸਤਾ ਨਾ ਆਪ ਲੈਣਾ, ਨਾ ਕਿਸੇ ਨੂੰ ਲੈਣ ਦੇਣਾ, ਧਰਮ ਸਥਾਨਾਂ ਤੇ ਇਹਨਾਂ ਦਾ ਕਬਜ਼ਾ ਹੋ ਜਾਣਾ। ਇਹਨਾਂ ਨੇ ਉਹ ਗੱਲਾਂ ਕਹਿਣੀਆਂ ਜਿਹੜੀਆਂ ਨਾ ਕਿਸੇ ਵੇਦ, ਨਾ ਸ਼ਾਸਤਰ, ਨਾ ਗੁਰਬਾਣੀ ਵਿੱਚ। ਖੁਰਾਕ ਬਦਲ ਦੇਣਗੇ, ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰ ਦੇਣਗੇ। ਸੋ ਇਹ ਪ੍ਰਚਾਰ ਚੱਲਣਗੇ, ਪੂਜਾ ਦੇ ਧਾਨ ਖਾਣਗੇ। ਕਹਿੰਦੇ ਇਹ ਭੂਤ ਪ੍ਰੇਤ ਪੈਦਾ ਹੋ ਰਹੇ ਨੇ ਭਾਈ, ਨਾਰਾ ਸੱਚੇ ਪਾਤਸ਼ਾਹ ਸਾਨੂੰ ਵੀ ਪਤਾ ਲੱਗ ਜੇ ਵੀ ਇਹ ਬੰਦਾ ਹੈ ਕਿ ਭੂਤ ਪ੍ਰੇਤ ਹੈ। ਗੁਰਬਾਣੀ ਚਾਹੁੰਦਾ ਕਬੀਰ ਜੇਕਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਤੇ ਕਰ ਮਨ ਹਟ ਸਾਰ ਕੇ ਭੂਤ ਵਸੇ ਤੈਨੂੰ ਆਏ। ਜਿੱਥੇ ਨਾ ਜਪਜੀ ਸਾਹਿਬ ਦਾ ਪਾਠ ਹੁੰਦਾ, ਨਾ ਗਾਇਤਰੀ ਦਾ ਹੁੰਦਾ, ਨਾ ਨਮਾਜ਼ ਪੜ੍ਹੀ ਜਾਂਦੀ ਹੈ, ਨਾ ਕੋਈ ਪਰਮੇਸ਼ੁਰ ਦਾ ਨਾਮ ਲੈਂਦਾ, ਉੱਠ ਕੇ ਪਹਿਲਾਂ ਰੋਟੀ ਖਾਧੀ, ਨਾ ਨਹਾਉਣਾ, ਨਾ ਧੋਣਾ, ਨਾ ਕੋਈ ਰੱਬ ਵਾਹਿਗੁਰੂ ਰਾਮ ਅੱਲਾ ਕਹਿਣਾ, ਕੁਛ ਨਾ ਕਹਿਣਾ। ਕਹਿੰਦੇ ਉਹ ਜਿਹੜੇ ਘਰ ਨੇ ਉਹਨਾਂ ਦੀ ਨਿਸ਼ਾਨੀ ਹੈ ਕਿ ਉਹ ਸੰਤਾਂ ਦੀ ਨਿੰਦਿਆ ਕਰਦੇ ਨੇ, ਪਰਮੇਸ਼ੁਰ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨਾਲ ਈਰਖਾ ਕਰਦੇ ਨੇ, ਤੇ ਉਹ ਘਰ ਦੇ ਵਿੱਚ ਜਿਹੜੇ ਬੰਦੇ ਨੇ ਉਹ ਉਹੀ ਭੂਤ ਪ੍ਰੇਤ ਆ ਕੇ ਉਹਨਾਂ ਨੇ ਜਨਮ ਲਿਆ ਹੋਇਆ। ਸੋ ਇਹ ਕਲਯੁਗ ਦਾ ਬੁਰਾ ਹਾਲ ਹੋਣ ਕਰਕੇ ਇਹਦੇ ਚ ਉਧਾਰ ਹੋਣਾ ਹੀ ਨਹੀਂ ਸੀ ਕਿਸੇ ਦਾ। ਹੁਣ ਸਵਾਲ ਇਹ ਸੀ ਕਿ ਸਾਰੇ ਤਾਂ ਪਾਰ ਨਹੀਂ ਲੰਘੇ ਤ੍ਰੇਤੇ ਯੁਗ ਦੇ, ਨਾ ਸਤਯੁਗ ਵਾਲੇ, ਨਾ ਦੁਆਪਰ ਯੁਗ ਵਾਲੇ, ਇਹਨਾਂ ਦੇ ਕੀਤੇ ਹੋਏ ਕਰਮ ਬਕਾਇਆ ਸੀ, ਉਹਨਾਂ ਨੂੰ ਕਲਯੁਗ ਚ ਜਨਮ ਲੈਣਾ ਪੈਣਾ ਸੀ, ਤੇ ਹੁਣ ਇੱਥੇ ਆ ਕੇ ਕੀਤਾ ਕਰਾਇਆ ਸਭ ਭੁੱਲ ਜਾਣਾ ਸੀ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਮਿਹਰ ਕੀਤੀ, ਕਹਿਣ ਲੱਗੇ ਇਹ ਕਲਯੁਗ ਤੂੰ ਬੜਾ ਬਦਨਾਮ, ਤੇਰਾ ਯੁਗ ਬੜਾ ਬਦਨਾਮ, ਤੇਰੀ ਅਧੀਨਤਾ ਦੇਖ ਕੇ, ਤੇਰੀ ਦੀਨ ਦਸ਼ਾ ਦੇਖ ਕੇ ਸਾਡੇ ਮਨ ਵਿੱਚ ਪ੍ਰਸੰਨਤਾ ਆਈ ਹੈ, ਹੁਣ ਤੇਰਾ ਜਿਹੜਾ ਮਾੜਾ ਪੁਣਾ ਸੀ ਉਹ ਕੱਢ ਦੇਣਾ ਚਾਹੁੰਦੇ ਹਾਂ। ਬੜਾ ਖੁਸ਼ ਹੋਇਆ, ਪਾਤਸ਼ਾਹ ਕਿਵੇਂ ਕੱਢੋਗੇ? ਕਹਿੰਦੇ ਜੇ ਕੋਈ ਭੁੱਲ ਭੁਲੇਖੇ ਨਾਲ ਇੱਕ ਵਾਰੀ ਵਾਹਿਗੁਰੂ ਕਹਿ ਦੇਗਾ ਨਾ, ਉਧਰੋਂ ਤਾਂ ਜਮਦੂਤਾਂ ਨੇ ਫੜਿਆ ਹੋਵੇ ਜਾਂ ਫੜਨ ਵਾਲਾ ਹੋਵੇ, ਤੇ ਉਹਦੇ ਮੁੱਖ ਚੋਂ ਰਾਮ ਨਾਰਾਇਣ ਗੋਬਿੰਦ ਅੱਲਾ ਵਾਹਿਗੁਰੂ ਨਿਕਲ ਜਾਵੇ। ਕਹਿੰਦੇ ਉਹ ਜਿਹੜੀ ਗਲ ਚ ਫਾਂਸੀ ਪਾਈ ਹੈ ਉਸੇ ਵੇਲੇ ਕੱਟ ਜਾਏਗੀ, ਉਹ ਨਰਕਾਂ ਨੂੰ ਨਹੀਂ ਜਾਏਗਾ, ਤੇ ਉਸ ਨਾਮ ਦਾ ਫਲ ਇੰਨਾ ਅਰਬਾਂ ਖਰਬਾਂ ਗੁਣਾ ਹੋਏਗਾ ਕਿ ਇੱਕ ਵਾਰੀ ਨਾਮ ਕਹੇ ਤੇ ਕਰੋੜਾਂ ਪਾਪਾਂ ਦਾ ਨਾਸ਼ ਹੋ ਜਾਏਗਾ। ਹਰ ਕਾ ਨਾਮ ਕਾਟੇ ਕੋਟ ਕਰਮ, ਇਸ ਕਰਕੇ ਤੇਰੇ ਯੁਗ ਦੇ ਅੰਦਰ ਨਾਮ ਦੀ ਵਡਿਆਈ ਹੈ, ਤੇ ਉਸ ਨਾਮ ਦਾ ਪ੍ਰਚਾਰ ਵਾਸਤੇ, ਉਸ ਨਾਮ ਦੇ ਜਪਣ ਵਾਸਤੇ ਮੇਰੇ ਘਰ ਦੇ ਅੰਦਰ ਗੁਰਮੁਖ ਜਿਨ੍ਹਾਂ ਨੂੰ ਸਾਧੂ ਸੰਤ ਮਹਾਂਪੁਰਸ਼ ਕਹਿ ਕੇ ਪੁਕਾਰਨਗੇ ਉਹ ਆਉਂਦੇ ਹੀ ਰਹਿਣਗੇ। 10 ਜਾਮੇ ਸਾਡੇ ਪ੍ਰਗਟ ਹੋਣਗੇ ਤੇ 74 ਜਾਮਿਆਂ ਚ ਐਸੇ ਐਸੇ ਮਹਾਂਪੁਰਸ਼ ਭੇਜਾਂਗੇ ਜਿਹੜੇ ਸਾਡਾ ਹੀ ਰੂਪ ਹੋਣਗੇ, ਸੰਸਾਰ ਦਾ ਉਧਾਰ ਕਰਨਗੇ ਆ ਕੇ। ਸੋ ਤੂੰ ਫਿਕਰ ਨਾ ਕਰ, ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਬੀਜ ਨਾ ਆਇਓ। ਸੋ ਮੈਂ ਬੇਨਤੀ ਕਰਦਾ ਸੀ ਕਿ 10,000 ਸਾਲ ਤਪ ਕਰਿਆ ਹੋਵੇ ਸਤਯੁਗ ਦੇ ਅੰਦਰ, 1,000 ਸਾਲ ਦੇ ਬਰਾਬਰ ਹੈ ਤ੍ਰੇਤੇ ਦੇ, ਤੇ 100 ਸਾਲ ਦੇ ਬਰਾਬਰ ਹੈ ਦੁਆਪਰ ਦੇ ਤਪ ਦੇ, ਤੇ ਹੁਣ ਕਲਯੁਗ ਦੇ ਵਿੱਚ ਕੌਣ ਹੈ ਜਿਹੜਾ ਤਪ ਕਰ ਲੂ? ਕਿਹੜਾ ਜਿਹੜਾ ਜੰਗਲਾਂ ਜਾਊ, ਜੰਗਲ ਰਿਹਾ ਹੀ ਨਹੀਂ ਕੋਈ। ਹੁਣ ਫਿਰ ਕੀ ਹੁੰਦਾ? ਕਹਿੰਦੇ 2 ਘੜੀ ਦਾ ਸਤਸੰਗ ਨਾ 24.5 ਮਿੰਟ ਦੀ ਘੜੀ ਹੁੰਦੀ ਹੈ, 58 ਮਿੰਟ ਜੇ ਚਿੱਤ ਬਿਰਤੀਆਂ ਇਕਾਗਰ ਕਰਕੇ ਬੈਠ ਜਾਏਗਾ ਸਤਸੰਗ ਦੇ ਅੰਦਰ, ਤਾਂ 10,000 ਸਾਲ ਦੀ ਤਪੱਸਿਆ ਤੋਂ ਬਹੁਤਾ ਉਹਨੂੰ ਫਲ ਹੋਏਗਾ। ਮੈਂ ਤਾਂ ਕਿਹਾ ਸੀ ਕਿ ਤੁਹਾਡੇ ਪਿਛਲੇ ਕਰਮ ਜਾਗੇ ਹੋਏ ਨੇ ਤਾਂ ਤੁਸੀਂ ਸਤਸੰਗ ਚ ਆਇਓ। ਮੈਂ ਵਡਿਆਉਂਦਾ ਨਹੀਂ ਹਾਂ, ਗੁਰਬਾਣੀ ਦੀ ਲਾਈਟ ਚ ਮੈਂ ਦੱਸ ਰਿਹਾ ਕਿ ਤੁਹਾਡੇ ਕਰਮ ਕੀਤੇ ਹੋਏ ਨੇ ਉਹ ਕਰਮ ਤੁਹਾਨੂੰ ਸਤਸੰਗ ਚ ਲਾਇਆ। ਕਿਉਂ ਮਹਾਰਾਜ ਕਹਿੰਦੇ ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਸੰਗਤ ਵਿੱਚ ਆ ਕੇ ਅਸੀਂ ਸੁਣਦੇ ਹਾਂ ਵੀ ਨਾਮ ਜਪਣਾ, ਉਹ ਭਾਗਾਂ ਵਾਲੇ ਨੇ ਜਿਹੜਾ ਰਸਤਾ ਅਪਣਾ ਲੈਂਦੇ, ਜਿਹੜੇ ਚਿੱਤ ਬਿਰਤੀ ਇਕਾਗਰ ਕਰਕੇ ਹਰੀ ਦਾ ਜਸ ਸੁਣ ਵੀ ਲੈਣਗੇ ਨਾ, ਗਾਹਾਂ ਭਾਵੇਂ ਤਰੱਕੀ ਹੋਵੇ ਨਾ ਹੋਵੇ, ਕਿਉਂਕਿ ਬਾਹਰਲੇ ਪਾਸੇ ਇੰਨੀ ਕਾਲੀ ਹਨੇਰੀ ਚੱਲ ਰਹੀ ਹੈ, ਅਸੀਂ ਜਦੇ ਭੁੱਲ ਜਾਂਦੇ ਹਾਂ, ਕੁਝ ਸਾਡੇ ਯਾਦ ਨਹੀਂ ਰਹਿੰਦਾ। ਕਹਿੰਦੇ ਫਲ ਫੇਰ ਵੀ ਮਿਲ ਜਾਏਗਾ, ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ, ਜਿਹੜੇ ਸੁਣਨਗੇ ਤੇ ਗਾਉਣਗੇ ਕਈ ਕਰੋੜ ਜੱਗਾਂ ਦਾ ਫਲ ਉਹਨਾਂ ਨੂੰ ਮਿਲ ਜਾਏਗਾ। ਐਡੀ ਬੜੀ ਰਿਆਇਤ ਕਲਯੁਗ ਦੇ ਵਿੱਚ ਹੈ, ਤਾਂ ਫਿਰ ਕਲਯੁਗ ਤਾਂ ਸਾਰੇ ਯੁੱਗਾਂ ਨਾਲੋਂ ਵੱਡਾ ਹੋਇਆ ਜਿਸ ਵਿੱਚ ਸਤਸੰਗ ਹੁੰਦਾ ਹੈ। ਸੋ ਚਿੱਤ ਬਿਰਤੀ ਇਕਾਗਰ ਕਰਕੇ ਸਤਸੰਗ ਸੁਣਦੇ ਆ। ਮੈਂ ਬੇਨਤੀ ਕਰਦਾ ਸੀ ਕਿ ਮਹਾਤਮਾ ਦਾ ਮਿਲਾਪ ਨਹੀਂ ਹੁੰਦਾ ਜਿੰਨਾ ਚਿਰ ਪੂਰਨ ਕਰਮ ਪਿੱਛੇ ਨਾ ਹੋਣ। ਪੂਰਵ ਕਰਮ ਅੰਕਰ ਜਾਂ ਪ੍ਰਗਟਿਓ ਪੇਟਿਓ ਪੁਰਖ ਰਸ ਵੈਰਾਗੀ, ਇੱਕ ਤਾਂ ਹੁੰਦਾ ਸੰਤਾਂ ਨੂੰ ਦੇਖਣਾ, ਇੱਕ ਹੁੰਦਾ ਗੱਲਬਾਤ ਕਰਨੀ, ਇੱਕ ਹੁੰਦਾ ਭੇਟਣਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੇਟਾ ਰੱਖਦੇ ਹਾਂ ਨਾ, ਲਿਆ ਕੇ ਕੋਈ 100 ਰੁਪਈਆ ਮੱਥਾ ਟੇਕਦਾ, ਕੋਈ 1000 ਟੇਕਦਾ, ਕੋਈ 2 ਰੁਪਈਏ, ਕੋਈ ਰੁਪਈਆ ਆਪਣੀ ਭਾਵਨਾ ਦੇ ਨਾਲ, ਐਸੇ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਮਹਾਂਪੁਰਸ਼ਾਂ ਦੇ ਭੇਟ ਕਰ ਦੇਣਾ ਉਹੀ ਕਰ ਸਕਦਾ ਜਿਹਦੇ ਪੂਰਵਲੇ ਕਰਮ ਜਾਗੇ ਹੋਏ ਹੋਣ, ਉਹਨੂੰ ਭੇਟਣਾ ਕਹਿੰਦੇ ਨੇ। ਉਹਦੇ ਨਾਲ ਹੋਏ ਕੀ ਹੋਏਗਾ ਕੀ, ਕਿਉਂਕਿ ਉਹ ਮਹਾਂਪੁਰਸ਼ਾਂ ਦਾ ਹੋ ਗਿਆ, ਉਹਦੇ ਨਾਲ ਹੋਏਗਾ ਕਿ ਮਿਥਿਓ ਅੰਧੇਰ ਮਿਲਤ ਹਰ ਨਾਨਕ। ਉਹ ਹਨੇਰਾ ਜਿਹੜਾ ਅਗਿਆਨ ਦਾ ਸਾਡੇ ਮਨ ਚ ਪਿਆ ਹੋਇਆ ਉਹ ਮਿਟ ਜਾਏਗਾ। ਤੇ ਫੇਰ ਕਹਿੰਦੇ ਜਨਮ ਜਨਮ ਕੀ ਸੋਈ ਜਾਗੀ, ਸਾਡੀ ਸੁਰਤ ਹੁਣ ਸੁੱਤੀ ਪਈ ਹੈ। ਅਸੀਂ ਕਹਿੰਦੇ ਅਸੀਂ ਤਾਂ ਕੰਮ ਕਰਦੇ ਹਾਂ, ਸੁੱਤੇ ਤਾਂ ਨਹੀਂ। ਇਹ ਤਾਂ ਹਉਮੈ ਦੀ ਸੁਰਤ ਵਿੱਚ ਜਿਵੇਂ ਸੁਪਨਾ ਲਈਦਾ, ਇੱਕ ਸੁਪਨਾ ਰਾਤ ਦਾ, ਇੱਕ ਸੁਪਨਾ ਅਸੀਂ ਹੁਣ ਲੈ ਰਹੇ ਹਾਂ। ਸੁਪਨੇ ਦੇ ਸ਼ੁਭ ਕਰਮ ਫਲ ਦੇ ਰਹੇ ਨੇ। ਉਹ ਜਾਗ ਹੋਰ ਹੁੰਦੀ ਹੈ, ਜਾਗ ਹੁੰਦਾ ਗਿਆਨ ਦੀ ਜਾਗ ਵਿੱਚ ਆ ਜਾਣਾ, ਪਤਾ ਲੱਗ ਜਾਣਾ ਵੀ ਇੱਥੇ ਹੈ ਕੀ। ਉਹ ਮਹਾਤਮਾ ਤੋਂ ਬਗੈਰ ਨਾ ਕੋਈ ਦੱਸ ਸਕਦਾ, ਨਾ ਕਿਸੇ ਨੂੰ ਅਖਤਿਆਰ ਹੈ। ਸੋ ਮਹਾਰਾਜ ਇਹ ਫਰਮਾਨ ਕਰਦੇ ਹੈ ਕਿ ਜੋ ਮਹਾਤਮਾ ਦਾ ਮਿਲਣਾ ਹੈ ਉਹਦੇ ਨਾਲ ਕੀ ਹੁੰਦਾ, ਹਰ ਜਨ ਸਗਲ ਉਧਾਰੇ ਸੰਗ ਕੇ। ਜਿੰਨੇ ਉਹਨਾਂ ਦੀ ਸੰਗਤ ਵਿੱਚ ਆ ਜਾਣ ਮਹਾਤਮਾ ਉਹਦਾ ਆਧਾਰ ਕਰ ਦਿੰਦਾ। ਭਏ ਪਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ, ਉਹਨਾਂ ਦਾ ਮਨ ਪਵਿੱਤਰ ਹੋ ਜਾਏਗਾ ਤੇ ਪਨੀਤ ਹੋ ਜਾਣਗੇ, ਮਹਾਂ ਪਵਿੱਤਰ ਹੋ ਜਾਣਗੇ। ਤੇ ਜਨਮਾਂ ਜਨਮਾਂਤਰਾਂ ਦੇ ਜੋ ਦੁੱਖ ਲੱਗੇ ਹੋਏ ਨੇ, ਜੰਮਣ ਮਰਨ ਦਾ ਦੁੱਖ ਸਭ ਤੋਂ ਵੱਡਾ ਹੈ, ਜਨਮ ਮਰਨ ਵਿੱਚ ਦੁੱਖ ਸਵਾਇਆ। ਆਦਿ ਵਿਆਧੀ ਉਪਾਧੀ ਅਨੇਕਾਂ ਹੀ ਦੁੱਖ ਨੇ, ਸਾਰਾ ਸੰਸਾਰ ਦੁਖੀ ਹੈ। ਮਹਾਰਾਜ ਕਹਿੰਦੇ ਸੁਖੀ ਨਹੀਂ ਇੱਥੇ ਕੋਈ, ਬਾਲੀ ਰੋਵੇ ਨਾ ਹੀ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਂ ਦੇ ਸੰਗਤ ਕਰਨ ਦੇ ਨਾਲ ਉਹ ਦੂਰ ਹੋ ਜਾਂਦੇ ਨੇ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਹੜੇ ਉਹ ਵਚਨ ਕਹਿੰਦੇ ਨੇ, ਜਿਹੜਾ ਉਸ ਮਾਰਗ ਤੇ ਚੱਲੇਗਾ ਉਹਨੂੰ ਮਹਾਨ ਸੁਖ ਦੀ ਪ੍ਰਾਪਤੀ ਹੋ ਜਾਏਗੀ। ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਓ ਗੋਸ਼ਟ ਸੇ ਧਰੇ, ਜਿਨ੍ਹਾਂ ਨਾਲ ਮਹਾਂਪੁਰਸ਼ ਬੈਠ ਕੇ ਵਚਨ ਕਰ ਲੈਣਗੇ ਨਾ ਤੱਤ ਦੇ, ਉਹ ਫਿਰ ਡੁੱਬਦਾ ਨਹੀਂ ਹੈ, ਉਹ ਤਰ ਜਾਇਆ ਕਰਦਾ। ਉਹਨੇ ਸੰਸਾਰ ਤੋਂ ਤਰ ਜਾਣਾ। ਬੂਢਤ ਘੋਰ ਅੰਧ ਕੂਪ ਮੈਂ, ਜਿਹੜੇ ਅੰਨੇ ਖੂਹ ਦੇ ਵਿੱਚ ਡੁੱਬ ਰਹੇ ਸੀ ਤੇ ਸਾਧੂ ਸੰਗ ਪਾਰ ਭਰੇ, ਜਦੋਂ ਸੰਤਾਂ ਦੀ ਸੰਗਤ ਮਿਲ ਗਈ ਉਸ ਵੇਲੇ ਉਹ ਪਾਰ ਪੈ ਗਏ। ਜਿਨ ਕੇ ਭਾਗ ਵੱਡੇ ਹੈ ਭਾਈ, ਮਹਾਰਾਜ ਕਹਿੰਦੇ ਪਿਆਰਿਓ ਇਹ ਐਵੇਂ ਨਹੀਂ ਗੱਲਬਾਤ ਬਣਦੀ, ਇਹਦੇ ਵਿੱਚ ਪਰਮੇਸ਼ਰ ਦੀ ਦਇਆ ਹੈ ਤੇ ਭਾਗਾਂ ਦਾ ਉਦੇ ਹੋਣਾ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹ ਇਹ ਨਹੀਂ ਵੀ ਉਹ ਬਹੁਤੇ ਪੈਸੇ ਵਾਲੇ ਹੁੰਦੇ ਨੇ। ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਨਾ ਕਰੋ, ਵੱਡੇ ਵੱਡੇ ਜੋ ਦਿਸੇ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਉਹ ਤਾਂ ਚਿੰਤਾ ਦੇ ਮਾਰੇ ਪਏ ਨੇ, ਬਲੱਡ ਪ੍ਰੈਸ਼ਰ ਹੋ ਹੀ ਜਾਂਦੇ ਨੇ, ਹਾਰਟ ਟ੍ਰਬਲ ਹੁੰਦੀ ਹੈ, ਹੈ ਸਾਰਾ ਦਿਨ ਕਰਦੇ ਨੇ, ਕਦੇ ਸ਼ਾਂਤੀ ਨਹੀਂ ਆਉਂਦੀ ਹੈ। ਵੱਡੇ ਭਾਗ ਉਹਨਾਂ ਦੇ ਨੇ ਜਿਹੜੇ ਆ ਕੇ ਹਰੀ ਦਾ ਜਸ ਸੁਣਦੇ ਨੇ, ਸਤਸੰਗ ਵਿੱਚ ਆਉਂਦੇ ਨੇ। ਕਹਿੰਦੇ ਉਹਨਾਂ ਦਾ ਜਿਹਦੇ ਵੱਡੇ ਭਾਗ ਨੇ, ਜਿਨ ਕੇ ਭਾਗ ਵੱਡੇ ਹੈ ਭਾਈ, ਤਿੰਨ ਸਾਧੂ ਸੰਗ ਮੁੱਖ ਜੁਰੇ, ਉਹ ਸਾਧੂ ਦੇ ਨਾਲ ਜੁੜ ਜਾਂਦਾ। ਤੇ ਫੇਰ ਹੁੰਦਾ ਕੀ ਹੈ, ਮਹਾਰਾਜ ਕਹਿੰਦੇ ਉਹ ਕਿੱਡੇ ਵੱਡੇ ਹੋ ਜਾਂਦੇ ਨੇ, ਐਵੇਂ ਨਾ ਗੱਲਬਾਤ ਜਾਣਿਓ, ਅਸੀਂ ਵੀ ਉਹਦਾ ਪੂਰਾ ਆਦਰ ਕਰਦੇ ਹਾਂ। ਤਿੰਨ ਕੀ ਧੂੜ ਬਾਛੇ ਨਿਤ ਨਾਨਕ, ਅਸੀਂ ਐਸੇ ਪ੍ਰੇਮੀਆਂ ਦੀ ਧੂੜ ਲੋਚਦੇ ਹਾਂ, ਪ੍ਰਭ ਮੇਰਾ ਕਿਰਪਾ ਕਰੇ, ਵਾਹਿਗੁਰੂ ਕਿਰਪਾ ਕਰ, ਐਸੇ ਜੋ ਸਾਧੂ ਨੇ ਉਹਨਾਂ ਦੀ ਧੂੜ ਦੇ, ਕਿਉਂਕਿ ਸਾਧੂ ਦਾ ਤੇ ਪਰਮੇਸ਼ਰ ਦਾ ਕੋਈ ਫਰਕ ਨਹੀਂ ਹੋਇਆ ਕਰਦਾ। ਸਾਧੂ ਸਰੀਰ ਤਾਂ ਹੁੰਦਾ, ਸਰੀਰ ਵਿੱਚ ਤਾਂ ਰਹਿਣਾ ਹੀ ਹੈ ਸਾਰਿਆਂ ਨੇ, ਲੇਕਿਨ ਜਿਹੜਾ ਸਾਧੂ ਇਹਦੇ ਵਿੱਚ ਰਹਿੰਦਾ ਉਹਨੂੰ ਨਹੀਂ ਅਸੀਂ ਜਾਣਦੇ। ਸਾਡੇ ਯਾਰ ਸਾਧੂ ਚ ਕੀ ਫਰਕ ਹੈ, ਸਾਡੇ ਵਿੱਚ ਮੈਂ ਤੇ ਮੇਰੀ ਚੱਲ ਰਹੀ ਹੈ। ਆਪਾਂ ਦੇਖ ਲਓ ਵਿਚਾਰ ਕੇ, ਮੈਂ ਕਹਿੰਦੇ ਹਾਂ ਫਲਾਣੇ ਨੇ ਮੈਨੂੰ ਗਾਲ ਕੱਢੀ, ਫਲਾਣੇ ਨੇ ਮੈਨੂੰ ਐਂ ਕਿਹਾ, ਮੇਰਾ ਬੁਰਾ ਚਿੱਤ ਪਿਆ, ਮੇਰੀ ਜ਼ਮੀਨ, ਮੇਰਾ ਘਰ, ਮੇਰੇ ਪੈਸੇ, ਮੇਰੇ ਪੁੱਤਰ, ਇਹਨੂੰ ਕਹਿੰਦੇ ਨੇ ਹਉਮੈ ਦਾ ਜੀਵਨ। ਮਹਾਰਾਜ ਕਹਿੰਦੇ ਭੋਲਿਆ ਹਉਮੈ ਸੁਰਤ ਵਿਸਾਰ, ਇਹਨੂੰ ਭੁੱਲ ਜਾ, ਤੂੰ ਕੌਸਮਿਕ ਸੁਰਤ ਚਾ, ਉਨਮਨੀ ਸੁਰਤ ਦੇ ਵਿੱਚ ਆ, ਜਿਹੜੀ ਪਰਮੇਸ਼ਰ ਦੀ ਸੁਰਤ ਹੈ। ਇਹ ਤਾਂ ਨੀਂਦ ਹੈ, ਤੇਹੀ ਗੁਣੀ ਸੰਸਾਰ ਭਰਮ, ਸੁੱਤਾ ਸੁੱਤਿਆਂ ਰਹਿਣ ਬਿਆਣੀ, ਇਹ ਤਾਂ ਰਾਤ ਤੇਰੀ ਉਮਰ ਦੀ ਲੰਘ ਰਹੀ ਹੈ ਸੁੱਤੇ ਦੀ। ਉਹਨਾਂ ਦੇ ਵਿੱਚ ਮੈਂ ਮਰ ਚੁੱਕੀ ਹੁੰਦੀ ਹੈ, ਇਹ ਸਰੀਰ ਦੇ ਅੰਦਰ ਵਾਹਿਗੁਰੂ ਹੈ, ਹੋਰ ਹੈ ਨਹੀਂ ਕੋਈ। ਜਿਹਨੂੰ ਅਸੀਂ ਮੈਂ ਕਹਿੰਦੇ ਹਾਂ, ਦਰਅਸਲ ਚੀਜ਼ ਕੋਈ ਨਹੀਂ ਹੈ, ਉਹ ਇੱਕ ਸੱਤਾ ਹੈ ਬ੍ਰੇਨ ਨੂੰ ਮਿਲਦੀ। ਬ੍ਰੇਨ ਨੂੰ ਇਹ ਚੱਲਦਾ ਇਲੈਕਟ੍ਰੋਨਿਕ ਦੀਆਂ ਲਹਿਰਾਂ ਤੇ ਮੈਗਨੈਟਿਕ ਲਹਿਰਾਂ ਨਾਲ, ਉਹ ਸੱਤਾ ਦਿੰਦੀ ਹੈ ਆਤਮਾ। ਆਤਮਾ ਸੱਤਾ ਦੇ ਕੇ ਇਹਦੇ ਚ ਜਾਗਰਤ ਪੈਦਾ ਕਰਦੀ ਹੈ। ਇਹ ਕਹਿੰਦਾ ਮੈਂ, ਮੇਰਾ ਨਾਮ ਫਲਾਣਾ, ਮੈਂ ਹਿੰਦੂ, ਮੈਂ ਮੁਸਲਮਾਨ, ਮੈਂ ਸਿੱਖ, ਮੈਂ ਫਲਾਣਾ, ਮੈਂ ਫਲਾਣਾ, ਇਹਦੀ ਦੁਨੀਆਂ ਚੱਲ ਪੈਂਦੀ ਹੈ। ਸੰਤਾਂ ਦੀ ਨਹੀਂ ਹੁੰਦੀ, ਸੰਤ ਮੈਂ ਨੂੰ ਮਾਰ ਕੇ ਰੱਬ ਉਹਨਾਂ ਦੇ ਸਰੀਰ ਚ ਰੱਬ ਕੰਮ ਕਰਦਾ, ਉਹ ਰੱਬੇ ਹੁੰਦੇ ਨੇ। ਰੱਬ ਦਾ ਰੂਪ ਕਹਿ ਦਈਏ ਉਹ ਵੀ ਗਲਤ ਹੈ, ਰੱਬ ਦਾ ਰੂਪ ਨਹੀਂ, ਉਹ ਹੁੰਦੇ ਹੀ ਪਰਮੇਸ਼ਰ ਨੇ। ਤੇ ਜਿਹੜੇ ਤਿੰਨਾਂ ਲੋਕਾਂ ਦੇ ਵੱਡੇ ਦੇਵਤੇ ਨੇ, ਬ੍ਰਹਮਾ, ਵਿਸ਼ਨੂੰ, ਮਹੇਸ਼, ਸ਼ਿਵਜੀ, ਉਹ ਆਪਣੇ ਧੰਨ ਭਾਗ ਸਮਝਦੇ ਨੇ, ਤੇ ਇਹ ਮਾਤ ਲੋਕ ਚਾਹ ਕੇ ਉਹਨਾਂ ਮਹਾਤਮਾ ਨੂੰ ਖੋਜਦੇ ਫਿਰਦੇ ਨੇ। ਐਸਾ ਬਾਣੀ ਵਿੱਚ ਆਉਂਦਾ, ਪੜੋ ਪਿਆਰ।
ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ, ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ, ਬੋਲੋ। ਉਹ ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ, ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ, ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ, ਸ਼ਿਵਜੀ ਖੋਜਦੇ ਫਿਰਦੇ ਬ੍ਰਹਮ ਗਿਆਨੀ,
ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ। ਕਿਉਂ ਖੋਜਦਾ ਫਿਰਦਾ? ਜਿਹੜਾ ਬੜਾ ਹੋਏਗਾ ਉਹਨੂੰ ਇਹ ਖੋਜਦਾ ਕੋਈ? ਮਹਾਰਾਜ ਜਵਾਬ ਦਿੰਦੇ ਨੇ ਨਾਲੇ, ਕਹਿਣ ਲੱਗੇ ਤਾਂ ਖੋਜਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਉਹ ਪਰਮੇਸ਼ਰ ਨੂੰ ਉਂਝ ਤਾਂ ਦਿਸਦਾ ਨਹੀਂ ਵਾਹਿਗੁਰੂ, ਕਿਉਂਕਿ ਨਿਰਗੁਣ ਸਰੂਪ ਹੈ ਉਹਦਾ। ਮਹਾਰਾਜ ਕਹਿੰਦੇ ਸਾਰਿਆਂ ਤੋਂ ਜੋ ਵੱਡੇ ਦੇਵਤੇ ਨੇ ਨਾ ਸੰਸਾਰ ਦੇ, ਉਹਨਾਂ ਦੇ ਤਿੰਨਾਂ ਦੇ ਨਾਂ ਸੰਸਾਰ ਲੈਂਦਾ, ਇੱਕ ਨੂੰ ਬਰਮਾ ਤੇ ਇੱਕ ਵਿਸ਼ਨੂੰ ਜੀ ਤੇ ਇੱਕ ਸ਼ਿਵਜੀ ਮਹਾਰਾਜ। ਉਹਨਾਂ ਨੂੰ ਪਰਮੇਸ਼ਰ ਨਹੀਂ ਨਜ਼ਰ ਆਉਂਦਾ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਵਾਨ, ਉਹ ਵੇਖੈ ਉਹਨਾਂ ਨਜ਼ਰ ਨਾ ਆਵੈ। ਬਹੁਤਾ ਇਹ ਵਿਦਾਨ ਉਹਦੇ ਹੁਕਮ ਚ ਕਰਦੇ ਆ। ਹੈਰਾਨ ਹੈ ਵੀ ਪਰਮੇਸ਼ਰ ਨਜ਼ਰ ਨਹੀਂ ਆਉਂਦਾ। ਉਹ ਪਰਮੇਸ਼ਰ ਮਹਾਤਮਾ ਦੇ ਵਿੱਚ ਨਜ਼ਰ ਆਉਂਦਾ, ਫਿਰ ਮਹਾਤਮਾ ਨੂੰ ਖੋਜਦੇ ਨੇ। ਜਿੱਥੇ ਸਤਸੰਗ ਹੋਵੇ ਨਾ ਬ੍ਰਹਮ ਗਿਆਨੀ ਦਾ, ਉਥੇ ਸਾਰੇ ਸਵਰਗਾਂ ਦੇ ਦੇਵਤੇ ਸਮੇਤ ਵਿਸ਼ਨੂੰ ਮਹਾਰਾਜ ਜੀ ਦੇ ਆ ਕੇ ਬੈਠ ਜਾਂਦੇ ਨੇ। ਨਿਸ਼ਾਨੀ ਕੀ ਹੁੰਦੀ ਹੈ? ਉਥੇ ਪਿੰਨ ਡ੍ਰੌਪ ਸਾਇਲੈਂਸ ਹੋਇਆ ਕਰਦੀ ਹੈ, ਕੁਰਬਲ ਕੁਰਬਲ ਨਹੀਂ ਹੁੰਦੀ। ਇਸ ਵਾਰੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਇਹ ਬਚਨ ਕਰ ਰਹੇ ਸੀ। ਕੁਝ ਗੁਰਸਿੱਖਾਂ ਨੇ ਕਿਹਾ ਕਿ ਪਾਤਸ਼ਾਹ ਬਚਨ ਤਾਂ ਸੁਣਦੇ ਆਉਂਦੇ ਹਾਂ, ਕਿਤੇ ਦਰਸ਼ਨ ਵੀ ਕਰਾ ਦਿਓ। ਮਹਾਰਾਜ ਨੇ ਹੱਥ ਫੇਰਤਾ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਦੇਖਣ ਹਾਰ। ਉਹ ਦੇਵ ਨੈਣ ਖੋਲਤਾ ਸਾਰੀ ਸੰਗਤ ਦੇ, ਕੀ ਦੇਖਦੇ ਨੇ ਇੱਕ ਦੇਵਤਾ ਕੀ, ਸਾਰਾ ਸਵਰਗ ਲੋਕ ਆ ਕੇ ਬੈਠੇ ਨੇ। ਕਿਉਂਕਿ ਸਵਰਗ ਲੋਕਾਂ ਚ ਸਤਸੰਗ ਨਹੀਂ ਹੈ, ਉਥੇ ਭੋਗ ਤਾਂ ਹੈਗੇ ਬਹੁਤ ਵੱਡੇ, ਖਰਬਾਂ ਗੁਣਾ ਜ਼ਿਆਦੇ ਇੱਥੇ ਨਾਲ, ਪਰ ਭੋਗ ਨਾਲ ਤਾਂ ਸ਼ਾਂਤੀ ਨਹੀਂ ਆਉਂਦੀ। ਸ਼ਾਂਤੀ ਤਾਂ ਆਉਂਦੀ ਪਰਮੇਸ਼ਰ ਦੇ ਨਾਮ ਨਾਲ। ਉਹ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਮਹਾਂਪੁਰਸ਼ਾਂ ਦੇ ਦੀਵਾਨਾਂ ਚ ਆ ਕੇ ਬੈਠ ਜਾਂਦੇ ਨੇ, ਕਿਉਂਕਿ ਇੱਥੇ ਪਰਮੇਸ਼ਰ ਦੇ ਬਚਨ ਸੁਣਦੇ ਨੇ ਉਹਨਾਂ ਨੂੰ। ਉਥੇ ਨਹੀਂ ਹੈ ਇਹ ਚੀਜ਼, ਉਥੇ ਸਤਸੰਗ ਹੈ ਹੀ ਨਹੀਂ, ਨਾ ਮਹਾਤਮਾ ਉਥੇ ਜਾਂਦੇ ਨੇ, ਮਹਾਤਮਾ ਤਾਂ ਸਿੱਧੇ ਵਾਹਿਗੁਰੂ ਦੇ ਦਰ ਤੇ ਜਾਂਦੇ ਨੇ। ਸੋ ਇਸ ਤਰ੍ਹਾਂ ਜਿਹੜੇ ਸਾਰੇ ਤੀਰਥ ਨੇ, 68 ਤੀਰਥ ਗਿਣੇ ਨੇ ਆਪਣੇ, ਵੈਸੇ ਤਾਂ 1000 ਤੋਂ ਵੀ ਉੱਪਰ ਨੇ ਤੀਰਥ, ਉਹਨਾਂ ਦੇ ਜਿਹੜੇ ਦੇਵਤੇ ਨੇ ਜਿਵੇਂ ਗੰਗਾ ਦਾ ਦੇਵਤਾ ਉਹ ਸਾਧੂ ਦੀ ਧੂੜ ਨੂੰ ਲੋਚ ਰਿਹਾ। ਗੰਗਾ ਜਮਨਾ ਗੋਦਾਵਰੀ ਸਰੁਸਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ। ਕਿਉਂ ਕਰਦੇ ਨੇ? ਕਹਿੰਦੇ ਮਹਾਰਾਜ ਪਾਪੀ ਲੋਕ ਆ ਕੇ ਸਾਡੇ ਵਿੱਚ ਇਸ਼ਨਾਨ ਕਰਕੇ ਪਾਪ ਛੱਡਣ, ਇੱਕ ਪਾਪ ਲੈਂਦਾ ਇੱਕ ਤੀਰਥ ਤੇ। ਉਹ ਪਾਪਾਂ ਕਿਉਂਕਿ ਸਾਰੇ ਹੀ ਪਾਪ ਏ ਪਾਪ ਚੱਲਦਾ। ਮਹਾਰਾਜ ਕਹਿੰਦੇ ਪਾਪ ਦਾ ਪਸਾਰਾ ਹੋ ਗਿਆ, ਕਲ ਕਾਤੀ ਰਾਜੇ ਕਸਾਈ ਧਰਮ ਪੰਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ ਕਹਿ ਚੜਿਆ, ਹਾਂ ਭਾਲਵ ਕੁੰਨੀ ਹੋਈ ਅੰਧੇਰੇ ਰਾਹ ਨਾ ਕੋਈ। ਪਾਪ ਏ ਪਾਪ ਪਸਰ ਗਿਆ, ਸਾਰੇ ਤੀਰਥਾਂ ਤੇ ਜਾਂਦੇ ਨੇ ਨਹਾਉਂਦੇ ਨੇ ਉਹ ਕਾਲੇ ਹੋ ਜਾਂਦੇ ਨੇ। ਸਾਧੂਆਂ ਨੂੰ ਟੋਲਦੇ ਨੇ, ਬੇਨਤੀ ਕਰਦੇ ਨੇ ਵੀ ਕਿਸੇ ਤਰੀਕੇ ਨਾਲ ਕੋਈ ਸਾਧੂ ਆ ਕੇ ਇਸ਼ਨਾਨ ਕਰੇ, ਆਪਣਾ ਚਰਨੇ ਪਾ ਦੇਵੇ। ਤੀਰਥ ਅੱਠ ਸੱਠ ਮੱਜਣ ਨਾਈ, ਸਤਸੰਗ ਕੀ ਧੂਰ ਪਦੀ ਉਡਨੇਤਰੀ ਦੁਰਮਤ ਮੈਲ ਗਵਾਈ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦੀ ਧੂੜ ਲੋਚਦੇ ਫਿਰਦੇ ਨੇ। ਸੋ ਇਹ ਪਰਮੇਸ਼ਰ ਆਪ ਹੀ ਹੋਇਆ ਕਰਦੇ ਨੇ। ਤੇ ਨਿਸ਼ਾਨੀਆਂ ਕੀ ਹੁੰਦੀਆਂ? ਚੋਲੇ ਨਿਸ਼ਾਨੀਆਂ ਨਹੀਂ ਹੁੰਦੀਆਂ, ਡੇਰੇ ਨਿਸ਼ਾਨੀਆਂ ਨਹੀਂ ਹੁੰਦੀਆਂ। ਸੰਤਾਂ ਨੂੰ ਇੱਕ ਸਕਿੰਟ ਵਾਸਤੇ ਵੀ ਵਾਹਿਗੁਰੂ ਨਹੀਂ ਭੁੱਲਦਾ। ਉਹਨਾਂ ਨੂੰ ਵਾਹਿਗੁਰੂ ਤੇ ਬਗੈਰ ਹੋਰ ਦਿਸਣ ਤੇ ਹੀ ਹਟ ਜਾਂਦਾ। ਜਦੋਂ ਦਿਸਣ ਤੇ ਹੀ ਹਟ ਗਿਆ ਫਿਰ ਭੁੱਲਣਾ ਕੀ ਹੈ? ਖੁੱਲੀਆਂ ਅੱਖਾਂ ਤਾਂ ਵੀ ਪਰਮੇਸ਼ਰ, ਬੰਦ ਅੱਖਾਂ ਤਾਂ ਵੀ ਪਰਮੇਸ਼ਰ, ਕੰਨ ਬੰਦ ਨੇ ਤਾਂ ਵੀ ਪਰਮੇਸ਼ਰ, ਕੰਨਾਂ ਚ ਆਵਾਜ਼ਾਂ ਸੁਣਦੀਆਂ ਉਹ ਵੀ ਪਰਮੇਸ਼ਰ ਦੀਆਂ ਸੁਣਦੀਆਂ ਨੇ। ਸੁਮਾਰਾ ਕਹਿੰਦੇ ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮਨ, ਧੰਨ ਸਹੀ ਨਾਨਕਾ ਪੂਰਨ ਸਹੀ ਸੰਤ। ਉਹਨਾਂ ਦੇ ਹੁਕਮ ਵਿੱਚ ਚੱਲਦੇ ਨੇ ਦੇਵਤੇ ਸਾਰੇ। ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਜੋ ਮਹਾਰਾਜ ਜੀ ਤੋਂ ਤੀਸਰੇ ਥਾਂ ਉੱਪਰ ਸੀਗੇ, ਉਹਨਾਂ ਦੇ ਕੋਲ ਸੰਤ ਪ੍ਰੇਮ ਸਿੰਘ ਨਿਰਮਲੇ ਸੰਤਾਂ ਦੀ ਮੰਡਲੀ ਸਮੇਤ ਆਇਆ। ਬਾਬਾ ਜੀ ਨੇ ਕਿਹਾ ਮਹਾਂਪੁਰਸ਼ੋ ਕਿੱਧਰ ਤਿਆਰੀਆਂ? ਕਹਿੰਦੇ ਐਤਕੀ ਗੰਗਾ ਦੇ ਕੁੰਭ ਦੇ ਉੱਤੇ ਜਾਣਾ। ਕਹਿੰਦੇ ਐਤਕੀ ਨਾ ਜਾਇਓ, ਉੱਥੇ ਗੜਬੜ ਹੋਣੀ ਹੈ, ਫਿਰ ਮਹਾਰਾਜ ਇਸ਼ਨਾਨ ਰਹਿ ਜੂ। ਕਹਿੰਦੇ ਉਦਣ ਅਸੀਂ ਇਸ਼ਨਾਨ ਤੁਹਾਡਾ ਇੱਥੇ ਹੀ ਕਰਾ ਦਾਂਗੇ। ਸੌ ਨਾਲ ਸਾਧੂ ਸੀ ਉਹਨਾਂ ਦੇ। ਜਿਸ ਦਿਨ ਨੇੜੇ ਆਇਆ ਉਹ ਕਹਿਣ ਲੱਗੇ ਵੀ ਸੰਤ ਕੀ ਪਤਾ ਮਸਤਾਨੀ ਗੱਲ ਕਰਦੇ ਹੋਣ, ਸਾਡਾ ਨਹਾਉਣ ਰਹਿ ਜੂ, 12 ਸਾਲਾਂ ਬਾਅਦ ਕੁੰਭ ਆਇਆ ਇਹ ਤੇ ਅਸੀਂ ਤਾਂ ਚੱਲਦੇ ਹਾਂ। ਉਹਨਾਂ ਵਿੱਚੋਂ 76 ਸਾਧੂ ਚਲੇ ਗਏ, 24 ਰਹਿ ਗਏ। ਬਾਬਾ ਜੀ ਨੇ ਕੁੰਭ ਵਾਲੇ ਦਿਨ ਕੀਰਤਨ ਸ਼ੁਰੂ ਕਰਾਤਾ ਤੇ ਸੰਤ ਪ੍ਰੇਮ ਸਿੰਘ ਕਹਿਣ ਲੱਗੇ ਕਿ ਮਹਾਰਾਜ ਵਕਤ ਹੋ ਗਿਆ ਕੁੰਭ ਲੱਗਣ ਦਾ ਤੇ ਇਸ਼ਨਾਨ ਕਰਨਾ। ਸਾਧੂਆਂ ਨੇ ਕਹਿੰਦੇ ਆਓ। ਕੁਲਪਾਣੀ ਨਦੀ ਦੇ ਕੰਢੇ ਲੈ ਗਏ, ਖੜੇ ਹੋ ਕੇ ਆਵਾਜ਼ ਦੇਤੀ, ਕਹਿੰਦਾ ਗੰਗਾ ਸਾਧੂਆਂ ਨੇ ਇਸ਼ਨਾਨ ਕਰਨਾ, ਤੁਸੀਂ ਇੱਥੇ ਆ ਕੇ ਸਭ ਤੋਂ ਪਹਿਲਾਂ ਇਹਨਾਂ ਨੂੰ ਇਸ਼ਨਾਨ ਕਰਾ ਕੇ ਜਾਓ। ਸੰਤਾਂ ਨੂੰ ਕਹਿਣ ਲੱਗੇ ਉਹ ਪੱਥਰ ਚੱਕ ਲਓ। ਉਹ ਪੱਥਰ ਚੱਕਿਆ, 4 ਫੁੱਟ ਉੱਚਾ ਪਾਣੀ ਉੱਛਣ ਲੱਗ ਗਿਆ, ਧਾਰ ਬਣ ਗਈ ਉੱਚੀ ਜਿਵੇਂ ਫੁਬਾਰੇ ਚੋਂ ਪਾਣੀ ਨਿਕਲਦਾ। ਕਹਿੰਦੇ ਭਾਈ ਛੇਤੀ ਛੇਤੀ ਇਸ਼ਨਾਨ ਕਰ ਲਓ। ਉਧਰ ਵੀ ਸਾਧੂ ਇੰਤਜ਼ਾਰ ਕਰ ਰਹੇ ਨੇ, ਸਾਰਿਆਂ ਦਾ ਇਸ਼ਨਾਨ ਕਰਾ ਦਿੱਤਾ। ਕਿਉਂਕਿ ਉਹ ਪਰਮੇਸ਼ਰ ਹੁੰਦੇ ਨੇ, ਉਹਨਾਂ ਦਾ ਹੁਕਮ ਮੰਨਣਾ ਹੀ ਪੈਂਦਾ। ਸੋ ਮਹਾਰਾਜ ਜੀ ਅਜੇ ਸਾਧੂ ਨਾ ਮਿਲਣ ਕਰਕੇ 10ਵੀਂ ਜਮਾਤ ਚ ਆਪ ਹੋ ਗਏ। ਉਸ ਵੇਲੇ ਸੰਸਕਾਰ ਬਣੇ ਤੇ ਆਪ ਰੇਰੂ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਚਰਨ ਛਰਨ ਚਲੇ ਗਏ। ਪਹਿਲਾਂ ਗਏ, ਫੇਰ ਗਏ, ਫੇਰ ਇਰਾਦਾ ਬਣਾ ਲਿਆ ਵੀ ਜਿੱਥੇ ਆਉਣਾ ਸੀ ਆ ਗਿਆ। ਮਹਾਤਮਾ ਕਹਿਣ ਲੱਗੇ ਪ੍ਰੇਮੀਆ ਆ ਪਹੁੰਚਿਆ ਤੂੰ? ਕਹਿੰਦੇ ਬੜੀ ਦੇਰ ਤਾਂ ਤੇਰਾ ਇੰਤਜ਼ਾਰ ਕਰ ਰਹੇ ਸੀ ਅਸੀਂ। ਕਹਿਣ ਲੱਗੇ ਮਹਾਰਾਜ ਮੈਨੂੰ ਆਪਣਾ ਬਣਾ ਲਓ, ਹੁਣ ਮੈਨੂੰ ਕੋਈ ਥਾਂ ਨਹੀਂ ਹੈ ਤੁਹਾਡੇ ਚਰਨਾਂ ਤੋਂ ਬਗੈਰ, ਕਿਰਪਾ ਕਰੋ ਮੈਨੂੰ ਆਪਣਾ ਬਣਾ ਲਓ, ਦੁਨੀਆਂ ਤੋਂ ਬਚਾ ਲਓ, ਕਲਯੁਗ ਦੀ ਅੱਗ ਤੋਂ ਬਚਾ ਲਓ। ਮਹਾਤਮਾ ਕਹਿਣ ਲੱਗੇ ਕਿ ਦੇਖ ਭਾਈ ਇਹ ਜਿਹੜਾ ਰਸਤਾ ਹੈ ਕੋਈ ਸਖਾਲਾ ਨਹੀਂ ਸਾਧੂਆਂ ਵਾਲਾ, ਬਹੁਤ ਔਖਾ ਰਸਤਾ ਹੈ। ਇਹ ਜੇ ਤੈਨੂੰ ਪ੍ਰਵਾਨ ਹੈ ਤਾਂ ਪਹਿਲਾਂ ਸੁਣ ਲੈ ਤੇ ਫੇਰ ਦੇਖ ਲਈ, ਜੇ ਤੇਰਾ ਮਨ ਮੰਨਦਾ ਠੀਕ ਹੈ, ਤੇਰੇ ਪੁਰਾਣੇ ਸੰਸਕਾਰ ਇੰਨੇ ਜ਼ਬਰਦਸਤ ਨੇ, ਸਾਡੇ ਨਾਲ ਤੇਰਾ ਸੰਬੰਧ ਹੈ, ਪਰ ਫੇਰ ਵੀ ਅਸੀਂ चेतावनी देनी चाहते हैं। सो आपने फिर ऐसा फरमान करया,
शीस तली ते तरना पैंदा है औखी खेद प्रेम दी, शीस तली ते तरना पैंदा है औखी खेद प्रेम दी, शीस तली ते धरना पैंदा है खेद प्रेम दी, शीस तली ते धरना पैंदा है खेद प्रेम दी, खेल 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 प्रेम दी, शीस तली ते धरना पैंदा खेल प्रेम दी, प्रेम खेलन का चाओ शीतल तली गली दुनिया, प्रेम खेलन का चाओ शीतल तली गली दुनिया, इस मार्ग पैर करी जय ओ पहला मर्म कबूल जीवन की चढ़ियास, ओ चमन की रेन का आओ हमारे पास,
कहने लगे काका अजे तेरी उम्र छोटी है, दसवीं जमात च पढ़ दे, ये जड़ी फकीरी दा राह है ये बहुत औखा है, मुर्दा होए मरीद ना गली होवना, इहदे विच जिउंदे मरना पैंदा है, सारे दुख सुख झलने पैंदे आ, आदर अनादर झगन चलना पैंदा, त्याग करना पैंदा, सखाला नहीं है सावर सिदक शहीद भरम भौ होवना, सिदकी ते सावर सबर ये सारे गुण धारने करने, गोला मुरल खरीद कारे जोगना, ना तिस नींद ना भुख ना खाना सोगना, पीण होए जदीद पानी ढोगना, पखे दी तागीद पगमल तोबना, सेवक होए संजीद ना हसन रोगना, दर दरवेश रसीद पिरमरस पोवना, चंद मुख मुबारक ईद भुग खलो, कहते देख लै मुरदा बनना पैना, ए नहीं है साधुआ को आके भी रोटियां राटियां खाता रहा तो सुता रहा, नींद भी नहीं लेनी पैन, ਉਸ ਵੇਲੇ ਮਹਾਰਾਜ ਜੀ ਚਰਨਾਂ ਤੇ ਟੈ ਪਏ, ਕਹਿਣ ਲੱਗੇ ਮਹਾਰਾਜ ਹੁਣ ਰੱਖ ਲਓ ਮੈਨੂੰ, ਅੱਗ ਜਲਦੀ ਹੈ ਬਾਹਰ। ਸੋ ਆਪ ਨੇ ਅੰਮ੍ਰਿਤ ਛਕਿਆ, ਪੰਜ ਪਿਆਰਿਆਂ ਨੇ ਨਾਮ ਦੀ ਦਾਤ ਦਿੱਤੀ ਤੇ ਮਹਾਂਪੁਰਸ਼ਾਂ ਨੇ ਬੁਲਾਇਆ। ਮਹਾਂ ਉੱਤਮ ਜਗਿਆਸੂ ਦੇਖਿਆ ਵੀ ਇਹ ਤਾਂ ਪੁੱਗਿਆ ਹੋਇਆ ਹੈ, ਪੂਰਾ ਹੀ ਆਇਆ ਸਾਡੇ ਕੋਲ, ਅਧੂਰਾ ਨਹੀਂ ਆਇਆ। ਇਹ ਤਾਂ ਹੁਣ ਜਿਹੜਾ ਕੁਛ ਇਹਨੇ ਕਰਨਾ ਸੰਸਾਰ ਨੂੰ ਸਮਤ ਦੇਣ ਵਾਸਤੇ ਕਰਨਾ। ਫੇਰ ਵੀ ਆਪ ਨੇ ਸਮਝਾਇਆ ਜੋਗ ਜੁਗਤ ਗੁਰ ਸਿੱਖ ਗੁਰ ਸਮਝਾਇਆ, ਜੋਗ ਤੇ ਜੁਗਤ ਇਹਦੀ ਸਿੱਖ ਦਿੱਤੀ ਵੀ ਕਿਵੇਂ ਜੋਗ ਕਰਨਾ, ਕਿਵੇਂ ਪਰਮੇਸ਼ਰ ਨਾਲ ਜੁੜਨਾ, ਕਿਸ ਤਰ੍ਹਾਂ ਨਾਮ ਜਪਣਾ। ਅਸੀਂ ਕਹਿੰਦੇ ਤਾਂ ਹਾਂ ਵੀ ਨਾਮ ਜਪੋ ਨਾਮ ਜਪੋ, ਜਾਂ ਪਤਾ ਹੀ ਨਹੀਂ ਨਾਮ ਕਿਵੇਂ ਜਪੀਏ। ਜਿੰਨਾ ਚਿਰ ਕਿਸੇ ਨੇ ਸਮਝਾਇਆ ਹੀ ਨਹੀਂ ਨਾਮ ਨਹੀਂ ਜਪ ਹੁੰਦਾ। ਸਾਹ ਸਿੰਘ ਜੀ ਬੜਾ ਔਖਾ ਹੈ, ਇਹ ਸੀਕਰਟ ਪਾਥ ਹੈ, ਦੱਸੇ ਬਗੈਰ ਨਹੀਂ ਇਹਦੇ ਤੇ ਚੱਲ ਹੁੰਦਾ। ਉਹ ਵੀ ਦ੍ਰਿੜਤਾ ਹੋਵੇ, ਜ਼ਬਰਦਸਤ ਆਦਮੀ ਦੇ ਅੰਦਰ ਲਗਨ ਹੋਵੇ ਤਾਂ ਚੱਲਦਾ, ਨਹੀਂ ਰਾਹ ਦੇ ਵਿੱਚ ਰਹਿ ਜਾਂਦਾ। ਚਾਲੇ ਤੇ ਯਾਰ ਮਿਲਣ ਕੋ ਬੀਚੇ ਅਟਕੋ ਚੀਤ, ਵਿਚਾਲੇ ਹੀ ਰਹਿ ਗਏ, ਆਏ ਤਾਂ ਸਹੀ ਮਿਲਣ ਵਾਸਤੇ ਹੀ। ਉਹ ਜੁਗਤ ਦੱਸਦੇ ਨੇ, ਧਿਆਨ ਦੇ ਨਾਲ ਸਰਵਣ ਕਰੋ, ਕਿਉਂਕਿ ਐਸਾ ਬਚਨ ਆ ਰਿਹਾ ਹੈ ਕਿ ਜਿਸ ਦੇ ਮਨ ਵਿੱਚ ਨਾਮ ਜਪਣ ਦਾ ਸ਼ੌਕ ਹੈ। ਮਹਾਰਾਜ ਨੇ ਇੱਕ ਸ਼ਰਤ ਲਾ ਦਿੱਤੀ, ਭਾਂਡਾ ਧੋਏ ਧੂਪ ਵੈਸ ਦੇਵੋ ਤਾਂ ਦੁੱਧੇ ਕੋ ਜਾਵ। ਨਾਮ ਰੂਪ ਦੁੱਧ ਜੇ ਸਰੀਰ ਵਿੱਚ ਪਾਉਣਾ ਹੈ ਤਾਂ ਪਹਿਲਾਂ ਸਰੀਰ ਨੂੰ ਪਵਿੱਤਰ ਕਰੋ, ਇਹਦੇ ਵਿੱਚ ਗੁਣ ਲਿਆਓ, ਔਗਣ ਕੱਢੋ। ਪਾਣੀ ਨਾਲ ਧੋਤੇ ਤੇ ਨਹੀਂ ਸਰੀਰ ਪਵਿੱਤਰ ਹੋਇਆ ਕਰਦਾ, ਮਨ ਨੂੰ ਧੋਣਾ ਪੈਂਦਾ। ਫਿਰ ਉਹਦੇ ਬਾਅਦ ਪੰਜ ਬਾਣੀਆਂ ਯਾਦ ਕਰ, ਉਹਦੇ ਬਾਅਦ ਜਿੰਨੀਆਂ ਪੜ ਹੁੰਦੀਆਂ ਪੜ, ਸੁਖਨੀ ਸਾਹਿਬ ਵੀ ਪੜ ਲੈ, ਔਸਾ ਦੀ ਵਾਰ ਵੀ ਯਾਦ ਕਰ ਲੈ, ਹੋਰ ਵੀ ਕਰ ਲੈ, ਵਿਹਲਾ ਨਾ ਰਹਿ। ਉਸ ਤੋਂ ਬਾਅਦ ਅਗਲੀ ਕਲਾਸ ਆ ਜਾਂਦੀ ਹੈ, ਮਹਾਂਪੁਰਸ਼ ਕਹਿੰਦੇ ਹੁਣ ਤੂੰ ਐ ਕਰ, ਸ਼ੌਕ ਕਾਇਮ ਹੈ? ਕਹਿੰਦਾ ਹਾਂ ਜੀ। ਕਹਿੰਦੇ ਤੂੰ ਮੂਲ ਮੰਤਰ ਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰਗ ਗੁਰਪ੍ਰਸ਼ਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਉਸੀ ਵੀ ਸੱਚ। ਇਹਦੀਆਂ ਅੰਮ੍ਰਿਤ ਵੇਲੇ ਉੱਠ ਕੇ ਦਸ ਮਾਲਾ ਘੱਟ ਤੇ ਘੱਟ ਕਰਨੀਆਂ ਰੋਜ਼, ਵੱਧ ਜਿੰਨੀਆਂ ਹੁੰਦੀਆਂ ਕਰੀ ਜਾ। ਮਹਾਰਾਜ ਜੀ ਦਾ ਤਾਂ ਇਹ ਤਰੀਕਾ ਹੁੰਦਾ, ਉਹ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ ਕਹਿ ਦਿੰਦੇ ਸੀ ਕਿ ਤੂੰ ਨਾ 1.25 ਲੱਖ ਪਾਠ ਕਰਕੇ ਆ ਸਾਡੇ ਕੋਲ, ਫੇਰ ਅੰਮ੍ਰਿਤ ਛਕਾਵਾਂਗੇ। ਹੁਣ ਤਾਂ ਅੰਮ੍ਰਿਤ ਬਹੁਤਾ ਹੀ ਸਸਤਾ ਕਰਿਆ ਹੋਇਆ, ਆਕਾ ਮਾਰ ਮਾਰ ਕਹਿੰਦੇ ਨੇ ਵੀ ਆ ਜਾਓ, ਨਾ ਰਹੇ ਨਾ ਰਹਾਵੇ। ਸੋ ਉਹ ਪਹਿਲਾਂ ਤਿਆਰ ਕਰਦੇ ਸੀ, 6 ਮਹੀਨੇ ਲਾਉਂਦੇ ਸੀ ਬਈ ਇੰਨਾ ਪਾਠ ਕਰ ਲੈ, 6 ਮਹੀਨਿਆਂ ਚ 1.25 ਲੱਖ ਤਾਂ ਛੇਤੀ ਹੋ ਜਾਂਦਾ, 1.25 ਮਹੀਨੇ ਚ 5-5 ਲੱਖ ਪਾਠ ਕਰਾਉਂਦੇ ਸੀ। ਉਹ ਭਾਂਡਾ ਧੋਤਾ ਜਾਂਦਾ ਸੀ, ਫੇਰ ਉਹਨੂੰ ਨਾਮ ਦੀ ਦਾਤ ਦਿੰਦੇ ਸੀ, ਮੰਤਰ ਦਿੰਦੇ ਸੀ ਪੰਜ ਪਿਆਰੇ, ਤੇ ਮਹਾਂਪੁਰਸ਼ ਜੁਗਤ ਦੱਸਦੇ ਸੀ ਵੀ ਨਾਮ ਕਿਵੇਂ ਜਪਣਾ, ਕਿੱਥੇ ਸੁਰਤ ਟਿਕਾਉਣੀ ਹੈ, ਕਿਸ ਤਰ੍ਹਾਂ ਬੈਠਣਾ। ਬੈਠਣ ਦਾ ਹੀ ਨਹੀਂ ਪਤਾ ਸਾਨੂੰ ਤਾਂ, ਜੇ ਬੈਠਣ ਦਾ ਨਹੀਂ ਪਤਾ ਨਾਮ ਚੱਲਦਾ ਹੀ ਨਹੀਂ ਹੈ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸੈਂਟੀਫਿਕ ਨੇ, ਐਵੇਂ ਅਟਕਲ ਪੱਚੂ ਬਾਤਾਂ ਨਹੀਂ। ਸਾਡੇ ਜਿਹੜੇ ਲਾਈਫ ਕਰੰਟ ਹੈ ਸਾਡੇ ਬਾਡੀ ਦੇ ਅੰਦਰ, ਉਹ ਰੀੜ ਦੀ ਹੱਡੀ ਚ ਹੈ। ਜੇ ਰੀੜ ਦੀ ਹੱਡੀ ਸੁੰਨ ਹੋ ਜਾਏ, ਲੱਤਾਂ ਚੱਲਦੀਆਂ ਹੀ ਨਹੀਂ ਹੋਣਗੀਆਂ, ਹੋਈਆਂ ਜਿਹਾ ਉੱਠੇ ਨਹੀਂ ਸਕਦਾ, ਕਿਉਂਕਿ ਉਹਦੇ ਚ ਕਮਜ਼ੋਰੀ ਆ ਗਈ, ਕਰੰਟ ਘੱਟ ਗਈ। ਰੀੜ ਦੀ ਹੱਡੀ ਦੇ ਹੇਠਲੇ ਪਾਸੇ ਕੁੰਡਲਨੀ ਕਹਿੰਦੇ ਨੇ, ਉਹ ਇਲੈਕਟ੍ਰੋਨਿਕਸ ਹੈ ਸਰੀਰ ਦੀ, ਜਿੱਥੋਂ ਸਾਰਾ ਕੁਝ ਕੰਟਰੋਲ ਹੁੰਦਾ। ਪਹਿਲੇ ਜ਼ਮਾਨਿਆਂ ਚ ਤਰੀਕੇ ਹੋਰ ਸੀ, ਉਹ ਸਵਾਸ ਦੇ ਬਲ ਨਾਲ ਚੜਦੇ ਸੀ, ਉਹਦੇ ਵਿੱਚ 6 ਚੱਕਰ ਸੀਗੇ ਜਿੱਥੇ ਕੱਲਾ ਕੱਲਾ ਭੇਦ ਕੇ ਭੰਨ ਕੇ ਉਹਦੇ ਵਿੱਚ ਸੁਰਤ ਚੜਾਉਂਦੇ ਸੀ, ਸੁਰਤ ਨਹੀਂ ਸਵਾਸ ਚੜਾਉਂਦੇ ਸੀ। ਬੈਠਣ ਦਾ ਵੀ ਤਰੀਕਾ ਹੁੰਦਾ, ਲੇਕਿਨ ਮਹਾਂਪੁਰਸ਼ਾਂ ਨੇ ਬਹੁਤ ਆਸਾਨ ਕਰਤਾ ਬਈ ਇੰਨਾ ਨਾ ਕਿਸੇ ਕੋਲ ਟਾਈਮ ਹੈ ਨਾ ਕਰ ਸਕੇ, ਸਮੇਂ ਸਮੇਂ ਸਿਰ ਚੀਜ਼ਾਂ ਬਦਲਦੀਆਂ ਰਹਿੰਦੀਆਂ। ਉਹਨਾਂ ਦਾ ਇਹ ਹੈ ਕਿ ਸੁਰਤ ਨੂੰ ਕਾਬੂ ਕਰੋ, ਕਿਉਂਕਿ ਹਰ ਵਕਤ ਸੋਚਦਾ ਚਿੰਤਤ ਹੀ ਦਿਸ਼ਾ ਸਭ ਕੋਈ ਚੇਤਾ ਏਕ ਤਈ ਸੁਖ। ਉਹਦੇ ਵਾਸਤੇ ਮਹਾਂਪੁਰਸ਼ ਦੱਸਦੇ ਨੇ ਕਿ ਪਹਿਲਾਂ ਭਾਈ ਤੂੰ ਆਪਣੇ ਬੈਠਣ ਦਾ ਪ੍ਰਬੰਧ ਕਰ ਸਹੀ, ਚੌਂਕੜਾ ਮਾਰ ਤੇ ਐਸੀ ਚੌਂਕੜੀ ਚ ਬੈਠ ਵੀ ਖੂਨ ਨਾ ਰੁਕ ਜਾਵੇ ਲੱਤਾਂ ਦਾ, ਫਿਰ ਲੱਤਾਂ ਹਿਲਾਏਗਾ ਕਦੇ ਇਧਰੋਂ ਕਦੇ ਇਧਰੋਂ। ਉਹਦਾ ਤਰੀਕਾ ਦੱਸ ਦਿੰਦੇ ਨੇ। ਉਹ ਤੇ ਬਾਅਦ ਫਿਰ ਸਵਾਸ ਦਾ ਨਾਮ ਪਹਿਲਾਂ ਰਸਨਾ ਦਾ ਨਾਮ ਹੋਇਆ ਕਰਦਾ, ਰਸਨਾ ਦੇ ਨਾਮ ਨਾਲ ਉਹ 100 ਗੁਣਾ ਫਲ ਜ਼ਿਆਦਾ ਹੋਇਆ ਕਰਦਾ ਹੈ। ਚੁੱਪ ਕਰਕੇ ਬੁੱਲ ਹਿਲਦੇ ਹੋਣ, ਉਸ ਤੋਂ 100 ਗੁਣਾ ਫਲ ਹੋਇਆ ਕਰਦਾ ਹਿਰਦੇ ਵਿੱਚ ਜਪਣ ਦਾ, ਉਸ ਤੋਂ 100 ਗੁਣਾ ਫਲ ਹੋਇਆ ਕਰਦਾ ਨਾਭੀ ਚ ਜਪਣ ਦਾ। ਸੋ ਇਹ ਤਰੀਕੇ ਨੇ, ਇਹ ਜੁਗਤ ਸਮਝਾਉਂਦੇ ਨੇ। ਭਾਈ ਗੁਰਦਾਸ ਜੀ ਲਿਖਦੇ ਆ ਕਿ ਜੋਗ ਜੁਗਤ ਗੁਰ ਸਿੱਖ ਗੁਰ ਸਮਝਾਇਆ। ਪੰਜ ਪਿਆਰੇ ਜੇ ਸਮਝਾਉਂਦੇ ਨੀ ਆਪ ਨੂੰ, ਇਹ ਨੀ ਪਤਾ ਵਿਚਾਰੇ ਕੀ ਕਰਨਗੇ। ਮਹਾਂਪੁਰਸ਼ਾਂ ਦੇ ਪੰਜ ਪਿਆਰਿਆਂ ਨੂੰ ਪਤਾ ਹੁੰਦਾ ਵੀ ਇਹ ਜੁਗਤ ਦੱਸਣੀ ਹੈ ਹੁਣ ਇਹਨਾਂ ਨੂੰ ਨਾਮ ਜਪਣ ਦੀ। ਉਹ ਜੋਗ ਜੁਗਤ ਸਮਝਾਉਂਦੇ ਨੇ, ਆਸਾ ਵਿੱਚ ਨਿਰਾਸ ਨਿਰਾਸ ਬੁਲਾਇਆ, ਕਹਿੰਦੇ ਐਵੇਂ ਨਾ ਫੁਰਨਿਆਂ ਦੇ ਵਿੱਚ ਪੈ ਜੀ, ਤੈਨੂੰ ਦੇਣਾ ਪਰਮੇਸ਼ਰ ਨੇ, ਤੇਰੇ ਮੱਥੇ ਚ ਲਿਖਿਆ ਹੋਇਆ ਜੈਸੀ ਕਲਮ ਕਲਮ ਬੁੜੀ ਹੈ ਮਸਤਕਾਰ ਜੀਅਰੇ ਤੈਸੀ ਪਾਸ, ਵੱਧ ਨਹੀਂ ਤੂੰ ਲੈ ਸਕਦਾ, ਤੇਰੇ ਕੋਲ ਤੇਰਾ ਬਲ ਨਹੀਂ ਹੈ, ਇਸ ਕਾ ਬਲ ਨਾ ਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ। ਉਹ ਕਹਿੰਦੇ ਆਸਾ ਚ ਨਿਰਾਸ ਨਾ ਐਵੇਂ ਨਾ ਪੁਲ ਬੰਨੀ ਜਾ ਫੁਰਨਿਆਂ ਦੇ, ਥੋੜਾ ਖਾ ਪਾਣੀ ਅੰਨ ਪੇਟ ਭਰ ਭਰ ਨਾ ਖਾ, ਜੇ 4 ਰੋਟੀਆਂ ਦੀ ਭੁੱਖ ਹੈ ਤਾਂ 3 ਖਾ, ਜਿਹੜਾ ਭਜਨ ਕਰਨ ਵਾਲਾ ਜੇ 4 ਦੀ ਭੁੱਖ ਹੈ ਤਾਂ ਉਹ 2 ਖਾਵੇ, ਥੋੜਾ ਖਾਵੇ। ਅਲਪ ਹਾਰ ਸੁਲਭ ਸੀ ਨਿੰਦਿਆ ਦਿਆ ਛਿਮਾ ਤਨ ਪ੍ਰੀਤ, ਥੋੜਾ ਪਾਣੀ ਅੰਨ ਖਾਏ ਪਿਆਇਆ, ਥੋੜਾ ਬੋਲਣ ਬੋਲ ਫੇਰੇ ਨੀ ਵੀ ਸਾਰਾ ਦਿਨ ਗੱਪਾਂ ਮਾਰੀ ਜਾ, ਦੁਨੀਆਂ ਦੀਆਂ ਗੱਲਾਂ ਕਰੀ ਜਾ, ਉਹ ਫਲਾਣਾ ਲੀਡਰ ਆਏ ਆ, ਫਲਾਣਾ ਆਏ ਆ, ਤਿਮਕਾ ਦੇਸ਼ ਆਏ ਆ, ਅਖਬਾਰ ਪੜ੍ਹ ਲਿਆ, ਫਿਰ ਹਜ਼ਮ ਨਹੀਂ ਹੁੰਦਾ, ਫਿਰ ਦੂਜਿਆਂ ਨੂੰ ਦੱਸਦਾ ਫਿਰਦਾ, ਗੱਲਾਂ ਮਾਰੀ ਜਾਂਦਾ, ਝੂਠ ਲਾ ਲਾ ਕੇ ਮਸਾਲੇ ਲਾ ਲਾ ਕੇ, ਭਜਨ ਨਹੀਂ ਹੋਇਆ ਕਰਦਾ, ਭਜਨ ਸੱਤ ਬੋਲਣ ਨਾਲ ਹੋਇਆ ਕਰਦਾ। ਸੋ ਮਹਾਰਾਜ ਕਹਿੰਦੇ ਵੀ ਥੋੜਾ ਬੋਲੋ, ਭਾਈ ਗੁਰਦਾਸ ਜੀ ਦੱਸਦੇ ਆ ਕਿ ਥੋੜਾ ਬੋਲਣ ਬੋਲ ਨਾ ਚੱਖ ਚਖਾਇਆ, ਥੋੜੀ ਰਾਤੀ ਨੀਂਦ, ਸਾਰੀ ਰਾਤ ਪਿਆ ਰਿਹਾ, ਕਹਿੰਦੇ ਐ ਨੀ ਪਿਆਰੇ ਮੀਆਂ ਨੀਂਦ ਨੂੰ ਘਟਾ, ਥੋੜੀ ਕਰ ਰਹੇ, ਜਾਂ ਥੋੜਾ ਅੰਨ ਖਾਏਗਾ ਨੀਂਦ ਵੀ ਥੋੜੀ ਹੋ ਜਾਏਗੀ, ਨਾ ਮੋਹ ਫਰਾਇਆ, ਸੋਹਣੇ ਅੰਦਰ ਜਾਏ ਨਾ ਲੋਭ ਲਵਾਇਆ, ਸੁੰਦਰ ਦੇਖ ਦੇਖ ਕੇ ਮਨ ਵਿੱਚ ਕੋਈ ਲੋਭ ਨਾ ਲਿਆ, ਕੋਈ ਕਾ ਐਸਾ ਨਾ ਕਰ। ਸੋ ਇਸ ਤਰ੍ਹਾਂ ਜਿਸ ਵਕਤ ਮਹਾਂਪੁਰਸ਼ਾਂ ਨੇ ਨਾਮ ਦੀ ਜੁਗਤ ਦੱਸੀ, ਉਸੇ ਵੇਲੇ ਬੈਠ ਗਏ ਆਪ। ਇਹ ਸਾਰੀਆਂ ਗੱਲਾਂ ਮਹਾਰਾਜ ਜੀ ਕਰਿਆ ਕਰਦੇ ਸੀ ਕਿ ਇੰਨੀ ਲਗਨ ਲੱਗੀ ਸਾਡੇ ਨੇਤਰੇ ਨਾ ਖੁੱਲਣ, ਅੰਦਰ ਧੁੰਨ ਚੱਲ ਪਈ ਨਾਮ ਦੀ, ਉਹਦੇ ਵਿੱਚ ਬੈਠੇ ਰਿਹਾ ਕਰਨ। ਮਹਾਰਾਜ ਵੱਡੇ ਰੇਰੂ ਸਾਹਿਬ ਵਾਲੇ ਰਾਤ ਨੂੰ 4 ਫੁੱਟ ਮੁਰੱਬਾ ਟੋਆ ਪੱਟਿਆ ਹੋਇਆ ਸੀ, ਉਹਦੇ ਵਿੱਚ ਬੈਠਦੇ ਹੁੰਦੇ। ਉਹ ਸਰਦੀਆਂ ਦੇ ਵਿੱਚ ਬਰਸਾਤਾਂ ਤੋਂ ਉਹਦੇ ਉੱਤੇ ਇੱਕ ਛੱਪਰੀ ਬੰਨ ਕੇ ਰੱਖ ਦਿੰਦੇ ਸੀ, ਤੇ ਮਹਾਰਾਜ ਜੀ ਬਾਹਰ ਦਰਵਾਜ਼ੇ ਮੂਹਰੇ ਬੈਠੇ ਰਹਿੰਦੇ ਸੀ। ਬਹੁਤ ਕਾਲ ਕੁਮਾਰੀ ਕਰੀ ਤੇ ਉਹ ਅਵਸਥਾ ਪ੍ਰਾਪਤ ਕਰ ਲਈਆਂ ਜੋ ਨਾਮ ਵਾਲਿਆਂ ਨੂੰ ਪ੍ਰਾਪਤ ਹੁੰਦੀਆਂ। ਇਹ ਬਲੋ ਕੀਤੀ ਕਾਲ ਕਮਾਈ ਗੁਰਮੁਖ ਪਿਆਰੇ ਨੇ, ਕੀਤੀ ਕਾਲ ਕਮਾਈ ਗੁਰਮੁਖ ਪਿਆਰੇ ਨੇ, ਗੁਰਮੁਖ ਪਿਆਰੇ ਨੇ, ਕਿੰਨੀ ਕਾਲ ਕਮਾਈ ਗੁਰਮੁਖ ਪਿਆਰੇ ਨੇ, ਕਿੰਨੀ ਕਾਲ ਕਮਾਈ ਗੁਰਮੁਖ ਪਿਆਰੇ ਨੇ, ਕਾਲ ਕਮਾਈ ਗੁਰਮੁਖ ਪਿਆਰੇ ਨੇ,
ਕਾਲ ਕਮਾਈ ਗੁਰਮੁਖ ਪਿਆਰੇ ਨੇ, ਕਾਲ ਕਮਾਈ ਗੁਰਮੁਖ ਪਿਆਰੇ ਨੇ।
ਇਹ ਨਹੀਂ ਹੈ ਕਿ ਅਮਰ ਛਕਿਆ, ਨਾਮ ਦਿੰਦੇ ਨੇ ਪੰਜ ਪਿਆਰੇ, ਮੁੜ ਕੇ ਪੁੱਛੋ ਨਾਮ ਜਪਦੇ, ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ ਨਾਮ ਕੀ ਹੁੰਦਾ। ਫੇਰ ਕਈ ਬੰਦੇ ਮਿਲ ਜਾਂਦੇ ਨੇ ਕਹਿੰਦੇ ਆਹ ਤੈਨੂੰ ਫਲਾਣੇ ਥਾਂ ਤੇ ਨਾਮ ਦਬਾ ਕੇ ਲਿਆਈਏ, ਧੋਖਾ ਖਾ ਜਾਂਦਾ, ਕਿਤੇ ਹੋਰੇ ਜਾ ਕੇ ਫਸ ਜਾਂਦਾ, ਗੁਰੂ ਨੂੰ ਛੱਡ ਜਾਂਦਾ। ਉਹ ਤਾਂ ਮਹਾਰਾਜ ਨੇ ਤਾਂ ਦੱਸ ਦਿੱਤਾ ਸਾਰਾ। ਸੋ ਆਪ ਨੇ ਨਾਮ ਦੀ ਪ੍ਰਾਪਤੀ ਕਰਨ ਤੋਂ ਬਾਅਦ ਫੇਰ ਇੱਕ ਸਕਿੰਟ ਨਹੀਂ ਗਵਾਇਆ, ਦਿਨ ਰਾਤ ਹਰ ਵਕਤ ਨਾਮ ਜਪਦੇ ਸੀ। ਇੱਕ ਵਾਰੀ ਮੇਰੇ ਕੋਲ ਚਿੱਠੀ ਆਈ ਦਿੱਲੀ ਤੋਂ, ਕੋਈ ਪ੍ਰੀਤਮ ਸਿੰਘ ਨਾਮ ਦੇ ਸੀ, ਕਹਿਣ ਲੱਗੇ ਮਹਾਰਾਜ ਦਾ ਜੀਵਨ ਲਿਖਣਾ, ਤੁਹਾਡੇ ਨਾਲ ਕਾਫੀ ਰਹੇ ਨੇ, ਤੁਸੀਂ ਸਾਖੀਆਂ ਭੇਜੋ। ਮੇਰੇ ਹੱਥ ਸੀ ਚਿੱਠੀ, ਮਹਾਰਾਜ ਜੀ ਕਹਿੰਦੇ ਕੀ ਹੈ? ਮੈਂ ਕਿਹਾ ਮਹਾਰਾਜ ਐਂ ਚਿੱਠੀ ਆਈ ਹੈ ਦਿੱਲੀ ਤੋਂ, ਕਹਿੰਦੇ ਸਾਧੂ ਦੇ ਜੀਵਨ ਨੂੰ ਦੁਨੀਆਂ ਕੀ ਜਾਣਦੀ ਹੈ, ਉਹ ਤਾਂ ਆਈ ਹੈ ਵੀ ਫਲਾਣੇ ਤੋਂ ਗਏ, ਫਲਾਣੇ ਤੋਂ ਦੀਵਾਨ ਲਾਇਆ, ਏਦੋਂ ਵੱਧ ਤਾਂ ਹੁੰਦਾ ਹੀ ਨਹੀਂ। ਮੈਂ ਕਿਹਾ ਵੀ ਮਹਾਂਪੁਰਸ਼ ਅੱਜ ਕੋਈ ਨਾ ਕੋਈ ਆਪਣਾ ਭੇਤ ਦੱਸਣਗੇ, ਵੀ ਪੁੱਛੀਏ। ਮੈਂ ਮਹਾਰਾਜ ਫੇਰ ਕਿਸ ਤਰ੍ਹਾਂ ਨਾਲ ਹੁੰਦਾ? ਕਹਿੰਦੇ ਅਸੀਂ 9 ਸਾਲ ਪਿੱਠ ਨਹੀਂ ਲਾਈ ਧਰਤੀ ਨਾਲ, 1-2-4 ਦਿਨ ਨਹੀਂ, ਮਹੀਨਾ 2 ਮਹੀਨੇ ਨਹੀਂ ਹੈ, 9 ਸਾਲ ਅਸੀਂ ਪਿੱਠ ਨਹੀਂ ਲਾਈ। ਕਹਿੰਦੇ ਕਿਸੇ ਨੂੰ ਵੀ ਨਹੀਂ ਪਤਾ, ਹਰ ਵਕਤ ਅਸੀਂ ਬੈਠੇ ਰਹਿੰਦੇ ਸੀ, ਮੰਜਾ ਵੀ ਵਿਛਿਆ ਹੁੰਦਾ, ਅਸੀਂ ਬੈਠੇ ਹੀ ਨਹੀਂ ਮੰਜੇ ਤੇ ਕਦੇ। ਮੈਂ ਕਿਹਾ ਮਹਾਰਾਜ ਫੇਰ ਸੌਣਾ ਸੂਣਾ ਕਿਵੇਂ ਹੈ, ਨੀਂਦ ਨਹੀਂ ਆਉਂਦੀ? ਕਹਿੰਦੇ ਸਿਰਫ 5 ਮਿੰਟ ਨੀਂਦ ਆਉਂਦੀ ਹੈ ਸਾਧੂਆਂ ਦੀ, ਉਹਨੂੰ ਯੋਗ ਨੀਂਦ ਕਹਿੰਦੇ ਨੇ। ਉਹਦੇ ਵਿੱਚ ਜਿੰਨਾ ਗ੍ਰਿਸਤੀ 8 ਘੰਟਿਆਂ ਸੌਂ ਕੇ ਠੀਕ ਹੁੰਦਾ, ਉਹ ਸਾਧੂ 5 ਮਿੰਟ ਚ ਹੋ ਜਾਂਦਾ। ਕਹਿੰਦੇ ਉਹ ਵੀ ਅਸੀਂ ਖਤਮ ਕਰਤੀ ਸੀ, ਸੌਂਦੇ ਨਹੀਂ ਸੀ। ਇੱਕ ਵਾਰੀ ਮਹਾਰਾਜ ਨਾਲ ਗੱਲ ਹੋਈ, ਮੈਂ ਮਹਾਰਾਜ ਮੰਜੇ ਤੇ ਤੁਸੀਂ ਪਏ ਹੁੰਦੇ ਹੋ ਤੇ ਨੀਂਦ ਤੁਹਾਡੀ ਖਤਮ ਹੋਈ ਹੋਈ ਹੈ, ਫੇਰ ਸਾਨੂੰ ਕਿਵੇਂ ਪਤਾ ਲੱਗੇ? ਕਹਿੰਦੇ ਅਸੀਂ ਪਏ ਨਹੀਂ ਹੁੰਦੇ, ਅਸੀਂ ਸਰੀਰ ਚੋਂ ਨਿਕਲ ਕੇ ਜਿੱਥੇ ਜਿੱਥੇ ਕੋਈ ਸਾਨੂੰ ਯਾਦ ਕਰਦਾ ਉੱਥੇ ਉੱਥੇ ਜਾਂਦੇ ਹਾਂ। ਅਮਰੀਕਾ ਚ, ਇੰਗਲੈਂਡ ਚ, ਹਰ ਥਾਂ ਦੇ ਉੱਤੇ ਬੈਠੇ ਯਾਦ ਕਰਦੇ ਨੇ। ਕਹਿੰਦੇ ਦਿਨੇ ਤਾਂ ਜੇ ਸਰੀਰ ਨੂੰ ਲਿਜਾਣਾ ਹੋਵੇ ਤਾਂ ਪਾਸਪੋਰਟ ਲੈਣਾ ਪੈਂਦਾ। ਕਹਿੰਦੇ ਅਸੀਂ ਇਹਦੇ ਚੋਂ ਨਿਕਲ ਜਾਂਦੇ ਹਾਂ। ਫਿਰ ਮੈਂ ਅਗਲਾ ਸਵਾਲ ਕਰਿਆ ਵੀ ਮਹਾਰਾਜ ਫਿਰ ਸਰੀਰ ਕਿਵੇਂ ਰਹਿੰਦਾ ਜਦ ਤੁਸੀਂ ਚਲੇ ਜਾਂਦੇ ਹੋ? ਕਹਿੰਦੇ ਮਹਾਤਮਾ ਇੱਕ ਲਾਈਟ ਦੀ ਕਿਰਨ ਹੁੰਦੀ ਹੈ, ਉਹਨੂੰ ਅੰਗਰੇਜ਼ੀ ਵਿੱਚ ਸਿਲਵਰ ਕੋਡ ਕਹਿੰਦੇ ਨੇ। ਸਾਰੇ ਮਹਾਤਮਾ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਨੇ ਉਹ ਸਭ ਚਲੇ ਜਾਂਦੇ ਨੇ ਸਰੀਰਾਂ ਚੋਂ, ਫੇਰ ਨਹੀਂ ਲੱਭਦੇ ਹੈਗੇ, ਪਤਾ ਨਹੀਂ ਕਿੱਥੇ ਗਏ ਹੁੰਦੇ ਨੇ ਤੇ ਫੇਰ ਨਹੀਂ ਲੱਭਦੇ ਹੈਗੇ, ਪਤਾ ਨਹੀਂ ਕਿੱਥੇ ਗਏ ਹੁੰਦੇ ਨੇ। ਕਹਿੰਦੇ ਉਹ ਸਿਲਵਰ ਕੋਡ ਹੈ, ਜੇ ਉਹਦੇ ਨਾਲ ਸਰੀਰ ਜਿਉਂਦਾ ਰਹਿੰਦਾ। ਸੰਤਾਂ ਨੂੰ ਕਹਿੰਦੇ ਇਕਦਮ ਨਹੀਂ ਜਗਾਈਦਾ, ਉਹ ਸਰੀਰ ਤਾਂ ਹੁੰਦੇ ਨਹੀਂ, ਬਾਹਰ ਗਏ ਹੁੰਦੇ। ਜੇ ਕਿਤੇ ਸਿਲਵਰ ਕੋਡ ਟੁੱਟ ਜਾਵੇ ਫਿਰ ਉਹ ਸਰੀਰ ਚ ਨਹੀਂ ਆਇਆ ਕਰਦੇ, ਬਾਹਰੇ ਰਹਿ ਜਾਂਦੇ। ਬਾਬਾ ਰਾਮ ਰਾਏ ਕਹਿ ਗਿਆ ਸੇਵਕਾਂ ਨੂੰ ਵੀ 8 ਦਿਨ ਨਹੀਂ ਮੈਂ ਆਉਣਾ, ਮੇਰੇ ਸਰੀਰ ਨੂੰ ਨਾ ਛੇੜਿਓ। ਉਹ ਮਸੰਦ ਜਿਹੜਾ ਸੀ ਲਾਲਚੀ ਸੀ, ਮਾਤਾ ਪੰਜਾਬ ਕੌਰ ਦੇ ਕਹਿਣ ਦੇ ਬਾਵਜੂਦ ਉਹਨਾਂ ਨੇ 3rd-4th ਦਿਨ ਸਰੀਰ ਚੱਕ ਲਿਆ ਉਹਨਾਂ ਦਾ ਉੱਥੋਂ, ਉਹ ਸਿਲਵਰ ਕੋਡ ਟੁੱਟ ਗਈ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਲੱਗਿਆ ਪਤਾ ਵੀ ਇਹਨਾਂ ਨੇ ਆਪਣਾ ਗੁਰੂ ਮਾਰਤਾ, ਉਹ ਫਿਰ ਮਸੰਦਾਂ ਨੂੰ ਸਜ਼ਾ ਦਿੱਤੀ ਸੀ, ਤੇਲ ਚ ਸਾੜੇ ਸੀ ਬਈ ਗੁਰੂ ਦੀ ਹੱਤਿਆ ਕਰਤੀ ਤੁਸੀਂ। ਮਹਾਰਾਜ ਕਹਿੰਦੇ ਉਹ ਸਿਲਵਰ ਕੋਡ ਹੁੰਦੀ ਹੈ ਤੇ ਜਾ ਕੇ ਆਪਣੇ ਟਾਈਮ ਤੇ ਵਾਪਸ ਆ ਜਾਈਦਾ। ਸੋ ਇਹ ਭਜਨ ਦੀਆਂ ਬਰਕਤਾਂ ਨੇ ਸਾਰੀਆਂ। ਸੋ ਆਪ ਨੇ, ਭਾਈ ਗੁਰਦਾਸ ਜੀ ਲਿਖਦੇ ਆ ਕਿ ਪਿਰਮ ਪਿਆਲਾ ਸਾਧ ਸੰਗ ਸ਼ਬਦ ਸੁਰਤ ਅਨਾਦ ਲਿਵ ਲਾਈ। ਇਹ ਗੱਲਾਂ ਔਖੀਆਂ ਨੇ ਥੋੜੀਆਂ ਜਿਹੀਆਂ, ਭਜਨ ਕਰਨ ਵਾਲਿਆਂ ਨੂੰ ਤਾਂ ਪਤਾ ਸਾਧੂ ਸੰਤਾਂ ਨੂੰ ਵੀ ਸ਼ਬਦ ਸੁਰਤ ਕੀ ਹੁੰਦਾ, ਅਨਾਦ ਕੀ ਹੁੰਦਾ। ਧਿਆਨੀ ਚੰਦ ਚਕੋਰ ਗਤ, ਜਿਵੇਂ ਚੰਦ ਚਕੋਰ ਨਾਲ ਨੂੰ ਦੇਖਦਾ ਰਹਿੰਦਾ ਹੈ, ਚਕੋਰ ਚੰਦ ਨੂੰ ਦੇਖਦਾ ਰਹਿੰਦਾ ਹੈ, ਇਸ ਤਰ੍ਹਾਂ ਅੰਦਰਲੇ ਪਾਸੇ ਜੇ ਸਾਕਾਰ ਦਾ ਧਿਆਨ ਸੰਤ ਧਰਦੇ ਨੇ ਤਾਂ ਗੁਰੂ ਨਾਨਕ ਸਾਹਿਬ ਉਹਨਾਂ ਦੇ ਉੱਤੇ ਧਿਆਨ ਧਰਿਆ ਹੋਇਆ। ਕਿਉਂਕਿ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਗੁਰ ਕੀ ਮੂਰਤ ਮਨ ਮੈਂ ਧਿਆਨ। ਧਿਆਨ ਇੱਕ ਕਿਰਿਆ ਹੈ, ਜਿੰਨਾ ਚਿਰ ਧਿਆਨ ਦੀ ਕਿਰਿਆ ਚੋਂ ਨਹੀਂ ਲੰਘਦਾ ਉਨਾ ਚਿਰ ਗਾਂ ਦਾ ਰਾਹ ਨਹੀਂ ਮਿਲਦਾ। ਪਰ ਉਹ ਸੰਤਾਂ ਵਾਸਤੇ ਨਹੀਂ ਜਿਹੜੇ ਪਿਛਲੇ ਜਨਮਾਂ ਚ ਤਪੱਸਿਆ ਕਰਕੇ ਆਏ ਨੇ, ਉਹ ਪਹਿਲਾਂ ਹੀ ਉੱਪਰ ਚੜ ਜਾਂਦੇ ਨੇ, ਉਹਨਾਂ ਨੂੰ ਲੋੜ ਨਹੀਂ ਹੋਇਆ ਕਰਦੀ। ਉਹਨਾਂ ਨੂੰ ਟੀਚਰ ਮੰਗਣ ਲੋੜ ਹੁੰਦਾ, ਪਤਾ ਸਾਰਾ ਹੁੰਦਾ, ਲੇਕਿਨ ਹੇਠਾਂ ਨਹੀਂ ਰਹਿੰਦੇ, ਉੱਤੇ ਹੀ ਰਹਿੰਦੇ ਨੇ, ਉਤਲਾ ਭਜਨ ਕਰਦੇ ਨੇ। ਜਾਂ ਧਿਆਨੀ ਚੰਦ ਚਕੋਰ ਗਤ ਅੰਮ੍ਰਿਤ ਦ੍ਰਿਸ਼ਟ ਸ੍ਰੇਸ਼ਟ ਵਿਸ਼ਾਈ,
ਧਨ ਹਰ ਜਾਤਰਕ ਮੋਰ ਜਿਉਂ ਅਨਹਰ ਧੁਨ ਸੁਣ ਪਾਇਲ ਪਾਈ। ਹਲਾਰੇ ਲੈਂਦੇ ਨੇ ਨਾਮ ਜਪਦੇ ਹੋਏ, ਅੰਦਰ ਸ਼ਬਦ ਚੱਲ ਰਿਹਾ ਹੁੰਦਾ, ਅਨਹਦ ਵੱਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਦੇ। ਚਰਨ ਕਮਲ ਮਗਰ ਅੰਦਰ ਅਸ ਸੁਖ ਸੰਪਟ ਹੋਏ ਭਵਰ ਸਮਾਏ। ਨਾਮ ਦੀ ਇੰਨੀ ਸੁਗੰਧੀ ਹੁੰਦੀ ਆ ਆਦਮੀ ਦੇ, ਜਦੋਂ ਦੇਵ ਨਾਸਕਾ ਖੁੱਲ ਜਾਵੇ ਨਾ, ਇੱਕ ਤਾਂ ਦੇਵ ਆਹ ਅੱਖਾਂ ਨੇ ਸਾਡੀਆਂ, ਆਹ ਕੰਨ ਨੇ ਜਿਹੜੇ ਸਾਰਿਆਂ ਨੂੰ ਪਤਾ, ਇੱਕ ਇਹਨਾਂ ਦੇ ਥੱਲੇ ਦੇਵ ਨੇ, ਦੇਵ ਨੇਤਰ ਨੇ, ਦੇਵ ਕੰਨ ਨੇ, ਦੇਵ ਨਾਸਕਾ ਹੈ, ਦੇਵ ਰਸਨ ਹੈ, ਦੇਵ ਸਪਰਸ਼ ਹੈ। ਉਹ ਦੇਵ ਨਾਸਕਾ ਜਿਸ ਵਕਤ ਪ੍ਰਗਟ ਹੋ ਜਾਂਦੀ ਹੈ, ਸੁਗੰਧੀਆਂ ਹੀ ਆਉਂਦੀਆਂ ਬਾਹਰ, ਦੇਖਦਾ ਵੀ ਇੱਥੇ ਫੁੱਲ ਫਲ ਤਾਂ ਹੈ ਨਹੀਂ, ਸੁਗੰਧੀਆਂ ਕਿੱਥੋਂ ਆ ਰਹੀਆਂ ਨੇ, ਉਹ ਅੰਦਰੋਂ ਹੀ ਹੋਇਆ ਕਰਦੀਆਂ ਨੇ, ਉਹਦੇ ਵਿੱਚ ਮਸਤ ਹੋ ਜਾਂਦਾ ਜਿਵੇਂ ਭੌਰਾ ਹੁੰਦਾ। ਚਰਨ ਕਮਲ ਮਕਰਾਂ ਦਾ ਰਸ ਸੁਖ ਸੰਪਟ ਹੋਏ ਭਵਰ ਸਮਾਈ, ਸੁਖ ਸਾਗਰ ਵਿੱਚ ਮੀਨ ਹੋਏ ਗੁਰਮੁਖ ਚਾਲ ਨਾ ਖੋਜ ਖੁਜਾ। ਜਿਵੇਂ ਮੱਛੀ ਸਮੁੰਦਰ ਚ ਮਸਤ ਹੁੰਦੀ ਹੈ, ਐ ਨਾਮ ਦੇ ਸਮੁੰਦਰ ਚ ਪਰਿਪੂਰਨ ਦੇ ਜਿਵੇਂ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੋਤ। ਉਹਦੇ ਵਿੱਚ ਮਹਾਂਪੁਰਸ਼ ਮਸਤ ਹੁੰਦੇ ਨੇ, ਪਰਮੇਸ਼ਰ ਤੋਂ ਬਾਹਰ ਨਹੀਂ ਨਿਕਲਦੇ, ਆਪਣਾ ਆਪਾ ਗਵਾਇਆ ਹੁੰਦਾ ਤੇ ਪਰਮੇਸ਼ਰ ਏ ਪਰਮੇਸ਼ਰ ਹੁੰਦਾ, ਫੁਰਨਾ ਮਹਾਂਪੁਰਸ਼ ਨਹੀਂ ਕਰਦੇ, ਫੁਰਨਾ ਵਾਹਿਗੁਰੂ ਕਰਾਉਂਦਾ, ਉਹਦਾ ਹੁਕਮ ਕਰਾਉਂਦਾ, ਹੁਕਮ ਉਹਨਾਂ ਤੇ ਕਾਰੋਬਾਰ ਕਰਾਉਂਦਾ। ਸੰਤ ਤਾਂ ਕੁਛ ਵੀ ਨਹੀਂ ਕਰਦੇ, ਕਹਿੰਦੇ ਜਿਹੜਾ ਹੈ ਹੀ ਨਹੀਂ ਉਹਨੇ ਕਰਨਾ ਕੀ ਹੈ, ਉਹਦਾ ਸਰੀਰ ਚੱਲਦਾ ਸਾਰਾ ਕੰਮ ਕਰਦੇ ਨੇ। ਦੁਨੀਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ, ਇਸ ਕਰਕੇ ਕਿ ਹੁਕਮ ਉਹ ਸਰੀਰ ਚੱਲਦਾ, ਚੱਲਦਾ ਸਾਡੇ ਵਿੱਚ ਵੀ ਹੈ, ਪਰ ਅਸੀਂ ਗਲਤੀ ਨਾਲ ਕਹਿੰਦੇ ਹਾਂ ਮੈਂ ਕਰਦਾ, ਇਸ ਗੱਲ ਚ ਅਸੀਂ ਫਸੇ ਰਹਿੰਦੇ। ਆਪੋ ਪੀਣ ਨਿਜਰ ਚਰਨ ਅਜਰ ਜਰਨ ਨਾ ਲੱਖ ਲਖਾਈ, ਇੰਨਾ ਅੰਮ੍ਰਿਤ ਦੀ ਵਰਸ਼ਾ ਹੁੰਦੀ ਹੈ, ਸਹਿਣਾ ਔਖਾ ਹੋ ਜਾਂਦਾ, ਉੱਠ ਉੱਠ ਜਾਂਦਾ। ਆ ਬੀਬੀ ਜੀ ਦੇ ਪਿਤਾ ਜੀ ਨਾਮ ਜਪ ਰਹੇ ਸੀ, ਜਪਦੇ ਜਪਦੇ ਜਿਸ ਵਕਤ ਅਜਰ ਜਰਨ ਦੀ ਬਾਤ ਆਈ, ਉੱਠ ਕੇ ਧਰਤੀ ਛੱਡ ਦਿੱਤੀ, ਗੁਰੂ ਗ੍ਰੰਥ ਸਾਹਿਬ ਦੇ ਤਾਬੇ ਬੈਠੇ ਸੀ, ਜਾ ਕੇ ਛੱਤ ਨਾਲ ਲੱਗ ਗਏ, ਫੇਰ ਹੇਠਾਂ ਆ ਗਏ, ਦੁਬਾਰਾ ਫੇਰ ਲੱਗ ਗਏ ਗੁਰਦੁਆਰੇ ਦੀ ਕੰਧ ਦੇ ਨਾਲ, ਛੱਤ ਦੇ ਨਾਲ ਨਾਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਲੰਮੇ ਪੈ ਗਏ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਲਿਖਦੇ ਨੇ ਕਿ ਕੀਰਤਨ ਹੋ ਰਿਹਾ ਸੀ, ਐਸੀ ਉਹਨਾਂ ਦੇ ਅੰਦਰੋਂ ਝੁਣਚਣੀ ਬਾਹਰ ਨਿਕਲੀ, ਕਰੰਟ ਨਿਕਲੀ ਕਿ ਸਾਰੀ ਸੰਗਤ ਝੁਣਚੁਣੀਆਂ ਲੈਣ ਲੱਗ ਗਈ। 6 ਘੰਟੇ ਕੋਈ ਨਾ ਹਿੱਲਿਆ, ਕਹਿੰਦੇ ਥੋੜੀ ਜਿਹੀ ਦੇਰ ਬਾਅਦ ਲਾਈਟ ਨਿਕਲੇ, ਗੋਲਾ ਜਿਹਾ ਨਿਕਲੇ ਗੁਰਦੁਆਰੇ ਚ ਫੈਲ ਜਾਵੇ, ਗੋਲਾ ਜਿਹਾ ਨਿਕਲੇ ਗੁਰਦੁਆਰੇ ਚ ਫੈਲ ਜਾਵੇ, ਤੇ ਇੰਨੀ ਉਹਨਾਂ ਸ਼ਕਤੀ ਆ ਗਈ। ਜੇ ਕਿਸੇ ਦੀ ਪਿੱਠ ਤੇ ਕਿਸੇ ਨੇ ਕਿਹਾ ਵੀ ਮੇਰਾ ਨਾਮ ਨਹੀਂ ਚੱਲਦਾ, ਬਾਪੂ ਕੋਈ ਚਾਚਾ ਕਹਿੰਦਾ ਸੀ, ਉਹਨਾਂ ਨੇ ਹੱਥ ਐਂ ਪਿੱਠ ਤੇ ਰੱਖ ਦੇਣਾ, ਉਹ ਬੰਦਾ ਲਿਟਣ ਲੱਗ ਜਾਂਦਾ ਸੀ ਉਸੇ ਵੇਲੇ। 24 ਘੰਟੇ ਨਹੀਂ ਸੀ ਉੱਠਦਾ, ਅੰਮ੍ਰਿਤ ਛਕਾਉਣ ਲੱਗੇ ਤੇ ਜਦੋਂ ਛਿੱਟੇ ਮਾਰੇ ਤੇ ਨੇਤਰਾਂ ਵੱਲ ਦੇਖ ਕੇ ਜਦ ਛਿੱਟਾ ਮਾਰਿਆ, ਬੋਲੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਬੱਚੇ ਤੇ ਬੋਲਣਾ ਹੋਇਆ। ਭਾਈ ਸਾਹਿਬ ਨੇ ਦੇਖ ਲਿਆ ਭਾਈ ਰਣਧੀਰ ਸਿੰਘ, ਉਹਨਾਂ ਨੇ ਕਹਿਣ ਲੱਗੇ ਵੀ ਸੰਤੋ, ਉਹਨਾਂ ਨੂੰ ਸੰਤ ਕਹਿੰਦੇ ਸੀ ਦੁਨੀਆਂ ਭਰ ਚ, ਉਹਨਾਂ ਨੇ ਕਿਸੇ ਨੂੰ ਸੰਤ ਕਿਹਾ ਹੀ ਨਹੀਂ। ਕਹਿੰਦੇ ਮਹਾਂਪੁਰਸ਼ ਹੋਈ ਕੀ ਹੋ ਗਿਆ, ਕਹਿੰਦੇ ਤਾਕਤ ਜ਼ਿਆਦੇ ਲੱਗੀ ਸੱਤੇ, ਕਹਿੰਦੇ ਹੁਣ, ਕਹਿੰਦੇ ਹੁਣ ਤਾਂ 56 ਘੰਟੇ ਇਹਦੀ ਸੁਰਤ ਨਹੀਂ ਉਤਰਨੀ ਹੈ ਤਾਂ। ਉਹ ਚੱਕ ਕੇ ਪਰੇ ਬਿਠਾਤਾ, ਲੁਧਿਆਣੇ ਸਕੂਲ ਦੀ ਗੱਲ ਹੈ, ਖਾਲਸਾ ਸਕੂਲ ਦੀ, ਬੱਚਿਆਂ ਨੂੰ ਅੰਮ੍ਰਿਤ ਛਕਾਤਾ, ਉਹਦੇ ਬਾਅਦ ਅਖੰਡ ਪਾਠ ਸ਼ੁਰੂ ਹੋ ਗਏ ਤੇ ਜਦੋਂ 56 ਘੰਟੇ ਹੋਏ ਕੀਰਤਨ ਕਰ ਰਹੇ ਨੇ ਤਾਂ ਉਹ ਬੱਚਾ ਹਿੱਲਿਆ, ਹਿੱਲ ਕੇ ਸੰਗਤ ਦੇ ਉੱਤੇ ਐ ਤੈਰਨ ਲੱਗ ਗਿਆ ਜਿਵੇਂ ਮੱਛੀ ਪਾਣੀ ਚ ਤੈਰਦੀ ਹੈ। ਭਾਈ ਸਾਹਿਬ ਕਹਿੰਦੇ ਸਾਡੇ ਸੀਸ ਤੋਂ ਹੋ ਕੇ, ਬਾਜਿਆਂ ਤੋਂ, ਤਬਲਿਆਂ ਤੋਂ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪੈ ਗਿਆ ਲੰਮਾ। ਬਾਪੂ ਜੀ ਉੱਠ ਕੇ ਆਏ, ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਸ਼ੁਰੂ ਕਰੋ, ਇਹਦੀ ਰੂਹ ਇਸ ਵੇਲੇ ਅਕਾਲ ਪੁਰਖ ਦੇ ਦਰ ਤੇ ਖੜੀ ਸੰਜੋਗ ਮੰਗ ਰਹੀ ਹੈ, ਕਿੱਥੇ ਪਹੁੰਚਾਤੇ ਨਾਮ ਨੇ। ਸੋ ਇਹ ਚੀਜ਼ਾਂ ਦੀ ਸਾਨੂੰ ਸੋਝੀ ਨਹੀਂ ਹੈ ਸਾਧ ਸਿੰਘ ਜੀ, ਇਹ ਹੈਗਾ ਅਪਿਓ ਪੀਣ ਵੀ ਕੀ ਉਲੰਘ ਕੇ ਗੁਰਮੁਖ ਸੁਖ ਭਲ ਪਾਈ, ਵਾਹਿਗੁਰੂ ਵੱਡੀ ਵਡਿਆਈ, ਅਜਰ ਨਹੀਂ ਜਰਿਆ ਜਾਂਦਾ। ਸੋ ਮਹਾਰਾਜ ਜੀ ਨੇ ਇਸ ਤਰ੍ਹਾਂ ਦਾ ਭਜਨ ਕੀਤਾ, ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ ਕਦੇ ਕਰ ਲਾਂਗੇ। 3-3 ਸਾਲ ਆਪ ਬੋਲਦੇ ਨਹੀਂ ਸੀ ਹੁੰਦੇ, ਅੰਦਰ ਬੈਠੇ ਰਹਿੰਦੇ ਸੀ। ਪਹਿਲੀ ਵਾਰੀ ਬਾਬਾ ਜਵਾਲਾ ਸਿੰਘ ਆਏ, ਉਹ ਕਹਿਣ ਲੱਗੇ ਤੁਸੀਂ 3 ਸਾਲ ਨਾ ਬੋਲੋ,
ਦੂਸਰੀ ਵਾਰੀ ਆਏ ਕਹਿਣ ਲੱਗੇ ਤੁਸੀਂ ਇੱਕ ਘੰਟੇ ਸੰਗਤ ਨੂੰ ਮਿਲ ਲਿਆ ਕਰੋ, ਸੰਗਤਾਂ ਇਹਨਾਂ ਦਾ ਵੀ ਆਧਾਰ ਕਰਨਾ। ਫਿਰ ਆਪ ਇੱਕ ਘੰਟਾ ਮਿਲਣ ਲੱਗ ਗਏ। ਤੀਸਰੀ ਵਾਰੀ ਆਏ ਕਹਿਣ ਲੱਗੇ ਹੁਣ ਤੁਸੀਂ ਕਿਰਪਾ ਕਰੋ, ਥੋੜਾ ਕੀਰਤਨ ਕਰਨ ਲੱਗ ਜਾਓ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਕਾਲ ਕਮਾਈ ਕੀਤੀ। ਇੱਕ ਵਾਰੀ ਮਹਾਰਾਜ ਨਾਲ ਗੱਲ ਹੋਈ, ਕਹਿਣ ਲੱਗੇ ਜਿਸ ਵਕਤ ਸ਼ਕਤੀਆਂ ਦਾ ਮੰਡਲ ਆਉਂਦਾ ਨਾ, ਉਹ ਸਾਹਮਣਾ ਬੜਾ ਔਖਾ ਹੋ ਜਾਂਦਾ, ਕਿਉਂਕਿ ਬਹੁਤ ਸੰਤ ਤਾਂ ਸ਼ਕਤੀਆਂ ਚ ਫਸ ਗਏ। ਕਹਿਣ ਲੱਗੇ ਜਦੋਂ ਸਾਡੇ ਕੋਲ ਆਈਆਂ, ਕਹਿੰਦੇ ਆਵਾਜ਼ ਆਈ ਵੀ ਮੈਨੂੰ ਤੂੰ ਅੰਗੀਕਾਰ ਕਰ ਲੈ, ਮੈਂ ਪ੍ਰੇਰਣਾ ਸ਼ਕਤੀ ਹਾਂ ਦੁਨੀਆਂ ਦੇ ਵਿੱਚ, ਜਿਹਦੇ ਵੱਲ ਵੀ ਤੂੰ ਫੁਰਨਾ ਕਰੇਗਾ ਉਹਨੂੰ ਤੇਰੇ ਚਰਨਾਂ ਚ ਲਿਆਇਆ ਕਰੋ। ਕਹਿੰਦੇ ਅਸੀਂ ਧਿਆਨ ਇਹਨਾਂ ਦਿੱਤਾ, ਅਸੀਂ ਨਾਮ ਦਾ ਨਾਮ ਦੀ ਮਸਤੀ ਸੀ। ਦੂਸਰੀ ਆਈ ਕਹਿਣ ਲੱਗੀ ਮੈਂ ਅੰਤਰ ਜਾਣਦਾ, ਹਜ਼ਾਰਾਂ ਮੀਲਾਂ ਤੇ ਬੈਠੇ ਦੇ ਦਿਲ ਦੀਆਂ ਗੱਲਾਂ ਦੱਸ ਰਿਹਾ ਕਰੂੰ ਵੀ ਫਲਾਣਾ ਐ ਸੋਚ ਰਿਹਾ। ਉਹ ਵਾਰੀ ਵਾਰੀ ਸ਼ਕਤੀਆਂ ਆਉਂਦੀਆਂ ਰਹੀਆਂ। ਕਹਿੰਦੇ ਅਸੀਂ ਨੇਤਰ ਬਣਾ ਕਰੇ, ਕਹਿੰਦੇ ਅਖੀਰ ਰੂਪ ਧਾਰ ਕੇ ਆ ਗਈਆਂ ਬੀਬੀਆਂ ਦਾ, ਹੱਥ ਬੰਨੀ ਜਾਣ। ਪਰ ਸਾਡੇ ਅੰਦਰ ਕਹਿੰਦੇ ਇੰਨਾ ਵਿਰਾਗ ਸੀ ਕਿ ਅਸੀਂ ਨਿਗਾਹ ਚੱਕ ਕੇ ਬਣਾ ਦੇਖਿਆ ਅਖੀਰ ਕੀ ਹੁੰਦਾ। ਕਹਿੰਦੇ ਫੇਰ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ ਚ ਨਾਮ ਵਸ ਗਿਆ ਨਾ, ਰਿਧੀਆਂ ਸਿੱਧੀਆਂ ਬੇਨਤੀਆਂ ਕਰਦੀਆਂ ਫਿਰਦੀਆਂ, ਮਿੰਨਤਾਂ ਕਰਦੀਆਂ ਵੀ ਮਹਾਰਾਜ ਮੇਤੇ ਵੀ ਸੇਵਾ ਲਓ, ਮੇਤੇ ਵੀ ਸੇਵਾ ਲਓ, ਦਾਸੀਆਂ ਬਣ ਜਾਂਦੀਆਂ। ਸੋ ਇਸ ਤਰ੍ਹਾਂ ਜਦ ਬੰਦਗੀ ਕਰਦਾ, ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰੀ, ਜਦੋਂ ਹਿਰਦੇ ਚ ਨਾਮ ਵਸਦੇ ਵਾਹਿਗੁਰੂ ਦਾ ਰੂਪ ਹੁੰਦਾ। ਵਾਹਿਗੁਰੂ ਜੀ ਕਹਿੰਦੇ ਨੇ ਕਿ ਜਿਨ੍ਹਾਂ ਦੀ ਹਉਮੈ ਦਾ ਨਾਸ਼ ਹੋ ਜਾਵੇ ਮੈਨੂੰ ਭੁੱਲਦੇ ਨਹੀਂ, ਕਹਿੰਦੇ ਉਹ ਦੁਨੀਆਂ ਨੂੰ ਨਹੀਂ ਪਤਾ ਇਹ ਕੌਣ ਹੈ, ਕਹਿੰਦੇ ਉੱਥੇ ਮੈਂ ਹੁੰਦਾ। ਇਸ ਤਰ੍ਹਾਂ ਫਰਮਾਨ ਪੜੋ,
ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ ਜਿਹੜੇ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ ਜਿਹੜੇ, ਮੇਰੇ ਮਨ ਕੇ ਜਿਹੜੇ।
ਆਨੰਦ ਮੇਰਾ ਨਿਜ ਰੂਪ ਜਿਨ੍ਹਾਂ ਦੇ ਵਿੱਚ ਹਉਮੈ ਨਾਸ਼ ਹੋ ਗਈ ਕਹਿੰਦੇ ਉਹ ਮੇਰਾ ਰੂਪ ਹੋਇਆ ਕਰਦਾ ਪਿਆਰਿਓ ਪਿਆਰ ਨਾਲ ਵੈਲਡ ਹੋ ਕੇ ਮੇਰਾ ਰੂਪ ਬਣ ਜਾਂਦਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ ਪ੍ਰਮੈ ਮੋਹਮੈ ਤਾਸਮੈ ਰੰਚਕ ਨਾਹੀਂ ਪੇ ਕਹਿੰਦੇ ਫਲ ਕੀ ਹੁੰਦਾ ਉਨ੍ਹਾਂ ਦਾ ਸਾਨੂੰ ਤਾਂ ਪਤਾ ਨਹੀਂ ਅਸੀਂ ਤਾਂ ਦੇਖੀ ਜਾਂਦੇ ਹਾਂ ਵੀ ਸੰਤਾਂ ਨੇ ਕੱਪੜੇ ਬੜੇ ਸੋਹਣੇ ਪਾਏ ਹੋਏ ਨੇ ਸੰਤਾਂ ਕੋਲ ਗੱਡੀ ਬੜੀ ਸੋਹਣੀ ਹੈ ਬਾਹਰਲਾ ਬਾਹਰਲਾ ਹਿੱਸਾ ਦੇਖਦੇ ਹਾਂ ਪਤਾ ਨਹੀਂ ਵੀ ਇਹ ਕੌਣ ਜਾ ਰਿਹਾ ਕੀ ਹੈ ਉਹ ਭਾਗਾਂ ਵਾਲਿਆਂ ਦੀ ਜਿਨ੍ਹਾਂ ਦੀ ਨਿਗਾਹ ਦ੍ਰਿਸ਼ਟੀ ਖੁੱਲੀ ਹੋਈ ਹੈ ਉਨ੍ਹਾਂ ਨੂੰ ਪਤਾ ਲੱਗਦਾ ਕਹਿੰਦੇ ਉਨ੍ਹਾਂ ਦਾ ਦਰਸ਼ਨ ਜੇ ਕਰ ਲਵੇ ਨਾ ਇੱਕ ਵਾਰੀ ਅੱਖ ਝਮਕੇ ਕਰ ਲਵੇ ਫੇਰ ਅੱਖ ਝਮਕੀ ਗਈ ਉਨ੍ਹਾਂ ਦਾ ਦਰਸ਼ਨ ਹਟ ਗਿਆ ਕਹਿੰਦੇ ਉਹਦਾ ਫਲ ਕੀ ਹੁੰਦਾ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਤਿੰਨ ਦੁੱਖ ਹੁੰਦੇ ਨੇ ਵੱਡੇ ਸੰਸਾਰ ਦੇ ਅੰਦਰ ਇੱਕ ਨੂੰ ਆਦ ਕਹਿੰਦੇ ਨੇ ਇੱਕ ਨੂੰ ਵਿਆਦ ਇੱਕ ਨੂੰ ਉਪਾਦ ਆਦ ਜਿਹੜਾ ਹੁੰਦਾ ਮਨ ਦੇ ਦੁੱਖ ਨੇ ਬਾਹਰੋਂ ਕੋਈ ਦੁੱਖ ਨਹੀਂ ਆਇਆ ਮਨ ਦਾ ਦੁਖੀ ਹੋਇਆ ਫਿਰਦਾ ਕੋਈ ਸੰਸਾਰ ਚ ਐਸਾ ਬੰਦਾ ਨਹੀਂ ਜਿਹੜਾ ਮਨ ਤੋਂ ਦੁਖੀ ਨਾ ਹੋਵੇ ਬੜੇ ਰੋਗ ਲੱਗੇ ਹੋਏ ਨੇ ਮਨ ਨੂੰ ਉਹਨਾਂ ਕਰਕੇ ਪੀੜਤ ਹੈ ਦੁਖੀ ਹੋ ਰਿਹਾ ਬਲੱਡ ਪ੍ਰੈਸ਼ਰ ਹੋਇਆ ਪਿਆ ਹੌਲ ਪਿਆ ਹੋਇਆ ਹੋਕੇ ਆਉਂਦੇ ਨੇ ਹੱਥ ਬਣਦਾ ਨਹੀਂ ਜਿਹੜੀ ਚੀਜ਼ ਚਾਹੁੰਦਾ ਉਹ ਪੂਰੀ ਨਹੀਂ ਹੁੰਦੀ ਪਸਾਰਾ ਵੱਡਾ ਪਸਾਰ ਲਿਆ ਬੱਚਾ ਆਖੇ ਨਹੀਂ ਲੱਗਦਾ ਪੜ੍ਹਾਇਆ ਲਿਖਾਇਆ ਬੜਾ ਇੰਜੀਨੀਅਰ ਬਣਾਤਾ ਬੜਾ ਡਾਕਟਰ ਬਣਾਤਾ ਵਿਆਹ ਕਰਤਾ ਉਹ ਲੈ ਕੇ ਪਾਸੇ ਹੋਇਆ ਮਨ ਚ ਕਿੱਡਾ ਦੁੱਖ ਲੱਗ ਗਿਆ ਵੀ ਬੱਚਾ ਤਾਂ ਇੰਨਾ ਕੁਝ ਕਰਿਆ ਤਾਂ ਕੁਝ ਮਨਾ ਨਤੀਜਾ ਨਿਕਲਿਆ ਲੋਕਾਂ ਨੂੰ ਕਹਿਣ ਵਾਸਤੇ ਹੀ ਆ ਵੀ ਮੇਰਾ ਮੁੰਡਾ ਵੱਡਾ ਅਫਸਰ ਹੈ ਕਿਸੇ ਨੇ ਵਿਰੋਧਤਾ ਕਰਤੀ ਨਿੰਦਿਆ ਕਰ ਦਿੱਤੀ ਦੁੱਖ ਨਹੀਂ ਜਾਂਦਾ ਕੌੜਾ ਬੋਲ ਬੋਲਤਾ ਸਾਰੀ ਜ਼ਿੰਦਗੀ ਨਹੀਂ ਭੁੱਲਦਾ ਮਨ ਦੇ ਦੁੱਖ ਨੇ ਇਹ ਸਾਰੇ ਇਹਨੂੰ ਆਦ ਕਹਿੰਦੇ ਨੇ ਮਨ ਦੇ ਦੁੱਖ ਹਨ ਦੂਸਰਾ ਹੁੰਦਾ ਵਿਆਦ ਉਹਦੇ ਚ ਹੁੰਦਾ ਹੈ ਸਰੀਰ ਦੇ ਦੁੱਖ ਤੀਸਰਾ ਹੁੰਦਾ ਉਪਾਦ ਭੁਲੇਖੇ ਦੇ ਦੁੱਖ ਨੇ ਅਗਿਆਨ ਦੇ ਦੁੱਖ ਮਹਾਂਪੁਰਸ਼ਾਂ ਨੂੰ ਮਿਲਣ ਨਾਲ ਤਿੰਨਾਂ ਦਾ ਹੀ ਨਾਸ਼ ਹੋ ਜਾਂਦਾ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਦਰਸ਼ਨ ਕਰਦੀ ਸਾਰ ਤਿੰਨ ਜਿਹੜੇ ਤਾਪ ਨੇ ਸੰਸਾਰ ਨੂੰ ਲੱਗੇ ਹੋਏ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ ਉਹ ਤਿੰਨੇ ਤਾਪਾਂ ਦਾ ਨਾਸ਼ ਹੋ ਜਾਇਆ ਕਰਦਾ ਜਿੰਨੇ ਤੁਹਾਨੂੰ ਸਾਧੂ ਮਹਾਤਮਾ ਮਹਾਰਾਜ ਦੇ ਨਾਲ ਕਿੰਨੇ ਉਨ੍ਹਾਂ ਦੇ ਸੇਵਾਦਾਰ ਸੈਂਕੜਿਆਂ ਦੀ ਗਿਣਤੀ ਚ ਪੜ੍ਹਦੇ ਤਾਂ ਸਾਰੇ ਹੀ ਨੇ ਚੜ੍ਹਦੇ ਵੀ ਸਾਰੇ ਨੇ ਜਮਾਤਾਂ ਦਾ ਫਰਕ ਹੈ ਕਿਸੇ ਨੇ ਪੂਰਾ ਕਰ ਲਿਆ ਕੋਰਸ ਕਿਸੇ ਨੇ ਅਜੇ ਵਿਚਾਲੇ ਚੱਲ ਰਿਹਾ ਮਿਹਨਤ ਕਰ ਰਿਹਾ ਲੇਕਿਨ ਤੌਰ ਦਿੱਤੇ ਸਾਰੇ ਮਨ ਦੇ ਦੁੱਖ ਦੂਰ ਕਰਦੇ ਸੰਤਾਂ ਨੂੰ ਮਨ ਦਾ ਦੁੱਖ ਨਹੀਂ ਹੋਇਆ ਕਰਦਾ ਕਦੇ ਵੀ ਉਹ ਤਾਂ ਦੁਨੀਆਂ ਦੇ ਦੁੱਖ ਦੂਰ ਕਰਦੇ ਨੇ ਆਪ ਦੁਖੀ ਹੋਏ ਫਿਰ ਦੁਨੀਆਂ ਦਾ ਕਿਵੇਂ ਦੁੱਖ ਦੂਰ ਕਰ ਦੇਣੇ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਹੁੰਦੇ ਨਹੀਂ ਸੰਤ ਸੰਤ ਅਨੰਤ ਹੈ ਨਾ ਹੀ ਅੰਤਰ ਵਾਹਿਗੁਰੂ ਤੇ ਸੰਤ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਸੰਤ ਅਨੰਤ ਹੈ ਅੰਤਰ ਨਾਹੀ ਉਹ ਦੂਸਰਿਆਂ ਦੇ ਦੁੱਖ ਦੂਰ ਕਰਦੇ ਨੇ ਤਪੇ ਹੋਏ ਬੰਦੇ ਆਉਂਦੇ ਨੇ ਬਚਨਾਂ ਨਾਲ ਠਾਰ ਕੇ ਭੇਜ ਦਿੰਦੇ ਹੋਕੇ ਲੈਂਦਾ ਬੰਦਾ ਆਉਂਦਾ ਬਲੱਡ ਪ੍ਰੈਸ਼ਰ ਹੋਇਆ ਹੋਇਆ ਠੀਕ ਹੋ ਕੇ ਸੰਤਾਂ ਕੋਲੋਂ ਚਲੇ ਜਾਂਦਾ ਸਰੀਰ ਦੇ ਦੁੱਖ ਨੇ ਮਹਾਰਾਜ ਜੀ ਦੇ ਕੋਲ ਮਸਾਲਾਂ ਤਾਂ ਹਜ਼ਾਰਾਂ ਹੀ ਨੇ ਇੱਕ ਦੋ ਚਾਰ ਨਹੀਂ ਹੈ ਕਲਕੱਤੇ ਇੱਕ ਡਰਾਈਵਰ ਹੁੰਦਾ ਤੁਹਾਡੇ ਨੇੜੇ ਦਾ ਹੀ ਇਧਰੋਂ ਹੋਰ ਗਾਂ ਨੂੰ ਚਲੇ ਜਾਓ ਪੁੱਛੋ ਮੰਡੀ ਦਾ ਸੀ ਉਹ ਡਰਾਈਵਰਾਂ ਨੂੰ ਰਾਤਾਂ ਨੂੰ ਟਰੱਕ ਚਲਾਉਣੇ ਪੈਂਦੇ ਕੁਦਰਤੀ ਤੌਰ ਤੇ ਸਰੀਰ ਖਰਾਬ ਕਰ ਬੈਠਦੇ ਨੇ ਨਸ਼ੇ ਖਾਣ ਲੱਗ ਜਾਂਦੇ ਆ ਉਹਨਾਂ ਨਾਲ ਹੌਲੀ ਹੌਲੀ ਸਰੀਰ ਗਲਤ ਹੋ ਜਾਂਦਾ ਦੋ ਚੀਜ਼ਾਂ ਵੱਧ ਜਾਂਦੀਆਂ ਕਾਮ ਕ੍ਰੋਧ ਕਾਇਆਂ ਕੋ ਗਰਲੇ ਜਿਉਂ ਕੰਚਨ ਸੁਹਾਗਾ ਢਲੇ ਬਿਰਤੀਆਂ ਗਲਤ ਹੋ ਜਾਂਦੀਆਂ ਨੇ ਕਰੈਕਟਰ ਰਹਿੰਦਾ ਨਹੀਂ ਹੈ ਤੇ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਉਸ ਪ੍ਰੇਮੀ ਨੂੰ ਟੀਬੀ ਹੋ ਗਈ ਇਲਾਜ ਕਰਾਇਆ ਉਸਨੇ ਕਲਕੱਤੇ ਰਹਿ ਕੇ ਡਾਕਟਰ ਕਹਿਣ ਲੱਗਿਆ ਕਹਿੰਦਾ ਮਹਿੰਦਰ ਸਿੰਘ ਆ ਤੇਰਾ ਪਿੰਡ ਬਠਿੰਡੇ ਚ ਹੈ ਕਹਿੰਦਾ ਹਾਂਜੀ ਕਹਿੰਦੇ ਮੈਂ ਤੈਨੂੰ ਸਲਾਹ ਦੇਵਾਂ ਤੇਰੀ ਜ਼ਿੰਦਗੀ 10 ਦਿਨ ਹੋਰ ਹੈ ਸਾਡੇ ਹਿਸਾਬ ਨਾਲ
ਇੱਥੇ ਮਰੇ ਪਏ ਨੂੰ ਲਿਜਾਣਾ ਬੜਾ ਔਖਾ ਹੋਏਗਾ। ਥਰਡ ਸਟੇਜ ਦੀ ਟੀਵੀ ਹੋ ਗਈ, ਤੇਰੇ ਫੇਫੜੇ ਦੇ ਵਿੱਚ ਕੋਈ ਥਾਂ ਨਹੀਂ ਜਿੱਥੇ ਨਾ ਅਸਰ ਹੋਇਆ ਹੋਵੇ, ਖਾ ਲਿਆ ਫੇਫੜਾ ਸਾਰਾ, ਛਾਨਣੀ ਛਾਨਣੀ ਹੋਇਆ ਪਿਆ। ਤੇ ਤੈਨੂੰ ਮੈਂ ਸਲਾਹ ਦਿੰਦਾ ਕਿ ਤੂੰ ਕੱਲ ਨੂੰ ਇਹ ਗੱਡੀ ਚੜ ਜਾ ਤੇ ਆਪਣੇ ਪਿੰਡ ਜਾ ਕੇ ਸਵਾਸ ਛੱਡ ਦੇ, ਘਰਦਿਆਂ ਨੂੰ ਬਿਪਤਾ ਪਾਏਗਾ। ਮੰਨ ਲਈ ਉਸਨੇ ਗੱਲ, ਚੱਲਿਆ ਤਾਂ ਅੰਬਾਲੇ ਆ ਗਿਆ। ਅੰਬਾਲੇ ਥਾਈ ਆਉਂਦਾ ਆਉਂਦਾ ਕੋਈ ਪ੍ਰੇਮੀ ਉਹਦੇ ਕੋਲ ਬੈਠਾ ਸੀ, ਮਹਾਤਮਾ ਦੀਆਂ ਗੱਲਾਂ ਕਰਨ ਲੱਗ ਗਿਆ। ਬਈ ਸੰਤ ਰੇਖ ਚ ਮੇਖ ਮਾਰ ਦਿੰਦੇ ਨੇ, ਉਹ ਜੇ ਚਾਹੁਣ ਤਾਂ ਦੁੱਖ ਵੀ ਦੂਰ ਕਰ ਦਿੰਦੇ ਨੇ, ਕਿੱਡਾ ਹੀ ਬੜਾ ਦੁੱਖ ਕਿਉਂ ਨਾ ਹੋਵੇ। ਡਾਕਟਰ ਜਵਾਬ ਦੇ ਦੇਣ, ਸੰਤ ਕਹਿ ਦਿੰਦੇ ਨੇ ਤੂੰ ਰਾਜੀ ਹੋ ਜਾਏਗਾ, ਕੋਈ ਫਿਕਰ ਨਾ ਕਰ, ਰਾਜੀ ਹੋ ਜਾਂਦਾ। ਉਹ ਹੈਰਾਨ ਨੇ, ਡਾਕਟਰ ਵੀ ਇਹ ਦਵਾਈ ਕੋਈ ਨਹੀਂ ਦਿੱਤੀ, ਇਹ ਕਿਹੜੀ ਚੀਜ਼ ਹੋਈ ਜਿਹਦੇ ਨਾਲ ਰਾਜੀ ਹੋ ਗਿਆ। ਇਹਨੂੰ ਹੀਲਿੰਗ ਪਾਵਰ ਕਹਿੰਦੇ ਨੇ, ਮਹਾਤਮਾ ਚ ਕੁਦਰਤੀ ਤੌਰ ਤੇ ਆ ਜਾਇਆ ਕਰਦੀ। ਉਹ ਜਿਸ ਵਕਤ ਅੰਬਾਲੇ ਆਇਆ, ਗੱਡੀ ਬਦਲਣੀ ਸੀ ਬਠਿੰਡੇ ਵਾਲੀ, ਕਹਿੰਦਾ ਕੋਈ ਸੰਤ ਹੈ? ਉਹ ਮਹਾਰਾਜ ਨੂੰ ਜਾਣਦਾ ਸੀ, ਕਹਿੰਦਾ ਹਾਂ ਰਾੜੇ ਸਾਹਿਬ ਨੇ, ਇਸ ਵੇਲੇ ਬਹੁਤ ਚੜ੍ਹਦੀ ਕਲਾ ਉਹਨਾਂ ਦੀ। ਕਹਿਣ ਲੱਗਿਆ ਮੈਨੂੰ ਰਾਤ ਸਟੇਸ਼ਨ ਦੱਸ ਦੇ ਕਿਹੜਾ, ਮੈਂ ਟਿਕਟ ਲੈ ਲੈਣਾ, ਤੂੰ ਜਾ ਕੇ ਲਿਆ ਦੇ, ਮੇਰੇ ਤਾਂ ਤੁਰ ਨਹੀਂ ਹੁੰਦਾ। ਉਹਨੇ ਦਰਾਏ ਦਾ ਟਿਕਟ ਲਿਆ ਤਾ, ਦੱਸ ਦਿੱਤਾ ਵੀ ਉੱਥੋਂ ਕੋਈ ਸਵਾਰੀ ਤਾਂ ਜਾਂਦੀ ਨਹੀਂ, ਦੇਖ ਲਈ ਕੋਈ ਜੇ ਮਿਲ ਗਈ ਤੈਨੂੰ ਸਵਾਰੀ। ਉਹਨਾਂ ਦਿਨਾਂ ਚ ਕੱਟੇ ਸੀ ਬੱਸਾਂ। ਉਹ ਦਰਾਏ ਉਤਰਿਆ ਤਾਂ ਰਿਕਸ਼ਾ ਮਿਲ ਗਿਆ ਉਹਨੂੰ, ਕਹਿਣ ਲੱਗਿਆ ਮੈਨੂੰ ਰਾਜੇ ਸਾਹਿਬ ਲੈ ਚੱਲ। ਉੱਥੇ ਆ ਗਿਆ ਤਾਂ ਮਹਾਰਾਜ ਜੀ ਦੇ ਕੁਰਸੀ ਤੇ ਬੈਠੇ ਸੀ, ਉੱਥੇ ਬੈਠਾ ਰਿਹਾ, ਟਾਈਮ ਦੇ ਤਾ ਉਹਨੂੰ। ਕਹਿਣ ਲੱਗੇ ਤੂੰ ਪ੍ਰੇਮੀਆਂ ਕਿੱਥੋਂ ਆਏ ਆ, ਅੱਗੇ ਤਾਂ ਕਦੇ ਦੇਖਿਆ ਨਹੀਂ। ਕਹਿੰਦਾ ਮਹਾਰਾਜ ਮੈਂ ਬੜਾ ਦੁਖੀ ਹਾਂ, ਮੈਂ ਕਲਕੱਤੇ ਤੋਂ ਆਇਆ, ਮੈਂ ਤੁਹਾਡੇ ਦੀਵਾਨ ਉੱਥੇ ਸੁਣਦਾ ਰਿਹਾ। ਕੀ ਗੱਲ ਹੈ? ਕਹਿੰਦਾ ਮਹਾਰਾਜ ਮੈਨੂੰ ਡਾਕਟਰ ਨੇ ਕਹਿਤਾ ਵੀ 10 ਦਿਨ ਤੇਰੀ ਉਮਰ ਹੋਰ ਹੈ ਸਾਡੇ ਹਿਸਾਬ ਨਾਲ, ਤੇ ਤੂੰ ਘਰ ਜਾ ਕੇ ਪ੍ਰਾਣ ਛੱਡ, ਮੈਨੂੰ ਥਰਡ ਸਟੇਜ ਦੀ ਤੀਸਰੀ ਦਰਜੇ ਦੀ ਟੀਵੀ ਹੋ ਚੁੱਕੀ ਹੈ, ਇਲਾਜ ਨਹੀਂ ਹੋਇਆ ਕੋਈ ਵੀ, ਵੱਧ ਹੀ ਜਾਂਦੀ ਹੈ। ਸੋ ਮਹਾਰਾਜ ਮੈਂ ਤੁਹਾਡੇ ਚਰਨਾਂ ਚ ਆਪਣਾ ਸਰੀਰ ਛੱਡਣ ਆਇਆ। ਮਹਾਰਾਜ ਕਹਿੰਦੇ ਕੀ ਨਾਂ ਹੈ? ਕਹਿੰਦੇ ਮਹਿੰਦਰ। ਕਹਿੰਦੇ ਮਹਿੰਦਰ ਸਿੰਘ, ਆ ਸੰਤਾਂ ਕੋਲ ਸਰੀਰ ਛੱਡਣ ਨਹੀਂ ਆਈਦਾ, ਸਰੀਰ ਨੂੰ ਨਰੋਆ ਕਰਨ ਆਈਦਾ, ਮਰਨ ਨਹੀਂ ਆਈਦਾ, ਸੰਤਾਂ ਤੇ ਜੀਵਨ ਦਾਨ ਮੰਗੀਦਾ। ਕਹਿਣ ਲੱਗਾ ਸੱਚੇ ਪਾਤਸ਼ਾਹ ਫਿਰ ਆਪ ਕਿਰਪਾ ਕਰੋ। ਮਹਾਰਾਜ ਕਹਿੰਦੇ ਐ ਕਰ, ਤੈਨੂੰ ਹੋਈ ਹੋਈ ਆ ਟੀਵੀ, ਤੂੰ ਘੁੱਟ ਕੇ ਆਪਣਾ ਨੱਕ ਦੇ ਉੱਤੇ ਦੀ ਕੱਪੜਾ ਲੈ ਕੇ ਨਾ ਮੂੰਹ ਬੰਨ ਲਿਆ ਕਰੀ ਤੇ ਬਰਤਨ ਮਾਂਜੀ ਜਾ ਉੱਥੇ, ਇੱਕ ਮੰਤਰ ਤੈਨੂੰ ਦੱਸ ਦਿੰਦੇ ਆ, ਜਾਣਦਾ ਮੂਲ ਮੰਤਰ? ਕਹਿੰਦਾ ਨਹੀਂ ਮਹਾਰਾਜ। ਮਹਾਰਾਜ ਨੇ ਕਿਹਾ ਵੀ ਇੱਕ ਓਂਕਾਰ ਸਤਨਾਮ ਤੋਂ ਲੈ ਕੇ ਆ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕੋਸੀ ਵੀ ਸੱਚ ਕਹਿ ਕੇ ਇੱਕ ਤੋਗਲ ਹੋਰ ਲਾ ਦਿਆ ਕਰ, ਸਰਬਰੋਗ ਕੋ ਔਖਦ ਨਾਮ, ਇਹ ਕਰੀ ਜਾਈ ਦਿਨ ਰਾਤ, ਗੱਲਬਾਤ ਨਾ ਕਿਸੇ ਨਾ ਕਰੀ, ਬਾਹਰ ਜਾ ਕੇ ਆਪਣੇ ਗਰਮੀਆਂ ਦੇ ਮਹੀਨੇ ਤੂੰ ਐਂ ਕਰੀ ਕੋਈ ਬਾਹਰ ਪਾ ਲਈ ਆਪਣਾ ਘਾਹ ਫੂਸ ਦੀ ਚੌਂਬੜੀ, ਉੱਥੇ ਰਹੀ ਸੰਗਤਾਂ ਚ ਨਾ ਰਹੀ, ਬਿਮਾਰੀ ਲੱਗ ਜਾਂਦੀ ਹੁੰਦੀ ਹੈ। ਉਸ ਵੇਲੇ ਪੂਰਨਮਾਸ਼ੀ ਸੀ, ਉਸ ਦਿਨ ਗੁਰਪੁਰਬ ਸੀ ਗੁਰੂ ਨਾਨਕ ਸਾਹਿਬ ਦਾ, ਪਾਠ ਕਰੀ ਗਿਆ, ਦਿਨੋ ਦਿਨ ਤਕੜਾ ਹੁੰਦਾ ਗਿਆ, ਦਿਨੋ ਦਿਨ ਤਕੜਾ ਹੁੰਦਾ ਗਿਆ। ਅਖੀਰ ਜਿਸ ਵਕਤ ਹੋਲੇ ਮਹੱਲੇ ਦੀ ਪੂਰਨਮਾਸ਼ੀ ਆਈ ਤਾਂ ਇੱਕ ਦਿਨ ਪਹਿਲਾਂ ਛੋਟੇ ਮਹਾਰਾਜ ਕੋਲ ਸੰਗਤ ਬੈਠੀ ਸੀ, ਇਹ ਦੋਸ਼ ਤੀਰੀਆਂ ਮੋਢੇ ਤੇ ਚੱਕੀ ਜਾਵੇ ਇਕੱਠੀਆਂ ਹੀ। ਉਹ ਸਿੰਘ ਕਹਿਣ ਲੱਗਿਆ ਵੀ ਮਹਾਰਾਜ ਆ ਸਿੰਘ ਤਾਂ ਬੜਾ ਤਕੜਾ, ਦੋਸ਼ ਤੀਰੀਆਂ ਚੱਕੀ ਜਾਂਦਾ। ਕਹਿੰਦੇ ਫੇਰ? ਕਹਿੰਦਾ ਮੈਂ ਇਹਨੂੰ 4 ਕਿਲੋ ਘਿਓ ਦੇਣਾ ਚਾਹੁੰਦਾ ਜੇ ਤੁਸੀਂ ਹੁਕਮ ਕਰ ਦੋ। ਮਹਾਰਾਜ ਕਹਿੰਦੇ ਅਸੀਂ ਤਾਂ ਕੁਛ ਨਹੀਂ ਕਹਿੰਦੇ, ਚੰਗਾ ਵੈਸੇ ਤਾਂ ਅਸੀਂ ਲੰਗਰ ਚ ਪਾਉਂਦੇ ਹਾਂ, ਜੇ ਤਾਂ ਇਹਨੂੰ ਦੇਣਾ ਦੇ ਦੇ। ਕਹਿੰਦੇ ਮਹਿੰਦਰ ਸਿੰਘ ਉਰੇ ਆਈ ਸਤੀਰੀਆਂ ਰੱਖ ਕੇ, ਸਤੀਰੀਆਂ ਰੱਖੀਆਂ ਤਾਂ ਉਸ ਵੇਲੇ ਆ ਗਿਆ। ਮਹਾਰਾਜ ਕਹਿੰਦੇ ਵੀ ਕੀ ਹਾਲ ਹੈ ਤੇਰਾ, ਤੈਨੂੰ ਘਿਓ ਦੇਣਾ? ਕਹਿੰਦਾ ਕੱਲ ਨੂੰ ਦੀਵਾਨ ਸੁਣਨਾ ਤੁਸੀਂ? ਕਹਿੰਦਾ ਹਾਂਜੀ ਮੈਂ ਸੁਣਨਾ। ਉਹ ਕਹਿੰਦੇ ਕੱਲ ਨੂੰ ਦੇ ਦਿਓ, ਦੀਵਾਨ ਚ ਬੈਠੇ ਹੋ, ਮੈਂ ਉੱਥੇ ਹੀ ਗੱਲ ਕਰ। ਦੂਸਰੇ ਦਿਨ ਮਹਾਰਾਜ ਜੀ ਨੇ ਕੀਰਤਨ ਕਰਿਆ, ਪੂਰਨਵਾਸੀ ਦਾ ਦੀਵਾਨ ਸੀ। ਉਹਦੇ ਬਾਅਦ ਇਹ ਉੱਠ ਕੇ ਖੜਾ ਹੋ ਗਿਆ ਮਹਿੰਦਰ ਸਿੰਘ,
ਕਹਿੰਦਾ ਸਾਧ ਸਿੰਘ ਜੀ ਮੇਰੀ ਵੀ ਬੇਨਤੀ ਸੁਣ ਲਓ ਜੀ। ਕਹਿੰਦਾ ਮੈਂ ਡਰਾਈਵਰ ਸੀਗਾ ਕਲਕੱਤੇ ਭੁੱਚੋ ਮੰਡੀ ਦਾ ਰਹਿਣ ਵਾਲਾ, ਤੇ ਮੈਨੂੰ ਡਾਕਟਰ ਨੇ ਕਿਹਾ ਸੀ ਵੀ 10 ਦਿਨ ਤੇਰੇ ਹੋਰ ਰਹਿੰਦੇ ਨੇ, ਤੇ ਮੈਂ ਇਸ ਤਰ੍ਹਾਂ ਰਾੜੇ ਸਾਹਿਬ ਪਹੁੰਚ ਗਿਆ। ਟੀਵੀ ਮੈਨੂੰ ਥਰਡ ਸਟੇਜ ਦੀ ਸੀ ਤੇ ਮਹਾਂਪੁਰਸ਼ਾਂ ਦੇ ਚਰਨ ਸ਼ਰਨ ਚ ਆਇਆ, ਤੇ ਮਹਾਂਪੁਰਸ਼ਾਂ ਨੇ ਮੈਨੂੰ ਕਹਿ ਦਿੱਤਾ ਕਿ ਕੁਛ ਨਹੀਂ ਹੁੰਦਾ, ਰਾਜੀ ਹੋ ਜਾਏਗਾ। ਉਹ ਜਿਹੜੀ ਆਪਣੀ ਗਾਂ ਦੀ ਮਿਹਨਤ ਹੈ ਉਹ ਤਾਂ ਭੁਲੇਖਾ ਪਾਉਣ ਨੂੰ ਮਹਾਤਮਾ ਕਰਾਇਆ ਕਰਦੇ ਨੇ, ਕੋਈ ਮਾਇਨੇ ਨਹੀਂ ਰੱਖਦੀ। ਜੇ ਕਹਿ ਦਿੱਤਾ ਰਾਜੀ ਹੋ ਜਾਏਗਾ, ਰਾਜੀ ਹੋਣਾ। ਕਿਉਂ ਰਾਜੀ ਹੋਣਾ? ਉਹਦਾ ਭੇਤ ਇਸ ਤਰ੍ਹਾਂ ਮੈਂ ਪੜੋ ਸਾਰੇ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ। ਸੰਤਾਂ ਦੀ ਰਸਨਾ ਉੱਤੇ, ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ।
ਵਸੇ ਸਾਧ ਕੀ ਰਸਮ, ਜੇ ਉਹਨਾਂ ਨੇ ਕਹਿਤਾ ਰਾਜੀ ਹੋ ਜਾਏਗਾ ਫਿਰ ਰਾਜੀ ਹੋ ਜਾਏਗਾ, ਕੋਈ ਦਵਾਈ ਦੀ ਲੋੜ ਨਹੀਂ, ਕੁਛ ਦੀ ਲੋੜ ਨਹੀਂ, ਪਰ ਉਹਨਾਂ ਦਾ ਬਚਨ ਮੰਨਣਾ ਪੈਂਦਾ। ਬਚਨ ਦੇ ਪਿੱਛੇ ਫੇਰ ਉਹਨਾਂ ਦੀ ਸ਼ਕਤੀ ਹੁੰਦੀ ਹੈ। ਸੋ ਪਾਠ ਉਸਨੇ ਕਰਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਗੁਰਗੁਰੂ ਤੋਂ ਸ਼ੁਰੂ ਕਰਕੇ ਸੇਵਾ ਕਰੀ, ਤੇ ਹੋਲੇ ਵਾਲੇ ਦਿਨ ਕਹਿਣ ਲੱਗਿਆ ਸਾਧ ਸਿੰਘ ਜੀ ਮੇਰੀ ਵੀ ਬੇਨਤੀ ਸੁਣ। ਉਹ ਪ੍ਰੇਮੀ ਵੀ ਬੈਠਾ ਸੀ ਜਿਹੜਾ ਕਹਿੰਦਾ ਮੈਂ ਚਾਰ ਫੇਰ ਕੇ ਉਹ ਦੇਣਾ। ਕਹਿੰਦਾ ਮੈਂ ਜਦ ਇੱਥੇ ਆਇਆ ਸੀ ਮੈਨੂੰ ਡਾਕਟਰਾਂ ਨੇ ਜਵਾਬ ਦੇ ਤਾ ਸੀ ਵੀ ਤੂੰ ਨਹੀਂ ਬਚ ਸਕਦਾ, ਤੇ ਮੈਂ ਇੱਥੇ ਆ ਗਿਆ, ਮਹਾਂਪੁਰਸ਼ਾਂ ਨੇ ਕਿਹਾ ਤੈਨੂੰ ਕੁਛ ਨਹੀਂ ਹੁੰਦਾ, ਤੂੰ ਸੇਵਾ ਕਰ ਤੇ ਨਾਲ ਤੂੰ ਆ ਪਾਠ ਕਰੀ ਜਾ। ਕਹਿੰਦਾ ਹੁਣ ਮੈਂ ਕੱਲ ਦੋ ਸ਼ਤੀਰੀਆਂ ਚੱਕੀ ਜਾਂਦਾ ਸੀ ਤੇ ਆ ਪ੍ਰੇਮੀ ਬੈਠਾ, ਕਹਿੰਦਾ ਚਾਰ ਸਿਰ ਘਿਓ ਦੇਣਾ। ਕਹਿੰਦਾ ਮੈਂ ਲੁਧਿਆਣੇ ਗਿਆ ਤੇ ਜਾ ਕੇ ਐਕਸਰੇ ਲਾਈ, ਪਹਿਲੀ ਵੀ ਮੈਂ ਨਾਲ ਲੈ ਗਿਆ। ਉਹ ਡਾਕਟਰ ਮੰਨਦਾ ਹੀ ਨਹੀਂ, ਕਹਿੰਦਾ ਇਹ ਹੋ ਹੀ ਨਹੀਂ ਸਕਦਾ ਵੀ ਤੇਰੀ ਐਕਸਰੇ ਕਿਸੇ ਹੋਰ ਦੀ ਚੱਕ ਲਿਆ ਤੂੰ ਟੀਵੀ ਦੇ ਮਰੀਜ਼ ਦੀ, ਤੇ ਹੁਣ ਕਹਿੰਦਾ ਤੇਰੇ ਫੇਫੜੇ ਦੇ ਵਿੱਚ ਇੱਕ ਵੀ ਨਹੀਂ ਹੈ। ਇਹ ਐਵੇਂ ਗੱਲਾਂ ਨਹੀਂ ਸਾਧ ਸਿੰਘ ਜੀ, ਪ੍ਰੈਕਟੀਕਲ ਨੇ। ਸਾਡੇ ਕੋਲ ਇੱਕ ਭਈਆ ਆਇਆ ਏਟਾ ਜ਼ਿਲ੍ਹੇ ਦਾ ਸੀ, ਤੇ ਉਹਦਾ ਭਾਈ ਉੱਥੇ ਸਵਰਾਜ ਟਰੈਕਟਰ ਚ ਕੰਮ ਕਰਦਾ ਸੀ। ਆਇਆ ਕਹਿਣ ਲੱਗਾ ਜੀ ਮੈਂ ਬਿਮਾਰ ਆ, ਸਹਿ ਸੁਭਾਅ, ਮੈਂ ਕਿਹਾ ਗੁਟਕਾ ਲੈ ਕੇ ਆ ਜਾ ਕੇ ਹਿੰਦੀ ਦਾ। ਉਹ ਦੱਸ ਦਿੱਤਾ ਤੇ ਮੈਂ ਕਿਹਾ ਤੂੰ ਐਂ ਕਰਿਆ ਕਰ ਸਵੇਰੇ ਉੱਠ ਕੇ ਇਸ਼ਨਾਨ ਕਰੀ ਜਾਈ, ਇਸ਼ਨਾਨ ਕਰਕੇ ਨਾ ਆਹ ਦੇਖ ਪੜ ਲੈਂਦਾ ਹਿੰਦੀ। ਕਹਿੰਦਾ ਮੈਨੂੰ ਤਾਂ ਆਉਂਦੀ ਨਹੀਂ। ਉਹਦਾ ਭਾਈ ਕਹਿੰਦਾ ਮੈਨੂੰ ਆਉਂਦੀ ਹੈ। ਮੈਂ ਕਿਹਾ ਇਹਦੇ ਯਾਦ ਕਰਾ ਦੀ, ਤੇ ਰਹਿਤ ਇਹ ਹੈ ਕਿ ਸ਼ਰਾਬ ਨਾ ਪੀ, ਮਾਸ ਨਾ ਖਾਈ, ਆਂਡੇ ਨਾ ਖਾਈ, ਮੱਛੀ ਨਾ ਖਾਈ, ਸਿਗਰਟ ਨਾ ਪੀ, ਤੇ ਗੁਰਦੁਆਰਾ ਹੈ ਕੋਈ ਨੇੜੇ? ਕਹਿੰਦਾ 15 ਕੋਹ ਤੇ ਹੈ, 15 ਮੀਲ ਤੇ। ਮੈਂ ਕਿਹਾ ਤੂੰ ਉੱਥੇ ਜਾਈ ਸਾਈਕਲ ਤੇ ਜਾਵੇਗਾ? ਕਹਿੰਦਾ ਹਾਂ। वहां सतें दे नहीं जाए। तू ऐ करया करी जब तेरे भइए मिले ना, पहला तो तू करदा चले जाएगा तन गुरु नानक तन गुरु नानक तन गुरु नानक, इलाज भी हो रहे होंगे ते जद थोड़े भइए और ना तू उची जगह बोलनी बोल गुरु नानक देव की जय, वहां जा राजी हो जाएगा। पानी पी जाइए पाठ करके, वो गया ही ना भरा को ठहर गया। तो एक दिन भाई आया 25 दिन बाद, कहिंदा जी असीं भुल गए भी किवें पाठ करना सी। मां तुसीं किसे गुरुद्वारे जाने हो? कहिंदे हां असीं दाऊं जाने जिथे भूत कढ़दे ने। मैं चंगा कोई ना, थोड़ी भावनी है, भूतां ते चले जाओ चाहे संतां ते चले जाओ। वो सवा महीने बाद आया, लाल होया पिया रंग। मैं कहा तुसीं आए तां दसो बीमारी की सी? कहिंदे बीमारी तां जी पहला असीं काशी इलाज कराया, फिर विलिंगटन हॉस्पिटल दिल्ली इलाज कराया, पैसे साडे मुक गए, फिर असी PGI च भेज दिता इन। मैं तो यह कहना सी मर जाए तो चंगा, क्यों है ही नहीं सी साडे को खर्च। मैं बीमारी की सी? कहना थर्ड स्टेज की TB सी इन। मैं एक्सरे करा लिया, कहना डॉक्टर मनता ही नहीं भी आ एक्सरे भी एदिया तुसी मैंने दवाई दसो की खाई है। कहना मैं असी कही जाने खादा ही नहीं कुछ, दवाई खाधी नहीं। सर्व रोग को औखद नाम, ये दुख दूर हो जाया करते ने। दर्शन निमख ताप त्रय मोचन परसत मुक्त करत ग्रह कूप, तिने ताप मन दे दुख शरीर दे दुख उपाधियां भुलेखियां दे दुख। सो परमेश्वर कहिंदा मेरा रूप ने साधु इन्हां च फर्क ना जाणियो, ते उन्हां च ताकत किन्नी है उहदे बारे भी फरमान करदे ने।
मेरी बन्नी होई भगत छगाउंदे ने भगतां दी बन्नी, बन्नी होई भगत छगाउंदे भगतां दी बन्नी छगाउंदी, बाबा बाबा पलता दी बनीना छुप, बाबा बाबा पलता दी बनीना छुप दी, मेरी मनी हुई पगत जगाउंदे ने, मेरी मनी हुई पगत जगाउंदे ने, ਤੇਰੀ ਬਾਂਦੀ ਭਗਤ ਸੁਣਾਵੇ ਬੰਦੇ ਭਗਤ ਨਾ ਸੁਣਾਵੇ ਇੱਕ ਸਮੇਂ ਤੋਂ
ਮੇਰੀ ਬਾਂਦੀ ਭਗਤ ਛਡਾਵੇ ਬਾਂਦਾ ਭਗਤ ਨਾ ਛੂਟੇ। ਕਿੱਡਾ ਬੜਾ ਪਾਰ ਬ੍ਰਹਮ ਹੈ ਜਿਹਦਾ ਆਦ ਨੀ ਅੰਤ ਨੀ, ਨਾ ਕਿਤੇ ਪਤਾ ਲੱਗਦਾ ਨਹੀਂ ਜਾਣ ਜਾਈ। ਕਛੂ ਰੂਪ ਰੇਖੰ ਕਾਂ ਵਾਸਤਾ ਕੋ ਫਿਰੇ ਕੌਣ ਪ੍ਰੇਖੰ, ਕਾਂ ਨਾਮਤਾ ਕੋ ਕਹਾਂ ਕਹਿ ਕਹਾਵੇ, ਕਹਾਂ ਕਹਿ ਬਖਾਨੋ ਕਹੇ ਮੂੰ ਨਾਵੇ। ਉਹ ਅਕਾਲ ਪੁਰਖ ਸਾਕਾਰ ਮੰਡਲ ਵਾਲਾ ਕਹਿੰਦਾ ਮੇਰੇ ਨਾਲੋਂ ਮੇਰੇ ਸੰਤਾਂ ਦੇ ਵਿੱਚ ਬਹੁਤੀ ਤਾਕਤ ਹੈ। ਮੇਰੀ ਬੰਨੀ ਹੋਈ ਸੰਤ ਛਡਾ ਦਿੰਦੇ ਨੇ, ਜੇ ਸੰਤ ਬਣ ਦੇਣ ਮੇਰੇ ਤੇ ਨਹੀਂ ਛੁੱਟਦੀ। ਗੁਰੂ ਨਾਨਕ ਪਾਤਸ਼ਾਹ ਦਿੱਲੀ ਗਏ ਹੋਏ ਨੇ, ਅੰਮ੍ਰਿਤ ਵੇਲੇ ਉੱਠੇ ਤਾਂ ਕੋਲੋਂ ਹੀ ਹਾਥੀ ਕਰਨਾ ਸੀ, ਉੱਥੋਂ ਰੋਣ ਦੀ ਆਵਾਜ਼ ਆਉਂਦੀ ਹੈ। ਮਰਦਾਨੇ ਨੂੰ ਕਿਹਾ, ਮਰਦਾਨਿਆ ਇੰਨਾ ਚੀਕ ਚਿਹਾੜਾ ਕਿਉਂ ਪੈ ਗਿਆ? ਕਹਿੰਦਾ ਮਹਾਰਾਜ ਆ ਗਿਆ ਹੋਵੇ, ਮੈਂ ਪਤਾ ਕਰਿਆ ਉਹਨਾਂ ਵਾਪਸ ਆ ਗਿਆ। ਕਹਿੰਦਾ ਮਹਾਰਾਜ ਮਾਵਤ ਤਾਂ ਰੋ ਰਹੇ ਨੇ, ਉਹਨਾਂ ਦਾ ਹਾਥੀ ਮਰ ਗਿਆ। ਇੱਕ ਹਾਥੀ ਇੱਕ ਮਾਵਤ ਕੋਲ ਹੁੰਦਾ ਤੇ ਉਹ ਇਹਨਾਂ ਦੀ ਰੋਟੀ ਸੀ, ਰਿਜਕ ਸੀਗਾ। ਹਾਥੀ ਮਰ ਗਿਆ, ਹੁਣ ਵਿਚਾਰਿਆਂ ਨੂੰ ਹਟਾ ਦੇਣਗੇ। ਮਹਾਰਾਜ ਦਿਆ ਦੇ ਘਰ ਆਏ, ਕਹਿੰਦੇ ਜਾ ਉਹਨਾਂ ਨੂੰ ਕਹਿ ਦੋ ਹਾਥੀ ਮਰਿਆ ਨੀ, ਐਵੇਂ ਪਿਆ, ਉਠਾ ਲੈਣੇ। ਸੋ ਗਿਆ ਮਰਦਾਨਾ, ਕਹਿਣ ਲੱਗਾ ਭਾਈ ਰੋਵਨ ਇਧਰਲੇ ਪਾਸੇ ਗੁਰੂ ਮਹਾਰਾਜ ਬੈਠੇ ਨੇ, ਅੰਮ੍ਰਿਤ ਵੇਲਾ ਹੋਇਆ ਹੋਇਆ, ਹਾਥੀ ਮਰਿਆ ਨੀ, ਤੁਹਾਨੂੰ ਭੁਲੇਖਾ, ਜਾਓ ਜਾ ਕੇ ਲੱਤ ਮਾਰੋ। ਲੱਤ ਮਾਰੀ, ਜਾ ਕੇ ਪੈਰ ਮਾਰਿਆ, ਹਾਥੀ ਉੱਠ ਕੇ ਖੜਾ ਹੋ ਗਿਆ। ਸਾਰੇ ਰੋਣਾ ਪੈ ਗਿਆ। ਸਵੇਰ ਨੂੰ ਬਾਦਸ਼ਾਹ ਨੂੰ ਵੀ ਪਤਾ ਲੱਗਿਆ ਵੀ ਐਸਾ ਇੱਕ ਕਾਮਲ ਫਕੀਰ ਆਇਆ ਹੋਇਆ ਹੈ, ਹਾਥੀ ਮਰ ਗਿਆ ਸੀ, ਸਾਰੇ ਮਾਵਤ ਕਹਿੰਦੇ ਮਰ ਗਿਆ, ਕਹਿੰਦੇ ਉਹਨੇ ਕਹੇ ਤਾਂ ਮਰਿਆ ਨੀ, ਉਹ ਜਿਉਂਦਾ ਹੋ ਗਿਆ। ਬਾਦਸ਼ਾਹ ਆਇਆ, ਗੁਰੂ ਨਾਨਕ ਨੂੰ ਕਹਿਣ ਲੱਗਿਆ ਬੜੀ ਤੇਰੇ ਚ ਤਾਕਤ ਹੈ, ਤੂੰ ਮਰਿਆ ਹੋਇਆ ਹਾਥੀ ਜਿਉਂਦਾ ਕਰਦਾ। ਮਹਾਰਾਜ ਕਹਿੰਦੇ ਬਾਦਸ਼ਾਹ ਤਾਕਤ ਤਾਂ ਸਭ ਵਾਹਿਗੁਰੂ ਦੀ ਵਰਤਦੀ ਹੈ, ਮਾਰਨ ਚ ਬਾਲਣ ਵਾਲਾ ਉਹੀ ਹੈ। ਕਹਿੰਦੇ ਹੁਣ ਮਾਰ ਕੇ ਦਿਖਾ। ਤਾਂ ਮਹਾਰਾਜ ਕਹਿੰਦੇ ਉਹ ਤਾਂ ਮਰਿਆ ਹੋਇਆ, ਉਹਨੂੰ ਕੀ ਮਾਰਨਾ, ਦੜਾ ਮੰਗਿਰ ਗਿਆ ਹਾਥੀ। ਹੁਣ ਕਹਿੰਦਾ ਜਿਉਂਦਾ ਕਰਕੇ ਦਿਖਾ। ਮਹਾਰਾਜ ਕਹਿੰਦੇ ਦੇਖ, ਤੈਨੂੰ ਇੱਕ ਮਿਸਾਲ ਦੱਸਦੇ ਹਾਂ ਬਈ, ਅੱਗ ਜਲਦੀ ਹੈ ਲੱਕੜੀਆਂ ਦੀ, ਕੋਲਾ ਹੱਥ ਨਾਲ ਚੱਕ ਹੋ ਜਾਂਦਾ, ਉਹਨੂੰ ਹੱਥ ਦੇ ਉੱਤੇ ਘੁਮਾਈ ਜਾਓ, ਕੋਲੇ ਨੂੰ ਕੁਛ ਦੇਰ ਘੱਟ ਜਾਂਦਾ, ਜਲਦਾ ਨਹੀਂ ਹੱਥ। ਕਹਿੰਦਾ ਹਾਂ। ਕਹਿੰਦਾ ਜੇ ਲੋਹਾ ਰੱਖ ਦੋ ਅੱਗ ਦੇ ਵਿੱਚ। ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਲੋਹੇ ਨੂੰ ਹੱਥ ਤੇ ਚੱਕ ਕੇ ਦਿਖਾ। ਕਹਿੰਦਾ ਹੱਥ ਤਾਂ ਜਦੇ ਜਲ ਜੂ ਜਦ ਉਹਦੇ ਨਾਲ ਲੱਗਣਾ। ਕਹਿੰਦੇ ਇਸੇ ਤਰ੍ਹਾਂ ਬਾਦਸ਼ਾਹ, ਜਿਹੜੇ ਫਕੀਰ ਹੁੰਦੇ ਨੇ ਰੱਬ ਦੇ ਰੰਗ ਵਿੱਚ ਪਿਆਰ ਵਿੱਚ ਲਾਲ ਹੋਏ ਹੁੰਦੇ ਨੇ, ਰੱਬ ਦੀ ਮਾਰੀ ਨੂੰ ਤਾਂ ਉਹ ਚੱਕ ਲੈਂਦੇ ਨੇ, ਪਰ ਫਕੀਰ ਦੀ ਮਾਰੀ ਹੋਏ ਨੂੰ ਕੋਈ ਨਹੀਂ ਚੱਕ ਸਕਦਾ। ਹੁਣ ਨਹੀਂ ਇਹ ਜਿਉਂਦਾ ਹੁਣ। ਸੋ ਮੇਰੀ ਬੰਦੀ ਭਗਤ ਛਡਾਵਾ ਹੈ ਬੰਦਾ ਭਗਤ ਨਾ ਛੁੱਟੇ ਮੋਏ, ਇੱਕ ਸਮੇਂ ਮੋਕੋ ਗਏ ਬੰਦੇ ਤੋਂ ਹੁਣ ਮੋਹ ਪੈ ਜਵਾਬ ਨਾ ਹੋਏ। ਮੈਂ ਗੁਣ ਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਕੋ ਪ੍ਰੇਮ ਪ੍ਰਗਟ। ਜਿੰਨੀ ਕੁ ਸ਼ਰਧਾ ਹੈ ਉਹਨਾਂ ਕੁ ਉਹਦੇ ਅੰਦਰ ਪ੍ਰਕਾਸ਼ ਹੋ ਜਾਏਗਾ ਇਸ ਬਚਨ ਦੇ ਉੱਤੇ। ਵੱਡੇ ਮਹਾਰਾਜ ਬਾਬਾ ਅਤਰ ਸਿੰਘ ਜੀ ਸੈਦੋ ਜਾਇਆ ਕਰਦੇ ਸੀ ਹਰ ਸਾਲ, ਤੇ ਆਪ ਕਲਪਾਣੀ ਨਦੀ ਦੇ ਕੰਢੇ ਬੈਠੇ ਨੇ। ਰਾਤ ਨੂੰ ਇੱਕ ਬਹੁਤ ਵੱਡੀ ਉਮਰ ਦਾ ਪਠਾਨ, ਜਿਸਦਾ ਨਾਮ ਨਜੁੱਲਾ ਖਾਨ ਸੀ, ਰਈਸ ਸੀ ਇਲਾਕੇ ਦਾ, ਜਰਨੈਲੀ ਪੈਨਸ਼ਨ ਲੈਂਦਾ ਸੀ, 90 ਸਾਲ ਦੀ ਉਮਰ ਹੈ, ਲਾਲਟੈਨ ਫੜੀ, ਕਿੰਨੇ ਜ਼ਮੀਨ ਦਾ ਮਾਲਕ ਹੈ, ਬੜੇ ਖੂਹ ਲੱਗੇ ਹੋਏ ਨੇ ਜ਼ਮੀਨ ਚ। ਸੇਵਾਦਾਰ ਕਹਿਣ ਲੱਗਿਆ, ਬਾਬਾ ਜੀ ਲਾਲਟੈਨ ਦੇ ਨਾਲ ਕੋਈ ਬੰਦੇ ਆ ਰਹੇ ਨੇ। ਬਾਬਾ ਮਹਾਰਾਜ ਕਹਿਣ ਲੱਗੇ, ਬਾਬਾ ਅਤਰ ਸਿੰਘ ਜੀ ਮਹਾਰਾਜ ਕਹਿੰਦੇ ਪਿਆਰ ਦੀ ਸੁਗੰਧੀ ਆ ਰਹੀ ਹੈ, ਆਉਣ ਦਿਓ, ਕੋਈ ਨੀ। ਉਹ ਹੌਲੀ ਹੌਲੀ ਚਲਦੇ ਚਲਦੇ ਬਾਬਾ ਜੀ ਕੋਲ ਪਹੁੰਚ ਗਏ ਤੇ ਆ ਕੇ ਕਹਿਣ ਲੱਗੇ, ਮਹਾਰਾਜ ਮੇਰਾ ਸਿਜਦਾ ਪ੍ਰਵਾਨ ਹੋਵੇ। ਸਿਜਦਾ ਕਰਿਆ ਉਹਨੇ, ਮੱਥਾ ਟੇਕਿਆ ਜਿਵੇਂ ਨਮਾਜ਼ ਪੜ੍ਹਨ ਵੇਲੇ ਟੇਕਦੇ ਨੇ। ਕਹਿੰਦੇ ਖਾਨ ਸਾਹਿਬ ਕੀ ਗੱਲ ਹੈ? ਕਹਿਣ ਲੱਗਿਆ, ਮਹਾਰਾਜ ਮੇਰੇ ਔਲਾਦ ਨਹੀਂ ਹੈ, ਮੈਂ ਸਾਰੇ ਘਰ ਦੇਖ ਲਏ, ਇੱਕ ਆਹ ਡਰ ਰਹਿ ਗਿਆ। ਤੇ ਮੈਨੂੰ ਮੇਰੇ ਸਾਥੀਆਂ ਨੇ, ਸ਼ਰਧਾ ਵਾਲਿਆਂ ਨੇ, ਭਰੋਸੇ ਯਕੀਨ ਵਾਲਿਆਂ ਨੇ ਦੱਸਿਆ ਕਿ ਗੁਰੂ ਨਾਨਕ ਦੇ ਸਾਧੂ ਜਿਹੜੇ ਨੇ, ਜੇ ਉਹਨਾਂ ਦੇ ਚਰਨ ਫੜ ਲਵੇ ਨਾ ਤੇ ਬੱਚਾ ਹੋ ਜੂਗਾ। ਮਹਾਰਾਜ ਕਹਿਣ ਲੱਗੇ, ਕਹਿੰਦੇ ਜਰਨੈਲ ਸਾਹਿਬ ਉਮਰ ਕਿੰਨੀ ਹੈ ਤੇਰੀ? ਕਹਿੰਦੇ ਮੇਰੀ ਉਮਰ ਤਾਂ 90 ਸਾਲ ਦੀ ਹੈ। ਕੀ ਕਰਿਆ ਤੈਂ ਬੱਚੇ ਵਾਸਤੇ? ਕਹਿੰਦਾ ਕੋਈ ਨੀ ਛੱਡਿਆ, ਕੋਈ ਘਰ ਨੀ ਛੱਡਿਆ, ਕੋਈ ਦਰ ਨੀ, ਕੋਈ ਸਾਧੂ ਫਕੀਰ ਨੀ ਛੱਡਿਆ, ਧਾਗੇ ਟੂਣੇ ਟਾਮਣ ਸਭ ਕਰ ਲਏ, ਕਹਿੰਦਾ ਕੁਛ ਨੀ ਬਣਿਆ, 5 ਵਿਆਹ ਕਰਾ ਲਏ, ਹੋਇਆ ਹੀ ਨੀ ਕਿਸੇ ਦੇ। ਚੁੱਪ ਕਰਕੇ ਮਹਾਂਪੁਰਸ਼ ਦੇਖ ਲਿਆ ਵੀ ਪਰਮੇਸ਼ਰ ਵੱਲੋਂ ਬਣਦਾ ਇਹਦੇ ਪੁੱਤਰ ਨੀ ਹੋਣਾ। ਉਹਦੀ ਦੀਨਤਾ ਦੇਖ ਕੇ, ਨਿਮਰਤਾ ਦੇਖ ਕੇ ਦਇਆ ਆ ਗਈ ਸਾਧੂ ਦੇ ਮਨ ਚ। ਕਹਿੰਦੇ ਲੈ ਬਾਬਾ, ਕਿੰਨੀ ਕਿੰਨੀ ਉਮਰ ਹੈ ਤੇਰੀਆਂ ਬੇਗਮਾਂ ਦੀ? ਕਹਿਣ ਲੱਗਿਆ 2 ਤਾਂ ਮਰ ਗਈਆਂ ਤੇ ਜਿਹੜੀ ਹੁਣ ਤੀਸਰੇ ਨੰਬਰ ਤੇ ਆ ਉਹਦੀ 70 ਸਾਲ ਦੀ ਉਮਰ ਹੈ। ਉਦੋਂ ਅੱਗੇ ਕਹਿੰਦਾ 60 ਸਾਲ ਦੀ, ਫੇਰ ਕਹਿੰਦਾ 55 ਸਾਲ ਦੀ। ਕਹਿੰਦੇ ਚੰਗਾ, ਜੇ ਗੁਰੂ ਨਾਨਕ ਦੇ ਘਰੋਂ ਦਬਾਉਣਾ ਫਿਰ ਵੱਡੀ ਦੇ ਝੋਲੀ ਚ ਪਾਵਾਂਗੇ ਇਹ ਦਾਤ, ਮਤਾ ਕੋਈ ਫੇਰ ਸ਼ੱਕ ਕਰਨ ਉਹਨਾਂ ਤੇ। ਕਹਿੰਦਾ ਮਹਾਰਾਜ ਮੈਂ ਫੇਰ ਹੁਣ ਤਾਂ ਆਇਆ ਸ਼ਰਾਬ ਵਾਲਿਆਂ ਤੋਂ ਲੁੱਕ ਕੇ, ਫੇਰ ਮੈਂ ਬਾਜੇ ਵਜਾਉਂਦਾ ਆਊਂਗਾ, ਭੰਗੜੇ ਪਾਉਂਦਾ ਆਊਂਗਾ ਪਠਾਣਾ ਨੂੰ ਲੈ ਕੇ। ਅਗਲੇ ਸਾਲ ਮਹਾਂਪੁਰਸ਼ ਜਾਂਦੇ ਨੇ, ਬਾਬਾ ਜੀ ਜਾ ਕੇ ਬੈਠੇ, ਉਹਨੂੰ ਪਤਾ ਲੱਗਿਆ ਉਸੇ ਵੇਲੇ ਬੈਂਡ ਬਾਜੇ ਵੱਜਦੇ ਆਉਂਦੇ ਨੇ, ਟੋਕਰੇ ਚੱਕੇ ਹੋਏ ਨੇ ਡਰਾਈ ਫਰੂਟਾਂ ਦੇ, ਬਦਾਮਾਂ ਦੇ, ਹੋਰ ਚੀਜ਼ਾਂ ਪਿਸ਼ਤਿਆਂ ਦੇ, ਬੈਂਡ ਬਾਜਾ ਵੱਜਦਾ ਆਉਂਦਾ। ਲਿਆ ਕੇ ਬਾਬਾ ਜੀ ਕੋਲ ਚਰਨਾਂ ਤੇ ਪਾਤਾ, ਕਹਿੰਦੇ ਮਹਾਰਾਜ ਅਸੀਂ ਨਾਂ ਨਹੀਂ ਰੱਖਿਆ, ਹੁਣ ਤੁਸੀਂ ਕਿਰਪਾ ਕਰਕੇ ਨਾਮ ਵੀ ਰੱਖ ਦੋ। ਮਹਾਰਾਜ ਕਹਿਣ ਲੱਗੇ ਭਾਈ ਇਹ ਖੁਦਾ ਨੇ ਦਿੱਤਾ, ਇਹਦਾ ਨਾਂ ਖੁਦਾ ਦਾਦ ਰੱਖ ਲੈ, ਨਾਂ ਰੱਖਤਾ। ਮਹਾਰਾਜ ਜੀ ਇੱਥੇ ਸਾਡੇ ਕੋਲ ਦੀਵਾਨ ਲਾਇਆ, ਦੀਵਾਨ ਲਾਉਣ ਤੋਂ ਬਾਅਦ ਚੰਡੀਗੜ੍ਹ ਆ ਭੀਮਤਾਲ ਨੂੰ ਤੁਰੇ ਤਾਂ ਮੁਰਾਦਾਬਾਦ ਆਪਣੇ ਸਿੰਘ ਰਹਿੰਦੇ ਸੀ ਚੰਨਣ ਸਿੰਘ ਹੋਣੀ, ਉਹਨਾਂ ਨੇ ਰੋਕ ਲਏ ਮਹਾਰਾਜ। ਕਹਿਣ ਲੱਗੇ ਮਹਾਰਾਜ ਦੁਪਹਿਰਾ ਕੱਟ ਕੇ ਜਾਣਾ, ਆਪ ਰਮੇਸ਼ ਕੁਮਾਰ ਸਾਹੂ ਦੀ ਕੋਠੀ ਵਿੱਚ ਰੁਕ ਗਏ। 4 ਵੱਜ ਗਏ, ਸਾਹੂ ਕਹਿਣ ਲੱਗਿਆ, ਰਾਜਾ ਸੀ ਛੋਟਾ ਜਿਹਾ ਕੋਟਦਵਾਰ ਦਾ, ਕਹਿਣ ਲੱਗਿਆ ਸੁਰਜੀਤ ਸਿੰਘ ਨੂੰ, ਕਹਿਣ ਲੱਗਿਆ ਵੀ ਮੈਂ ਸਾਧੂ ਦੇਖੇ ਨੇ, ਦਰਸ਼ਨ ਕਰੇ ਨੇ, ਬਹੁਤ ਦਿਲ ਖੁਸ਼ ਹੁੰਦਾ, ਦੇਖ ਕੇ ਹੀ ਖਿੱਚ ਪੈਂਦੀ ਹੈ ਤੇ ਮੇਰੀ ਵੀ ਆਸ ਪੂਰੀ ਹੋ ਜਾਏਗੀ। ਉਹ ਕਹਿਣ ਲੱਗਿਆ ਪ੍ਰੇਮੀਆ, ਸ਼ਾਹੂ ਸਾਹਿਬ ਸਾਡੇ ਗੁਰੂ ਸਾਹਿਬ ਨੇ ਇੱਕ ਵਚਨ ਕੀਤਾ, ਉਹ ਮੈਂ ਤੈਨੂੰ ਸਮਝਾ ਦਵਾਂ, ਫੇਰ ਤੂੰ ਅਗਲੀ ਗੱਲ ਕਰੀ, ਪੜੋ ਪਿਆਰ ਨਾਲ।
ਜੇ ਤਾਂ 4 ਪਦਾਰਥ ਲੈਣੇ ਸੇਵਾ ਕਰ ਲੈ ਸਾਧਵਾਂ, 4 ਪਦਾਰਥ ਲੈਣੇ ਸੇਵਾ ਕਰ ਲੈ ਸਾਧਵਾਂ, ਸਾਧੂਆਂ ਕਰੇ ਸੇਵਾ ਕਰ ਲੈ ਸਾਧੂਆਂ ਦੀ ਚਾਰ ਪਦਾਰਥ ਜੇ ਕੋ ਮੰਗੇ ਸਾਧਨਾ ਕੀ ਸੇਵਾ ਲਾਗੇ ਦੇਖੋ ਆਪਣਾ ਦੁੱਖ ਮਚਾਵੇ ਹਰ ਹਰ ਨਾਮ ਦੇ ਸਦਿਆ ਦੇਖੋ ਆਪਣੀ ਸੋਭਾ ਜੋੜੇ ਸਾਧ ਸੰਗ ਹਮੈ ਜੁੜੇ ਜਨਮ ਮਰਨ ਤੇ ਗਏ ਸਾਧਨਾ ਕੀ ਸ਼ਰਨੀ ਜਿਸ ਜਨ ਕੋ ਪ੍ਰਭ ਤਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਂਦਾ
ਕਹਿਣ ਲੱਗਿਆ ਸਾਧੂ ਸਾਹਿਬ ਸਾਡੇ ਗੁਰੂ ਸਾਹਿਬ ਨੇ ਸੁਖਨੀ ਸਾਹਿਬ ਚ ਇਸ ਤਰ੍ਹਾਂ ਫਰਮਾਇਆ ਚਾਰ ਪਦਾਰਥ ਜੇ ਕੋ ਮੰਗ ਧਰਮ ਅਰਥ ਕਾਮ ਮੋਹ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਮੁਕਤੀ ਮਿਲ ਜਾਂਦੀ ਹੈ ਪੈਸੇ ਟਕੇ ਦੀ ਬਹੁਲਤਾ ਹੋ ਜਾਂਦੀ ਹੈ ਤੇ ਧਰਮ ਦੀ ਜੀਵਨ ਧਰਮ ਦਾ ਜੀਵਨ ਹੋ ਜਾਂਦਾ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਛ ਉਸ ਦੇ ਵਿੱਚ ਦੱਸਿਆ ਹੋਇਆ ਤੇ ਮੈਂ ਤੈਨੂੰ ਸਲਾਹ ਦਿੰਦਾ ਕਿ ਮਹਾਂਪੁਰਸ਼ਾਂ ਨੇ 4 ਵਜੇ ਜਾਣਾ ਪੂਰੀ ਸ਼ਰਧਾ ਦੇ ਨਾਲ ਤੂੰ ਆ ਜੀ ਉਹ ਕਹਿ ਕੇ ਚਲਿਆ ਗਿਆ ਬਾਹਰ ਬੈਠ ਗਿਆ ਮਹਾਰਾਜ ਆਰਾਮ ਕਰਦੇ ਸੀ 4 ਵਜੇ ਮਹਾਰਾਜ ਜੀ ਤਿਆਰ ਹੋ ਗਏ ਜਲ ਪਾਣੀ ਛਕ ਲਿਆ ਆਪਣੇ ਤਾਂ ਉਸ ਵੇਲੇ ਇਹ ਰਾਜਾ ਜਿਹੜਾ ਸੀ ਰਮੇਸ਼ ਕੁਮਾਰ ਰਾਣੀ ਨੂੰ ਇਸ਼ਨਾਨ ਕਰਾਇਆ ਆਪ ਇਸ਼ਨਾਨ ਕਰਿਆ ਸੁਥਰੇ ਵਸਤਰ ਸਫੈਦ ਵਸਤਰ ਪਹਿਨੇ ਬਾਗ ਸੀ ਸ਼ਹਿਰ ਦੇ ਵਿੱਚ ਉਹ ਤੋਂ ਘਾਹ ਮੰਗਾਇਆ ਮਾਲੀ ਤੋਂ ਕੁਛ ਹੱਥ ਚ ਬੜਿਆ ਹੋਇਆ ਦੋਹਾਂ ਜਣਿਆਂ ਨੇ ਪੱਲੇ ਗਲਾਂ ਚ ਪਾਏ ਹੋਏ ਨੇ ਗਲ ਚ ਪੱਲਾ ਪਾਉਣਾ ਸਾਧੂ ਮਹਾਤਮਾ ਨੂੰ ਕਹਿੰਦੇ ਨੇ ਵੀ ਪੱਲੇ ਕਿਉਂ ਪਾਈ ਫਿਰਦੇ ਨੇ ਉਹ ਹੁੰਦਾ ਹੈ ਵੀ ਮੈਂ ਤੇਰਾ ਗੁਲਾਮ ਹਾਂ ਨਿਮਰਤਾ ਦਾ ਸੂਚਕ ਹੁੰਦਾ ਪੱਲਾ ਉਸ ਵੇਲੇ ਮਹਾਰਾਜ ਦੇ ਹਜ਼ੂਰ ਜਾ ਕੇ ਨਮਸਕਾਰਾਂ ਕਰੀਆਂ ਮਹਾਰਾਜ ਕਹਿਣ ਲੱਗੇ ਕੌਣ ਨੇ ਭਾਈ ਉਹ ਕਹਿਣ ਲੱਗੇ ਮਹਾਰਾਜ ਜਿਨ੍ਹਾਂ ਦੇ ਮਹਿਲ ਚ ਰਹੇ ਹਾਂ ਆਪਾਂ ਕੋਠੀ ਚ ਇਹ ਰਾਜਾ ਹੈ ਕੋਟ ਦੁਆਰ ਦਾ ਤੇ ਰਮੇਸ਼ ਕੁਮਾਰ ਸਾਹੂ ਇਸ ਨੂੰ ਆਖਦੇ ਨੇ ਬੜਾ ਭਲਾ ਲੋਕ ਹੈ ਮਹਾਰਾਜ ਜਾਣਗੇ ਬਈ ਅੱਤ ਅਧੀਨਤਾ ਦੇ ਨਾਲ ਆਇਆ ਜਦੋਂ ਕੋਈ ਹੱਦ ਤੋਂ ਜ਼ਿਆਦਾ ਅਧੀਨਤਾ ਦੇ ਨਾਲ ਜਾਂਦਾ ਸੱਚੇ ਦਿਲ ਨਾਲ ਇੱਕ ਤਾਂ ਬਖੰਡ ਹੁੰਦਾ ਐਵੇਂ ਹੀ ਘਾਹ ਫੜ ਕੇ ਚਲਿਆ ਜਾਵੇ ਦੂਜੇ ਨੂੰ ਧੋਖਾ ਦੇਣ ਉਹ ਅੰਦਰ ਲਈ ਜਾਣਗੇ ਵੀ ਸ਼ਰਧਾ ਵਾਲਾ ਪ੍ਰੇਮੀ ਹੈ ਦਿਆਲ ਹੋ ਗਏ ਕਹਿਣ ਲੱਗੇ ਦੱਸੋ ਸ਼ਾਹੂ ਸਾਹਿਬ ਕੀ ਲੈਣਾ ਤੁਸੀਂ ਕੀ ਮਨੋਰਥ ਹੈ ਤੁਹਾਡਾ ਕਹਿਣ ਲੱਗਿਆ ਮਹਾਰਾਜ 25 ਸਾਲ ਪਹਿਲਾਂ ਇੱਕ ਲੜਕੀ ਹੋਈ ਸੀ ਜਾਇਦਾਦ ਬਹੁਤ ਹੈ ਸ਼ਹਿਰ ਦੇ ਅੰਦਰ ਬਾਜ਼ਾਰ ਨੇ ਕੋਠੀਆਂ ਨੇ ਲੇਕਿਨ ਸਾਂਭਣ ਵਾਲਾ ਕੋਈ ਲੜਕੀ ਨੇ ਆਪਣੇ ਘਰ ਚਲੀ ਜਾਣਾ ਪਤਾ ਨਹੀਂ ਸੁਖੀ ਰਹਿਣਾ ਪਤਾ ਨਹੀਂ ਦੁਖੀ ਰਹਿਣਾ ਤੇ ਇਹਦਾ ਵੀ ਕੋਈ ਸਹਾਰਾ ਨਹੀਂ ਸਾਡੇ ਬਾਅਦ ਤੇ ਕਿਰਪਾ ਕਰੋ ਇੱਕ ਪੁੱਤਰ ਦੀ ਦਾਤ ਦੇ ਦਿਓ ਬਖਸ਼ ਦਿਓ ਮਹਾਰਾਜ ਕਹਿਣ ਲੱਗੇ ਕਿ ਪਹਿਲਾਂ ਕੋਈ ਯਤਨ ਵੀ ਕਰਿਆ ਕਹਿਣ ਲੱਗਿਆ ਹਾਂ ਮਹਾਰਾਜ 68 तीर्थां दा इशनान विधि पूर्वक करके विधि पूर्वक दान दिता। उहदे इलावा जगराते साधुआं नूं बुला बुला कराए, गंगा तो आए साधुआं नूं इत्थे रहायश दे के उहनां दीआं आशीर्वादां लईआं ने, पर महाराज अजे तक मेरी झोली च खैर नहीं पई। कहिंदे कोई भजन पाठ भी करदा हुंदा है? कहिंदा हां महाराज, एक महात्मा ने मैनूं दस्या सी, मैं उपासना करदा हुंदा विष्णु जी दी। महाराज चुप करके कहिंदे अच्छा, फकीर दी तां हुंदी है दुआ देण वाला वाहिगुरू, अपने सिर नहीं ना लैंदे। कहिंदे ऐ कर, जिथे विष्णु जी दी फोटो रखी है ना गुरु नानक साहब दी, लिया के रख लै, बाकी टलियां उवें खड़काई जा, कोई फर्क नहीं पैंदा। ते तू भी क्या करी गुरु नानक साहब नूं, असीं भी कहांगे महाराज तेरी आस पूरी कर देणगे, वचन करता। ते आप भीमताल नूं चले गए। उहदे बाद एक साल तो बाद जदों दोबारा महाराज जी मुरादाबाद गए, बच्चा लैके आ गया। जद मैं देखिया 5 साल दा सी, लंगर बरताउंदा फिरदा सी। सो इस तरह दे नाल जिहा मनोरथ करे अराधे सो संतन ते पावे, जिहा जिहा मनोरथ करके कोई अराधना करदा है वह साधुआं तो मिल जाता है। महेंद्र सिंह लाहौर का हुंदा, मैं नाल सी महाराज दे, उथे बीबियां कठियां होके आ गईयां महाराज दे चरणा च, नाल बीबी नूं लियाईयां, नाल महेंद्र सिंह नूं। इत्थे कालका रेलवे च मुलाजम सीगा, बाद विच इत्थे रहा। बेनती करदी उस वेले महाराज की उम्र भी थोड़ी और सी, 29 साल दे सी आप। महाराज ने कहा की गल भाई, तुसी कठियां होके आए हो? कहिंदे सच्चे पातशाह ब्याह होए नूं बड़ा चिर हो गया ते कोई बच्चा नहीं है। बार बार बेनती करी, अपनी मौत च आ गया, आए हाथ कर लिया। कहिंदे 1, 2, 3, 4, 5, 6, 7, 8 ਜਾਂ ਤਾਂ ਅੱਠ ਕਿਹਾ। ਕਹਿੰਦੇ ਮਹਾਰਾਜ ਨੌ ਨਾ ਕਿਹੋ, ਅਸੀਂ ਤਾਂ 1 ਮੰਗਿਆ ਸੀ। ਕਹਿੰਦੇ ਭਾਈ ਤੁਸੀਂ ਰੋਕਿਆ ਨਹੀਂ, ਅਸੀਂ ਤਾਂ ਗਿਣੀ ਜਾਣਾ ਸੀ। 9 ਬੱਚੇ ਹੋਏ ਉਹਦੇ। ਫਿਰ ਜਿਹਾ ਮਨੋਰਥ ਕਰਿਆ ਰਾਧੇ ਸੋ ਸੰਤਨ ਤੇ ਪਾਵੇ। ਸੋ ਇਹ ਮਹਾਤਮਾ ਦਾ ਪ੍ਰਤਾਪ ਹੋਇਆ ਕਰਦਾ। ਮਹਾਰਾਜ ਕਹਿੰਦੇ ਨੇ ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਉਹ ਰਾਮ ਨਾਮ ਰੰਗ ਰਾਤੇ। ਕੁਛ ਕਹਿ ਦੇਣ ਵਾਹਿਗੁਰੂ ਨੂੰ ਮੰਨਣਾ ਹੀ ਪੈਂਦਾ। ਬਾਬਾ ਵੀਰ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨਾਲ ਜਾਂਦੇ ਨੇ। ਮਹਾਰਾਜ ਨੇ ਕਿਹਾ ਮਹਾਰਾਜ ਜਮਰੌਲ ਦਾ ਕਿਲਾ ਜੇ ਫਤਿਹ ਹੋ ਗਿਆ, ਮਲਖਈਆ ਤਿਆਰ ਹੈ, ਹਥਿਆਰ ਲਏ ਹੋਏ ਨੇ, ਤੇ ਦਰਿਆ ਲੰਘੇ ਆਉਣਾ ਤੇ ਪੰਜਾਬ ਵਿਚ ਉਹੀ ਹਾਲ ਹੋ ਜਾਏਗਾ ਜਿਹੜਾ ਪਹਿਲਾਂ ਸੀ। ਇੱਥੇ ਦੀਆਂ ਬੀਬੀਆਂ ਬੱਚਿਆਂ ਨੂੰ ਲੈ ਕੇ ਵੇਚਣਗੇ, ਬੇਪਤੀ ਕਰਨਗੇ, ਲੁੱਟਣਗੇ। ਕਿਰਪਾ ਕਰੋ, ਇਸ ਵੇਲੇ ਫੌਜ ਲੰਘਣੀ ਚਾਹੀਦੀ ਹੈ। ਸਾਧੂ ਵੈਸੇ ਤਾਂ ਕਰਦੇ ਨਹੀਂ, ਪਰ ਉਪਕਾਰ ਬਸ ਮਨ ਚ ਦਿਆ ਆ ਗਈ, ਅਟਕਦੇ ਕੰਢੇ ਆ ਗਏ। ਕਹਿਣ ਲੱਗੇ ਦੇਖ ਬਈ ਪ੍ਰੇਮੀਆਂ, ਅਸੀਂ ਸੁਖਨੀ ਸਾਹਿਬ ਦਾ ਪਾਠ ਕਰਨਾ, ਉਹਨਾਂ ਚਿਰ ਸਾਨੂੰ ਰਾਹ ਦੇ ਦੇ। ਫਲੱਡ ਆਇਆ ਹੋਇਆ ਸੀ, ਕੰਢਿਆਂ ਦੇ ਉੱਤੇ ਦੀ ਚੱਲਦਾ ਸੀ, ਗਿੱਟੇ ਗਿੱਟੇ ਹੋ ਗਿਆ। ਬਾਬਾ ਜੀ ਵਿਚਾਲੇ ਜਾ ਕੇ ਹਾਥੀ ਲੈ ਕੇ ਖੜ ਗਏ, ਹੌਲੀ ਹੌਲੀ ਸੁਖਨੀ ਸਾਹਿਬ ਦਾ ਪਾਠ ਕਰਦੇ ਨੇ, ਫੌਜਾਂ ਲੰਘਣੀਆਂ ਸ਼ੁਰੂ ਹੋ ਗਈਆਂ। 1 ਪਲਟਣ ਰਹਿ ਗਈ, ਉਹ ਨਾਸਤਕ ਪਲਟਣ। ਕਹਿੰਦੇ ਲੈ ਦਰਿਆ ਵੀ ਕਦੇ ਉਤਰਦਾ, ਪਿਛਲਾ ਪਾਣੀ ਕਿੱਥੇ ਗਿਆ? ਉਹ ਤਾਂ ਵਾਹਿਗੁਰੂ ਦੇ ਹੁਕਮ ਵਿਚ ਹੈ ਸਭ, ਪੈ ਵਿਚ ਪਵਨ ਬਹੇ ਸਦਵਾਓ, ਪੈ ਵਿਚ ਚੱਲੇ ਲੱਖ ਦਰਿਆ। ਖੁਸ਼ ਕਰ ਦੇਵੇ ਉਹਨਾਂ ਨੂੰ ਕੀ ਔਖਾ ਹੈ? ਸਾਰਾ ਪਾਣੀ ਜਿੱਥੇ ਜਿੱਥੇ ਸੀ ਉਤਰ ਗਿਆ। ਉਸ ਵੇਲੇ ਬਾਬਾ ਜੀ ਬਾਹਰ ਪਰਲੇ ਕੰਢੇ ਚਲੇ ਗਏ, ਫੌਜ ਦਾ ਜਿਹੜੀ ਕੰਪਨੀ ਸੀ ਇਹ ਵੜ ਗਈ, ਜਦ ਅੱਧ ਚ ਗਏ ਉੱਡਾ ਹੀ ਫਲੱਡ ਫੇਰ ਆ ਗਿਆ, ਉਹ ਕੰਪਨੀ ਰੁੜ ਗਈ। ਮਹਾਰਾਜਾ ਕਹਿਣ ਲੱਗਿਆ ਬਾਬਾ ਜੀ 1 ਕੰਪਨੀ ਰੁੜ ਗਈ। ਕਹਿੰਦੇ ਭਾਈ ਖਵਾਜਾ ਖਿਜਰ ਨੇ ਬਲੀ ਲੈ ਲਈ, ਨਾਸਤਕ ਸੀਗੇ। ਜੋ ਕੁਛ ਕਰੇ ਸੋਈ ਪ੍ਰਭ ਮਾਨੇ, ਇੱਥੇ ਮਹਾਰਾਜ ਨੇ ਜੋ ਕੁਛ ਕਿਹਾ, ਐ ਨੀ ਗਿਣਤੀ ਨਹੀਂ ਕਰੀ ਵੀ ਵਾਹਿਗੁਰੂ ਆਹ ਵੀ ਮੰਨ ਲੈਂਦਾ, ਆਹ ਵੀ ਮੰਨ ਲੈ, ਟੋਟਲ ਮੰਨਦਾ ਸਾਧੂਆਂ ਦੀ।
ओए राम नाम रंग राते तिनकी शोभा सबनी थाई जिन प्रभ के चरण प्राते मेरे राम संता जेवड ना कोई। क्यों नहीं है राजा क्यों नहीं संता दे बराबर? राजा बीमार हो जाए नहीं राजी हो सकता, महात्मा कहते हो जूगा राजी हो जाता। औलाद नहीं होंगी कहते हो जू, महापुरुष कह दें राज मिलू इन राज मिल जू, क्योंकि जाका कहा दरगाह चला सो किसको नजर लाया वे तले। साधु एवे तो नहीं होंगे, महाराज ने तो कहा भी जिसनों बख्शे सिवत सलाह नानक पातशाही पातशाह, होर पातशाहियां कूड़िया नाम रत्ते पातशाह। राजा सगली श्रेष्ठ का नाम मन पिना, पंडित सूर छत्रपत राजा भगत बराबर और ना कोई। क्यों वाहगुरु बनता उन्हां दिया सब कुछ कर सकते ने, गुरु घर च इजाजत नहीं है, महाराज ने बंद करता। सो इस तरह के नाल महाराज कहते उन्हां दी बराबरी कोई नहीं कर सकता, मेरे राम संतां जेवड ना कोई, भगतां बाणा ही प्रभ अपने स्यों जल थल मैयल सोई, कोट अपराधी संत संघ उधरे जम तां के निर ना आवे। साडे पिंड दा अमरनाथ सी चढ़ाई कर गया, मैनू उन्हें आप ही दसी सी सारी गल, रो रो के दसी सी। कहिंदा जद मैं चढ़ाई करिया मैनू जो दूता ने फड़ लिया, कहिंदा मैं बड़े ध्यान ध्याए, कहिंदा कोई ना बोलिया। कहिंदा जद मैं सहुरिया नू जांदा सी कणक साह नू, मेरा यह नेम सी भी महाराज नू नमस्कार करके कुर्सी ते वचन सुन के जाने, शरदा सी मेरे मन च। मैं क्या महापुरुषो तुसी उह रख लो। कहिंदा इन्ना ही कहा उस वेले आ गए, आ गए जमदूतां नू कहिंदे भाई इहनू ना फड़ो, इहदी तां जे 8 साल उम्र होर रहिंदी है। जद इन्नी गल कही जमदूतां ने छड़ता, हुण जमदूतां दी तां ताकत नहीं है साधुआं दे मुकाबले ते, क्योंकि जम दौड़ जांदा नेड़े नहीं आउंदा। जम तां जे को जी कहे उन्हां को तिन जम की तलब ना होए, जेड़ा साधु नूं हथ बन के फतेह बुला दिंदा उहनूं भी जमदूत नेड़े नहीं आउंदा, सोच के हथ पाउंदा। उह छड़ दित्ता, कहिंदा मैं बाग उत्थे ही मत्था टेकता, इन्ने नूं मैं धरती ते पाया होया जिउंदा हो गया, घर वाली आई मेरी रोंदी। मैं कहा भी हुण देख ला बाग जिहड़ा है साडे खूह दे नाल लगदा सी, 25 बीघे दा बाग सी, बन्ने ना बन्ना लगता। कहना वो बाग मैं महापुरुषां दे चरनी भेटा करती, कह मैनू तेरी लोड़ है बाग दी लोड़ नहीं है। कहना 8 साल दी उम्र मैनू होर बख्शती, राजी हो गया। राजी हो गया राड़े साहब चलिया गया। महाराज कहते किवें आए हो तुसी सेठ जी? कहना महाराज आए होया सी, तुसी मैनू जमदूतां ते छड़ाया, नाले कहा भी 8 साल दी उम्र होर है, ते मैं उत्थे अपना बाग तुहाडे चरणां च भेटा करता सी। महाराज कहते हुण गुजारा किवें करेंगा? कहना मेरे कोल चक्की हैगी महाराज, उत्थे मेरा गुजारा वधिया चलना। महाराज कहते ऐ कर, छोटे संतां को चले जा, बाबा किशन सिंह जी उत्थे चले गया। महाराज कहते देख लाला असी खेती तां करनी नहीं एडी दूर जाके, ऐ कर बाग दा मुल पा लै, पर असी पाउणा तैनू नहीं पाउण देना। दूजी शर्त यह है तां ऐ नहीं कहना भी घट्ट है कि वध है। वो 25 बीघे 6 एकड़ जमीन, बहुत ही सोहनी पिंड दे नाल लगदी न्याई दी जमीन। महाराज कहंदे इहदा 25 बीघे कहंदे 100 रुपया बीघा मुल, उहदे च बेअंत दरख्त खड़े अंबां दे, सारे बूटे टालियां बेअंत खड़ियां, वह लखां रुपए का बाग सीगा। कहंदे 2500 रुपया, कहंदे हुण ना बोली। कहंदा महाराज मैं की ना बोलां, तुसीं तां कुछ भी नहीं करिया। कहते तेरे ना पहला वचन कर लिया सी। 2500 रुपया उन्हें देता, राड़े साहब किसी का नाम नहीं सी लिखा हुंदा, उत्थे कमरा जिहदे च महाराज छोटे रहिंदे सी उत्थे मूहरे लिखा हुंदा भी धमोट दे अमरनाथ ने 2500 रुपये नाल कमरा बनाया। 2500 उन्हां तां बनदा ही नहीं, आप ही बना के उहदा नाम करता। सो इस तरह ना कोट अपराधी संत संघ उधरा, जम तां के नेड़ ना आवे, जम नहीं नेड़े आउंदा। जन्म जन्म का बिछड़िया होवे तिन हर से आन मुला, माया मोह भरम पौ भागै संत शरण जो आवे, जिहा मनोरथ कर इरादै सो संतन ते पावे, जन की महिमा केत गवर्नो जो प्रभ अपने पाने, कौ नानक जिन सतगुर भेटिया ते सब ते पई लका।
ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ ਪੂਰਨ ਗਿਆਨਵਾਨ, ਇਹ ਨਹੀਂ ਵੀ ਉਹ ਤਪ ਕਰਕੇ ਹੋਏ, ਬਚਪਨ ਤੋਂ ਹੀ ਧੁਰ ਤੋਂ ਆਏ ਹੋਏ ਸੀ। ਮੈਂ ਜਦ ਪਹਿਲੀ ਵਾਰੀ ਦਰਸ਼ਨ ਕਰੇ, ਮਾਤਾ ਜੀ ਮੇਰੇ ਲੈ ਗਏ, ਉਸ ਵੇਲੇ 16 ਸਾਲ ਪੂਰਾ ਹੋ ਗਿਆ ਸੀ, 17 ਦੇ ਵਿੱਚ ਸੀ। ਮੈਂ ਬਾਹਰ ਖੜ ਗਿਆ ਦਰਸ਼ਨ ਬਾਹਰ ਕਰਕੇ, ਮਾਤਾ ਕਹਿਣ ਲੱਗੀ ਅੰਦਰ ਆ ਜਾ। ਮੈਂ ਕਿਹਾ ਮੈਂ ਕਰ ਲਏ ਦਰਸ਼ਨ, ਸਾਧੂਆਂ ਸੰਤਾਂ ਕੋਲ ਬਹੁਤ ਮੈਂ ਘੁੰਮਦਾ ਸੀ, ਕੋਈ ਨਹੀਂ ਛੱਡਿਆ, ਤੁਹਾਡੇ ਇਲਾਕੇ 'ਚ ਮੈਂ ਘੁੰਮਦਾ ਫਿਰਦਾ ਰਿਹਾ ਬਚਪਨ 'ਚ, ਪੈਦਲੇ ਸੁਨਾਮ ਤੋਂ ਚੀਮੇ, ਉੱਥੋਂ ਮਾਨਸਾ ਵੱਲ ਨੂੰ, ਆ ਸਾਰਾ ਇਲਾਕਾ ਮੇਰਾ ਗਾਇਆ ਹੋਇਆ। ਦੜਵੇ ਦੇ ਟਿੱਬਿਆਂ 'ਚ 3 ਮੈਂ ਬੈਠਾ ਰਿਹਾ ਸੀ। ਉਹ ਫਿਰ ਮੈਂ ਕਿਹਾ ਦਰਸ਼ਨ ਸਾਰੇ ਸੰਤਾਂ ਦੇ, ਸੰਤ ਜੋਧ ਸਿੰਘ, ਸੰਤ ਅਦਲੇ ਵਾਲੇ, ਮੈਂ ਸਾਰਿਆਂ ਦੇ ਦਰਸ਼ਨ ਕਰੇ ਹੋਏ ਸੀ, ਸੰਤ ਆਪਣੇ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ। ਸੋ ਮੈਂ ਕਿਹਾ ਵੀ ਦਰਸ਼ਨ ਕਰ ਲਏ। ਉਹ ਬੇਬੇ ਮੇਰੀ ਮੈਨੂੰ ਖਿੱਚ ਕੇ ਲੈ ਗਈ, ਤਗੜੀ ਸੀ। ਮਹਾਰਾਜ ਕਹਿਣ ਲੱਗੇ ਕੀ ਗੱਲ, ਕਹਿੰਦੇ ਮਹਾਰਾਜ ਜੀ ਇਹ ਹੈ ਤਾਂ ਚੰਗਾ, ਆਉਂਦਾ ਨਹੀਂ ਸੀ ਅੰਦਰ। ਮਹਾਰਾਜ ਕਹਿਣ ਲੱਗੇ ਮੈਨੂੰ ਐ ਦੇਖਿਆ, ਦੇਖ ਕੇ ਕਹਿੰਦੇ ਤੂੰ ਕੌਣ ਹੈ। ਸੰਗਤ ਬੈਠੀ ਸੀ ਤੇ ਅੰਤ, ਮੈਂ ਕਿਹਾ ਮੈਂ ਚੁੱਪ ਕਰ ਗਿਆ। ਸੰਗਤ ਕਹਿੰਦੀ ਕਾਕਾ ਸੁਣਿਆ ਨਹੀਂ ਤਾਂ ਤੈਨੂੰ ਮਹਾਰਾਜ ਨੇ ਪੁੱਛਿਆ ਹੈ ਵੀ ਤੂੰ ਕੌਣ ਹੈ। ਮੈਂ ਕਿਹਾ ਦੱਸਦਾ ਮਹਾਰਾਜ। ਕਹਿੰਦੇ ਖਾਮੋਸ਼, ਤੁਹਾਨੂੰ ਨਹੀਂ ਪਤਾ ਕੀ ਗੱਲ ਹੈ। ਉਹ ਮੈਨੂੰ 1 ਲੰਘ ਗਿਆ। ਮਹਾਰਾਜ ਨੇ ਫੇਰ ਕਿਹਾ ਵੀ ਤੂੰ ਦੱਸਿਆ ਨਹੀਂ ਤੂੰ ਕੌਣ ਹੈ। ਮੈਂ ਦੱਸਦਾ ਮਹਾਰਾਜ, ਸਕੂਲ ਚੋਂ ਪੜ੍ਹ ਕੇ ਹਟਿਆ ਸੀ, ਨਾ ਮੈਂ ਕਦੇ ਫਿਲਾਸਫੀ ਸੁਣੀ, ਨਾ ਕਿਸੇ ਬਚਨ ਸੁਣੇ ਇਹ ਜੇ, ਤੇ ਸਵਾਲ ਪਾ ਤਾ ਮਹਾਂਪੁਰਸ਼ਾਂ ਨੇ। ਉਹ 3 ਲੰਘ ਗਏ। ਮਹਾਰਾਜ ਕਹਿੰਦੇ ਹੁਣ ਦੱਸਣਾ ਫਿਰ ਤੂੰ ਕੌਣ ਹੈ। ਮੈਂ ਕਿਹਾ ਮਹਾਰਾਜ ਮੈਂ ਦੱਸ ਤਾਂ ਦਿੰਦਾ, ਮੈਨੂੰ ਦੱਸਣਾ ਨਹੀਂ ਆਉਂਦਾ। ਉਹ ਸਾਰੇ ਹੀ ਹੱਸ ਪਏ, ਕਹਿੰਦੇ ਲੈ ਇਹਨੂੰ ਐ ਨਹੀਂ ਪਤਾ, ਬਹੁਤ ਪੁੱਛਦੇ ਆ ਤੂੰ ਕੌਣ ਹੈ। ਕਹਿੰਦੇ ਮਹਾਰਾਜ ਕਹਿੰਦੇ ਕਿਵੇਂ ਨਹੀਂ ਆਉਂਦਾ ਤੈਨੂੰ। ਮੈਂ ਕਿਹਾ ਮਹਾਰਾਜ ਜੇ ਦਰਵਾਜ਼ਾ ਬੰਦ ਹੁੰਦਾ ਤੇ ਮੈਂ ਖੜਕਾਉਂਦਾ, ਤੁਸੀਂ ਮੈਨੂੰ ਪੁੱਛਦੇ ਤੂੰ ਕੌਣ ਹੈ, ਮੈਂ ਆਪਣਾ ਨਾਂ ਲੈਣਾ ਸੀ। ਜੇ ਮੈਂ ਪੰਗਤ 'ਚ ਪ੍ਰਸ਼ਾਦਾ ਛਕਦਾ ਹੁੰਦਾ, ਤੁਸੀਂ ਕਹਿੰਦੇ ਤੂੰ ਕੌਣ ਹੈ, ਮੈਂ ਜਾਤ ਦੱਸਣੀ ਸੀ। ਜੇ ਮੇਰੇ ਕੱਪੜੇ ਰਲਵੇਂ ਪਾਏ ਹੁੰਦੇ, ਨਾ ਬੀਬੀਆਂ ਵਰਗੇ ਨਾ ਆਦਮੀਆਂ ਵਰਗੇ, ਮੈਂ ਦੱਸਣਾ ਸੀ ਵੀ ਮੈਂ ਲੜਕਾ। ਹੁਣ ਮਹਾਰਾਜ ਮੈਂ ਤੁਹਾਡੇ ਸਾਹਮਣੇ ਖੜਾ, ਤੁਸੀਂ ਮੈਨੂੰ ਪੁੱਛ ਲਿਆ ਤੂੰ ਕੌਣ ਹੈ। ਮੈਂ ਕਿਹਾ ਸੱਚੇ ਪਾਤਸ਼ਾਹ ਮੈਂ ਦੱਸਣ ਲੱਗਿਆ ਸੀ ਪਹਿਲਾਂ ਵੀ ਮੇਰਾ 5 ਤਾਂ ਨਾਂ ਹੋਰ ਸੀਗਾ, 11 ਸਾਲ ਤੋਂ ਮੇਰਾ ਨਾਂ ਬਰਿਆਮ ਸਿੰਘ ਹੈ, 16 ਸਾਲ ਸੀ ਮੈਨੂੰ। ਕਹਿੰਦੇ ਫੇਰ ਮੈਂ ਕਿਹਾ ਮੈਨੂੰ ਪਿਛਲੇ ਜਨਮ ਦੇ ਨਾਂ ਦਾ ਵੀ ਪਤਾ, ਹਰਨਾਮ ਸਿੰਘ ਸੀਗਾ ਮੇਰਾ ਨਾਂ। ਮੈਂ ਕਿਹਾ ਮਹਾਰਾਜ ਪਿੱਛੇ ਮੈਂ ਚਲਿਆ ਗਿਆ ਤੇ ਪਿੱਛੇ ਮੈਂ ਘੁੰਮ ਗਿਆ, ਜਿਵੇਂ ਇੱਕ ਹੋਵੇ ਨਾ ਖੂਹ ਦੇ ਵਿੱਚੋਂ ਡੂੰਘਾ ਖੂਹ ਹੋਵੇ 100-200 ਮੀਲ, ਤੇ ਪੌਣੀ ਦੇ ਉੱਤੇ ਲੱਜ ਬੰਨੀ ਹੋਵੇ, ਗੰਢ ਦਿੱਤੀ ਹੋਵੇ, ਮੈਂ ਡੋਲ ਛੱਡ ਦੋ ਉਹ ਪੌਣੀ ਘੁੰਮੀ ਜਾਊਗੀ, ਅਖੀਰ ਉਹ ਗੰਢ ਆ ਜੂਗੀ। ਕਹਿੰਦੇ ਗੱਲ ਤਾਂ ਬਹੁਤ ਨੇੜੇ ਪਹੁੰਚ ਗਿਆ ਤੂੰ। ਮੈਂ ਕਿਹਾ ਮਹਾਰਾਜ ਮੈਨੂੰ ਹੁਣ ਦੱਸਣਾ ਨਹੀਂ ਆਉਂਦਾ, ਮੈਂ ਉਹ ਹਾਂ ਜਿਹੜਾ ਪਹਿਲੇ ਦਿਨ ਬਣਿਆ ਸੀ, ਉਹਦੇ ਬਾਅਦ ਜਿਹੜਾ ਸਫ਼ਰ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰ ਰਿਹਾ।
ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜ ਨੀਰ ਸਰਕਾਰ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜ ਨੀਰ ਸਰਕਾਰ, ਕਈ ਜਨਮ ਪੰਖੀ ਸਰਦੋਇਓ, ਕਈ ਜਨਮ ਹੈ ਗੁਰ ਵਿਖੋ, ਕਿਸੇ ਰੁੱਖ ਬਿਰਸਾ ਬਚੀਨੇ, ਕਿਸੇ ਪਸ਼ੂ ਪਾਏ, ਕਿਸੇ ਨਾਗ ਪੁਰੀਨੇ ਆਏ, ਕਿਸੇ ਪੰਖੋ ਲਾਏ।
ਮਹਾਰਾਜ ਸਫ਼ਰ ਕਰਿਆ, ਬੇਅੰਤ ਸਰੀਰ ਧਾਰਨ ਕਰੇ ਨੇ, ਹੁਣ ਮੈਨੂੰ ਨਹੀਂ ਪਤਾ। ਮਹਾਰਾਜ ਵੀ ਕਹਿੰਦੇ ਨੇ ਸੁਣ ਰਹੇ ਤੂੰ ਕੌਣ ਕਹਾਂ ਤੇ ਆਇਆ, ਏਤੀ ਨਾ ਜਾਣੇ ਕੇਤੀ ਕ ਮੁੱਦਤ, ਚਲਦੇ ਖਬਰ ਨਾ ਪਾਇਆ। ਮਹਾਰਾਜ ਕਹਿਣ ਲੱਗੇ ਬਹਿ ਜਾ ਇੱਥੇ। ਮੈਂ ਵੀ ਬਹਿ ਗਿਆ। ਮਹਾਰਾਜ ਨੇ ਨੇਤਰ ਬੰਦ ਕਰ ਲਏ, 45 ਕੋਈ ਬਚਨੇ ਨਾ ਕਰਿਆ। ਫੇਰ ਮੈਨੂੰ ਕਹਿਣ ਲੱਗੇ, ਕਹਿੰਦੇ ਨੇਤਰ ਖੋਲ, ਕਹਿਣ ਲੱਗੇ ਦੇਖ ਸੰਗਤ ਨੂੰ ਕਹਿੰਦੇ ਤੁਸੀਂ ਹੱਸਦੇ ਸੀ ਨਾ ਮੁੰਡੇ ਤੇ ਕਹਿੰਦੇ ਗੱਲ ਤੁਹਾਡੇ ਸਮਝ ਆਈ ਕਿਸੇ ਦੇ ਸਾਰੇ ਚੁੱਪ ਕਰਕੇ ਮੈਨੂੰ ਕਹਿੰਦੇ ਕਾਕਾ ਇਹਨੂੰ ਕੋਈ ਵੀ ਨਹੀਂ ਦੱਸ ਸਕਦਾ ਇਹ ਜਿੱਥੇ ਤੂੰ ਗੱਲ ਕਰਦਾ ਨਾ ਉੱਥੇ ਇਹਦਾ ਨਾਂ ਸਿਆਣਿਆਂ ਨੇ ਜੀਵਾਤਮਾ ਪਾ ਲਿਆ ਕਹਿੰਦੇ ਗਾਂ ਤੈਨੂੰ ਕਿਵੇਂ ਲੱਗਦਾ ਮੈਂ ਕਿਹਾ ਮਹਾਰਾਜ ਮੈਨੂੰ ਐਂ ਲੱਗਦਾ ਵੀ ਇੱਕ ਵੱਡੇ ਪ੍ਰਕਾਸ਼ ਦੇ ਵਿੱਚੋਂ ਇੱਕ ਨਿੱਕੀ ਜਿਹੀ ਕਿਰਨ ਵੱਖਰੀ ਹੋ ਰਹੀ ਹੈ ਕਹਿੰਦੇ ਬਸ ਆਹ ਜਿਹੜੀ ਗੱਲ ਤਾਂ ਕਹੀ ਹੈ ਨਾ ਇਹ ਕਦਮ ਪੱਟ ਲੈ ਗਾਂ ਨੂੰ ਬਸ ਖਤਮ ਹੈ ਗੱਲ ਮਹਾਤਮਾ ਨੇ ਮਿਲਦੀ ਸਾਰ ਐਸਾ ਅਸਰ ਕਰਿਆ ਉੱਥੇ ਹੀ ਮੇਰੇ ਬਿਰਤੀ ਲੱਗ ਗਈ ਘਰ ਨਹੀਂ ਆਇਆ ਮੈਂ ਮੁੜ ਕੇ ਸਿੱਧਾ ਹੀ ਇੱਥੇ ਆ ਗਿਆ ਮਸਤੂਆਣੇ ਬੈਠਾ ਰਿਹਾ ਨਾ ਉਹ ਗੱਲ ਟੁੱਟੇ ਉਹ ਦਿਮਾਗ ਚੋਂ ਹੀ ਨਾ ਨਿਕਲੇ ਤੇ ਨਾਲ ਮਹਾਂਪੁਰਸ਼ਾਂ ਨੇ ਕਿਹਾ ਇੱਥੇ ਸੱਚੀ ਗੱਲ ਜਿਹੜੀ ਹੈ ਉਹ ਤੈਨੂੰ ਅਸੀਂ ਦੱਸ ਦਿੰਦੇ ਹਾਂ
ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਕੋਈ ਜੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦ ਕੋਈ ਜੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿੰਦਾ ਕੋਈ ਜੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਬਿੰਦਾ ਕੋਈ ਜੀ ਗੋਬਿੰਦ ਬਿੰਨਾ ਕੋਈ ਜੀ ਬਿੰਨਾ ਕੋਈ ਗੋਬਿੰਦ ਬਿੰਨਾ ਕੋਈ ਜੀ ਬਿੰਨਾ ਕੋਈ ਜੀ
ਜਲ ਤੇ ਭਿੰਨ ਨਾ ਹੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਭਿੰਨ ਨਹੀਂ ਕੋਈ ਜੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਤਰਨ ਮੈਂ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਿਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬਸ ਅੰਤਰ ਮਾਏ ਚਾਰ ਕੁੰਟ ਦੈ ਦਿਸੇ ਸਮਾਏ ਤਿਸ ਤੇ ਭਿੰਨ ਨਾਹੀ ਕੋ ਥਾਂ ਗੁਰ ਪ੍ਰਸ਼ਾਦ ਨਾਨਕ ਸੁਖ ਪਾਰ ਬ੍ਰਹਮ ਕੇ ਸਗਲੇ ਥਾਂ ਜਿਤ ਜਿਤ ਕਰ ਰੱਖੇ ਤੈਸਾ ਤਿੰਨ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੈ ਸੋਈ ਫਨ ਹੋ ਪਸਰੇ ਉਹ ਆਪ ਹੋਏ ਅਨਕ ਤਰੰਗ ਲਗੇ ਨਾ ਜਾਏ ਪਾਰ ਬ੍ਰਹਮ ਕੇ ਜੈਸੀ ਮਤ ਦੇ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਅਵਨਾਸ਼ ਸਦਾ 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 ਦਿਆਲ ਸਿਮਰ ਸਿਮਰ ਨਾਨਕ ਪਏ ਨਿਹਾਲ। ਕਹਿੰਦੇ ਲੈ ਬਈ ਆਹ ਸਭ ਕੇ ਯਾਦ ਕਰ ਲੈ, ਆਖਰੀ ਕਦ ਮੈਂ ਜੇ ਪਟ ਗਿਆ ਤਾਂ ਖੱਟ ਗਿਆ। ਮੈਂ ਮਹਾਰਾਜ ਜ਼ਿੰਦਗੀ ਬੜੀ ਔਖੀ ਹੈ, ਪਤਾ ਨਹੀਂ ਕਿਹੜੀਆਂ ਲਹਿਰਾਂ ਚ ਗਿਰਨਾ ਹੈ। ਜੇ ਆਪ ਕਿਰਪਾ ਕਰਕੇ ਸਿਰ ਤੇ ਹੱਥ ਰੱਖੋਗੇ, ਮੇਰੀਆਂ ਭੁੱਲਾਂ ਨੂੰ ਨਹੀਂ ਵਿਚਾਰੋਗੇ, ਆਪ ਦੀ ਮਦਦ ਨਾਲ ਤਾਂ ਲੰਘ ਜਾਂਗੇ। ਪਰ ਇਹ ਮੁਸ਼ਕਲ ਹੈ, ਇਹ ਦ੍ਰਿਸ਼ਟੀ ਆ ਹੀ ਨਹੀਂ ਸਕਦੀ। ਇੱਥੇ ਤਾਂ ਸਾਨੂੰ ਦੀਦੇ ਨੇ ਉਹ ਫਲਾਣਾ, ਮੇਰਾ ਫਲਾਣਾ ਕੁਛ ਕਰਤਾ, ਉਹਨੇ ਉਹ ਕਰਤਾ, ਉਹਨੇ ਉਹ ਕਰਤਾ, ਉਹ ਦੁਸ਼ਮਣ ਹੈ, ਉਹ ਮਿੱਤਰ ਹੈ। ਇੱਥੇ ਤਾਂ ਦਵਾਇਤ ਹਟਦੀ ਨਹੀਂ ਹੈ, ਇਹ ਹਟਦੀ ਹੈ। ਮਹਾਰਾਜ ਕਹਿਣ ਲੱਗੇ ਸਾਧਨ ਦੇ ਨਾਲ, ਜਦ ਤੱਕ ਸਾਧਨ ਨਹੀਂ ਹੈ ਇਹਦੇ ਵਾਸਤੇ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ ਸਾਰੀ ਜ਼ਿੰਦਗੀ। ਜੇ ਹਟ ਗਿਆ ਮੈਂ ਮਰ ਗਈ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤੇ ਔਰ ਗੱਲ ਖਤਮ ਹੋ ਗਈ। ਦੁਤੀਆ ਨਾਸ ਇੱਕ ਰਹਿਆ ਸਮਾਏ, ਨੇਚਾ ਕਰਨਾ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ, ਇੱਕੋ ਹੋਤ ਪੋਤ, ਇੱਕ ਦੇਖਿਆ ਇੱਕ ਮੰਨਿਆ, ਇੱਕੋ ਸੁਣਿਆ ਸਰਵਨ ਸਰੋਤ। ਤੋ ਇਹ ਆਖਰੀ ਸਬਕ ਹੈ। ਜੇ ਆ ਜਾਵੇ ਕਿਸੇ ਦੇ ਭਾਗਾਂ ਦੇ ਵਿੱਚ ਉਹ ਲੰਘ ਗਿਆ, ਜਿੰਨਾ ਚਿਰ ਨਹੀਂ ਆਉਂਦਾ ਉਨਾ ਚਿਰ ਹਮ ਇਹ ਜਾਤ ਹੈ, ਹਮ ਮੈਂ ਕਰਮ ਕਮਾਏ, ਹਮ ਮੈਂ ਇਹ ਬੰਧਨਾ, ਫਿਰ ਜੁਨੀ ਪਾਏ। ਸੋ ਹੁਣ ਸਮਾਂ ਜਾਤ ਨਹੀਂ ਰਹਿੰਦਾ, ਪਿਆਰ ਦੇ ਨਾਲ ਪੜੋ ਤੇ ਉਹਦੇ ਬਾਅਦ ਫਿਰ ਸਾਨੂੰ ਛੁੱਟੀਆਂ ਬਖਸ਼ੋ।
ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਰਾਰੀ ਰੇ, ਸੇਵਕ ਜੋ ਹਰ ਪਾਏ ਕਥਾ ਨਰਾਰੀ ਰੇ,
ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਰਾਰੀ। ਸੋ ਸਾਧੂਆਂ ਵਾਸਤੇ ਸਾਧ ਸੰਗਤ ਜੀ ਸਾਰੇ ਪਰਮੇਸ਼ਰ ਹੁੰਦੇ, ਸੰਸਾਰ ਦਾ ਕੰਮ ਚਲਾਉਣਾ। ਦੁਨੀਆਂ ਸਾਧੂਆਂ ਨੂੰ ਆਪਣਾ ਡਿਕਟੇਸ਼ਨ ਦਿੰਦੀ ਹੈ ਵੀ ਐਂ ਚੱਲੋ, ਐ ਬੰਦੇ ਨੂੰ ਵੜਨ ਦੇਣਾ, ਇਹਨੂੰ ਨਹੀਂ ਵੜਨਾ। ਗੁਰੂ ਨਾਨਕ ਦੇ ਘਰ ਤੋਂ ਕਿਹਨੂੰ ਕੋਈ ਰੋਕ ਸਕਦਾ? ਇਹ ਤਾਂ ਦਰ ਖੁੱਲ੍ਹਾ ਹੈ, ਚਾਰ ਦਰਵਾਜ਼ੇ ਲਾਏ ਨੇ, ਆ ਜਾਓ ਜਿੱਧਰ ਦੀ ਕੋਈ ਆਉਂਦਾ, ਜਿੱਤ ਦੁਆਰਾ ਉਭਰਾ ਤਿੱਤਾ ਲਿਹੋ। ਸੋ ਬਾਕੀ ਹੈ ਕੰਮ ਹੁੰਦੇ ਨੇ ਸੰਸਾਰ ਦੇ, ਸੰਤਾਂ ਨੇ ਬਹੁਤ ਵੱਡਾ ਕੰਮ ਚੁੱਕਿਆ। ਜੇ ਤਾਂ ਇਹ ਬੇਪਰਵਾਹੀ ਚ ਹੁੰਦੇ ਨੇ, ਇਹ ਤਾਂ ਇਹਨਾਂ ਦੀ ਬੜੀ ਭਾਰੀ ਕਿਰਪਾ ਹੈ, ਆਪਣੇ ਆਤਮ ਆਨੰਦ ਨੂੰ ਛੱਡ ਕੇ ਇੱਕ ਤਰ੍ਹਾਂ ਦੀ ਬੜੀ ਭਾਰੀ ਗ੍ਰਿਸਤ ਗੱਲ ਪਾ ਲਈ। ਮੈਂ ਤਾਂ ਕਿਹਾ ਸੀਗਾ ਇਹਨਾਂ ਨੂੰ, ਮੈਂ ਕਿਹਾ ਵੀ ਕੀ ਲੈਣਾ ਆਪਣਾ ਭਜਨ ਬੰਦਗੀ ਕਰੀ ਚਲੋ, ਇਹਦੇ ਚ ਬੇਅੰਤ ਗੱਲਾਂ ਨਵੀਆਂ ਨਿਕਲਣਗੀਆਂ। ਸੋ ਹੁਣ ਜਿਹੜਾ ਕੰਮ ਜਿਹਨੇ ਕਰਨਾ ਹੈ ਉਹ ਤੋਂ ਹੀ ਕਰਾਉਣਾ ਪੈਣਾ। ਲੱਕੜੀ ਦਾ ਕੰਮ ਕਰਾਉਣਾ ਹੈ ਸਾਡੇ ਕੋਲ ਲੱਕੜੀ ਵਾਲੇ ਕੋਲ ਜਾਣਾ ਪੈਣਾ, ਲੋਹੇ ਦਾ ਕਰਾਉਣਾ ਲੋਹੇ ਵਾਲੇ ਕੋਲ, ਬਿਮਾਰ ਹੈ ਡਾਕਟਰ ਕੋਲ ਜਾਣਾ ਪੈਣਾ, ਸਰਕਾਰੀ ਕੰਮ ਕਰਾਉਣੇ ਨੇ ਸਰਕਾਰੀ ਬੰਦਿਆਂ ਕੋਲ ਜਾਣਾ ਹੀ ਪੈਣਾ, ਕਿਉਂਕਿ ਗ੍ਰਸਤ ਹੈ, ਜ਼ਿੰਮੇਵਾਰੀ ਹੈ ਬੜੀ ਭਾਰੀ। ਸੋ ਇੱਥੇ ਸਰਦਾਰ ਬੇਅੰਤ ਸਿੰਘ ਜੀ ਨੇ ਆਉਣਾ ਸੀ, ਸਾਡੇ ਵਾਸਤੇ ਸਾਰੇ ਗੁਰੂ ਦੇ ਸਿੱਖ ਨੇ, ਕੋਈ ਆ ਜਾਓ, ਜੋ ਮਰਿਆਦਾ ਹੈ ਉਹ ਮਰਿਆਦਾ ਨੂੰ ਮੰਨੇ, ਮਰਿਆਦਾ ਤੇ ਬਾਹਰ ਨਹੀਂ। ਸੋ ਉਹਨਾਂ ਦਾ ਆਪਰੇਸ਼ਨ ਹੋਣਾ ਸੀ, ਸੰਤਾਂ ਨੇ ਇਲਾਕੇ ਦੇ ਭਲੇ ਵਾਸਤੇ ਬਹੁਤ ਵੱਡੇ ਪ੍ਰੋਗਰਾਮ ਲਿਖੇ ਹੋਏ ਨੇ ਵੀ ਇੱਥੇ ਆਹ ਵੀ ਹੋ ਜਾਏ, ਆਹ ਵੀ ਹੋ ਜਾਏ, ਸੜਕਾਂ ਵੀ ਸਹੀ ਹੋ ਜਾਣ, ਇਲਾਕੇ ਨੂੰ ਫਾਇਦਾ। ਸੰਤਾਂ ਨੇ ਤਾਂ ਕੁਛ ਨਹੀਂ ਕਰਨਾ, ਇਹਨਾਂ ਦੇ ਬਾਲ ਬੱਚੇ ਤਾਂ ਉੱਥੇ ਰਹਿੰਦੇ, ਨੌਕਰੀਆਂ ਕਰਦੇ, ਸਾਰੇ ਬੱਚਿਆਂ ਨੂੰ ਆਪਣੇ ਬੱਚੇ ਬਣਾ ਲਿਆ। ਇਹਨਾਂ ਦੀ ਤਰੱਕੀ ਵਾਸਤੇ, ਇਲਾਕੇ ਦੀ ਤਰੱਕੀ ਵਾਸਤੇ ਸੰਤ ਇਹੋ ਜਿਹੇ ਕੰਮ ਕਰ ਦਿੰਦੇ ਨੇ ਜਿਨ੍ਹਾਂ ਨਾਲ ਕੋਈ ਤਲਕ ਹੀ ਨਹੀਂ ਹੁੰਦਾ। ਸਾਡੇ ਉੱਥੇ ਫਿਰਨੀਆਂ ਚ ਹੋ ਕੇ ਸੜਕਾਂ ਲੰਘਦੀਆਂ ਸੀ, ਹਰ ਵਕਤ ਡਰ ਰਹਿੰਦਾ ਸੀ ਵੀ ਐਕਸੀਡੈਂਟ ਹੋ ਜੂ, ਕੂਣੀ ਮੋੜਦੀਆਂ ਸੀ। ਉਹ ਸੰਗਤਾਂ ਨੇ ਕਿਹਾ ਸੜਕ ਸਿੱਧੀ ਬਣ ਗਈ, 2.5 ਕਿਲੋਮੀਟਰ ਸੜਕ ਇਹੋ ਜਿਹੀ ਸੋਹਣੀ ਬਣ ਗਈ, 12 ਫੁੱਟ ਗੋਲਾ, ਉਹਦੇ ਤਾਂ ਲੈਣਾ ਹੀ ਨਹੀਂ। ਜਿੱਥੇ ਹੁਣ ਮੈਂ ਦੇਖਦਾ ਵੀ ਪਹਿਲਾਂ ਉਸ ਰਸਤੇ ਕੋਈ ਆਉਂਦਾ ਨਹੀਂ, ਹੁਣ ਵਿਹਲ ਨਹੀਂ ਮਿਲਦਾ, ਇੰਨੀ ਉੱਥੇ ਸਵਾਰੀ ਹੋ ਗਈ। ਉਹ ਸੰਤ ਦੂਸਰਿਆਂ ਵਾਸਤੇ ਕੰਮ ਕਰਦੇ, ਆਪਣੇ ਵਾਸਤੇ ਨਹੀਂ ਕਰਿਆ ਕਰਦੇ। ਸੋ ਇਹਨਾਂ ਤੇ ਕਿੰਤੂ ਕਰਨਾ ਵੀ ਫਲਾਣਾ ਕਿਉਂ ਆ ਰਿਹਾ ਜੀ, ਤੇ ਉਹ ਕਹਿ ਕਿਉਂ, ਸੰਤ ਵੋਟਾਂ ਵਾਟਾਂ ਨਹੀਂ ਕਿਸੇ ਨੂੰ ਪਵਾਉਂਦੇ ਹੁੰਦੇ, ਅਸੀਸ ਦਿੰਦੇ ਹੁੰਦੇ ਨੇ, ਅਸੀਸ ਕੋਈ ਲੈ ਲਓ, ਇਹਨਾਂ ਵਾਸਤੇ ਨਾ ਕੋਈ ਵੈਰੀ, ਗੁਰੂ ਦਸਵੇਂ ਪਾਤਸ਼ਾਹ ਨੇ ਫਿਰ ਤਾਂ ਭਾਈ ਘਨੱਈਏ ਨੂੰ ਕੱਢ ਦੇਣਾ ਸੀ ਵੀ ਤੂੰ ਮੁਸਲਮਾਨਾਂ ਨੂੰ ਪਾਣੀ ਪਿਲਾਉਂਦਾ ਰਿਹਾ, ਉਹ ਸਾਡੇ ਨਾਲ ਯੁੱਧ ਕਰਦੇ ਆ, ਤੂੰ ਪਾਣੀ ਪਿਲਾਉਂਦਾ। ਪਹਾੜੀ ਫੌਜਾਂ ਨੂੰ ਤੂੰ ਪਾਣੀ ਪਿਲਾਉਂਦਾ ਰਿਹਾ, ਉਹ ਸਾਨੂੰ ਮਾਰਨ ਵਾਸਤੇ ਫਿਰਦੇ ਨੇ। ਨਾ ਗੁਰੂ ਸਾਹਿਬ ਉੱਠ ਕੇ ਜੋ ਬੁੱਕਲ ਚ ਲੈ ਲਿਆ, ਕਹਿੰਦੇ ਸਿੱਖਾ ਨਿਹਾਲ ਨਿਹਾਲ ਨਿਹਾਲ, ਤੈਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਮਝ ਲਈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਘ ਆਪ ਕੋ ਬਣਾਈ। ਮਹਾਰਾਜ ਕਹਿੰਦੇ ਕੋਈ ਵੀ ਨਹੀਂ, ਸਗਲ ਦੇ ਵਿੱਚ ਸਾਰੇ ਆ ਗਏ। ਸਾਡਾ ਰਾਜਨੀਤਿਕ ਪਾਰਟੀਆਂ ਨਾਲ ਕੋਈ ਤਲਕ ਨਹੀਂ ਹੋਇਆ ਕਰਦਾ, ਅਸੀਂ ਸਭ ਨੂੰ